पुलिये की चेते रखिए की सुनिए सुनाइए आओ रल मिले इस मिट्टी ते एक पंजाब वसाइए। इस जज्बे ते जज्बात नाल मैं सुखप्रीत तुहानू सब नू सद्दा दिनिया हरमन रेडियो दे वेड़े लहरां लाउण लई प्रोग्राम लहरां विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताज़ा तरीन खबरां ते नाल ही करांगे सफर उना यादां दा जिन्हां नू याद करदियां अखां कदे नम हो जांदियां ने ते कदे चेहरे खिड़ उठदे ने। हर बुधवार सवेरे 8 to 10 हरमन रेडियो ते सुखप्रीत नाल लहरां। सिल्लियां पौना चढ़दा सूरज आई खलाकी गल करिए शुकर सबर ते प्यार ना भरिया जो खूह उथों पानी भरिए जुलम दे अगे झुकीये ना ते सच्चे रब तो ही डरिए चढ़दी कला अरदास भले दी करदे जीए ते मरिए। सो इस जज्बे ते जज्बात नाल मैं सुखप्रीत हाजिर हां जी प्रोग्राम लहरां दे नाल एडिलेड स्टूडियो तो। सो तुहानू सारयां नू प्यार भरी सत श्री अकाल आदाब नमस्ते गुड मॉर्निंग और उम्मीद ते अरदास करदी हां जी सारे राजी खुशी चढ़दी कला दे विच अपने घर परिवारां दे विच तुसी होवोगे। सो सुनाओ जी की हाल चाल है दिन बुधवार है जी अज ते तरीक हो गई है 21 नवंबर 2018। सो बुधवार दा दिन जी मेरा हुंदा है लहरां दे नाम ते तुहाडे सारयां दे नाम अज दी जिहड़ी सवेर मेरी फेर तो परमात्मा दा सबब बणिया है फेर तो प्रोग्राम करन ते गल्लां बातां जिहड़ा उहनां दा सिलसिला पाउण तुहाडे नाल आई आ। सो लहरां ने जी इह साडे दिल दे वलवलियां दीआं अहसासां जज्बातां दीआं कईआं अणकईआं बातां कहाणियां दीआं बीत चुके वक्त दीआं भविख दे सुनहरी समुंदर दीआं ते वर्तमान दियां। सो लहरां ने जी मेरियां तुहाडियां यादां दियां उम्मीदां ते अरदासां दियां। सो जी आउण वाले 2 घंटे असीं वहांगे इन्हां लहरां दे वेग विच ते तुसीं हथ फड़ी रखणा है ते आओ रल के थैंक्स करिए। सब तो पहला धन्नवाद करदे आं सरबजीत भाजी दा वी जो सवेरे इन्ने सवखते उठ के हंबड़ा मारदे ने ते मेरी जिहड़ी आवाज़ है तुहाडे तक पहुंचदी है। सो उहनां दा वी जी स्पैशल वाला थैंक्स ते स्पैशल वाला थैंक्स असीं हुण उस परमात्मा दा वी करना है जी जिन्ने इन्नी प्यारी जिहड़ी सवेर अज दी फेर दिखाई है रात तो बाद जो दिन करदा है गर्मी तो बाद सर्दी हुंदी है ओदी ही जेड़ी एक किरत है ओ देख दिया हर पासे। सो चलो जी लिया के चेहरे ते वड्डी वाली स्माइल ते दिल विच उसते शुकराने दी ते सरबत ते भले दी अरदास गुरफते सांझी करदे आ जी। जिन्हां कन्नां तक भी मेरी आवाज जा रही है उन्हां चेहरियां ते एक वारी स्माइल लै आओ ते ओदे शुकराने दा जज्बा ते वाहिगुरु जी का खालसा वाहिगुरु जी की फतेह। सो ये परमात्मा अज दा दिन बहुत वधिया लैके आवे सारयां दे लई जी सारी इस धरती ते लुकाई दे उत्ते सुख शांति दा वास होवे। ते बाकी जी समा हो गया इस वेले 7:34 एडिलेड दीआं घड़ियां ते सिडनी समय मुताबिक आस्ट्रेलिया दे विच 8:04 हो चुके ने। सो बहुत ही प्यारी जी सवेर जी एडिलेड दे विच काफी गर्मी सी कई दिनां तो पर कल तो फिर तो जेहड़ा मीह पै गया ते ओहदे नाल फिर जेहड़ा मौसम उत्थे आके खड़ा हो गया। मैं भी अज सवेरे सवेरे जैकेट कढ़ी है दोबारा ठंड लगदी सी। सो फिर तो ही कंबल रजाइयां वाले दिन शुरू हो गए जी इही जेहड़ा स्वाद है आस्ट्रेलिया दे मौसम दा बथेरा असी इहनू नींद भी लईदा आ ते की आ मौसम दा पता ही नहीं लगदा कदी ठंड हो जांदी आ कदी गर्मी हो जांदी आ हना पर इही खूबसूरती आ जी चलो वधिया आ हना लंबी गर्मी भी नहीं चलदी ते लंबी ठंड भी नहीं हुंदी दिन बदलदे रहिंदे आ। सो तुसीं सुनाओ की हाल चाल है जी की कर रहे हो खास अज दे अज इस दिन नूं किवें खूबसूरत बना रहे हो। सो तुसीं अपने जिहड़े सुख सुनेहे आ ओह वी मेरे तक पहुंचाउणे आ जी तां ही प्रोग्राम च लहरां लगणियां। ਸੋ ਤੁਸੀਂ ਜਿਹੜੀਆਂ ਚਿੱਠੀਆਂ ਪਾ ਸਕਦੇ ਹੋ ਜੀ ਮੈਨੂੰ request@harmanradio.com ਤੇ ਈਮੇਲ ਰਾਹੀਂ ਜਾਂ ਫਿਰ @harmanradio ਟੈਲੀਗ੍ਰਾਮ ਦਾ ਜਿਹੜਾ ਪਤਾ ਹੈ। ਸੋ ਆਪਣੇ ਜਿਹੜੇ ਮੈਸੇਜਸ, ਵੋਇਸ ਮੈਸੇਜਸ ਜਾਂ ਫੋਟੋ ਮੈਸੇਜਸ ਮੇਰੇ ਤੱਕ ਪਹੁੰਚਾ ਸਕਦੇ ਹੋ। ਸੋ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਤੁਸੀਂ ਕਾਲ ਵੀ ਕਰ ਸਕਦੇ ਹੋ ਜੀ, ਔਰ ਫੋਨ ਨੰਬਰ ਤੁਹਾਨੂੰ ਯਾਦ ਹੋ ਹੀ ਗਿਆ ਹੋਣਾ ਜੀ, 02-85-99-28-11 ਤੇ। ਸੋ 2 ਘੰਟਿਆਂ ਜੀ, 2 ਘੰਟਿਆਂ ਦੇ ਵਿੱਚ ਰੌਣਕਾਂ ਲੱਗਣਗੀਆਂ, ਬਹੁਤ ਸਾਰੀਆਂ ਬਰਾੜ ਸਾਹਿਬ ਵੀ ਆਉਣਗੇ, ਖਬਰਾਂ ਦੇ ਉੱਤੇ ਵੀ ਝਾਤ ਮਾਰਾਂਗੇ, ਇਸ ਤੋਂ ਇਲਾਵਾ ਹੋਰ ਵਿਚਾਰ ਚਰਚਾ ਵੀ ਕਰਾਂਗੇ ਕੁਝ, ਤੇ ਉਸ ਤੋਂ ਬਾਅਦ ਜੀ ਅੱਜ ਜਿਹੜੀ ਅਸੀਂ ਫੇਰ ਯਾਦਾਂ ਦੀ ਸਾਂਝ ਬਣਾਉਣੀ ਹੈ। ਸੋ ਉਹ ਯਾਦਾਂ ਦੀ ਸਾਂਝ ਬਣਾਉਣੀ ਹੈ ਜੀ ਅੱਜ ਅਸੀਂ ਆਪਣੇ ਘਰ ਨਾਲ। ਸੋ ਜਦੋਂ ਮੈਂ ਘਰ ਗਿਆ ਤੇ ਤੁਹਾਨੂੰ ਕਿਹੜੇ ਘਰ ਦੀ ਫੋਟੋ, ਕਿਉਂਕਿ ਅਸੀਂ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਮਕਾਨ ਬਦਲਦੇ ਹਾਂ, ਪਰ ਜਦੋਂ ਅਸੀਂ ਘਰ ਦੀ ਗੱਲ ਕਰਦੇ ਹਾਂ, ਮੈਂ ਹੁਣ ਜਿਵੇਂ ਘਰ ਦੀ ਗੱਲ ਕੀਤੀ ਹੈ ਤਾਂ ਇੱਕ ਘਰ ਤੁਹਾਡੀਆਂ ਨਜ਼ਰਾਂ ਦੇ ਸਾਹਮਣੇ ਜ਼ਰੂਰ ਆ ਗਿਆ ਹੋਵੇਗਾ ਨਾ। ਸੋ ਅੱਜ ਉਸ ਘਰ ਦੀ ਗੱਲ ਕਰਨੀ ਹੈ, ਉਹਦੀ ਬਣਤਰ ਦੀ ਗੱਲ ਕਰਨੀ ਹੈ, ਉਸ ਘਰ ਦੀ ਚਹਿਲ ਪਹਿਲ ਦੀ, ਉਹਨਾਂ ਘਰਾਂ ਦੀਆਂ ਬਰਕਤਾਂ ਦੀ ਗੱਲ ਜਿਹੜੀ ਅੱਜ ਅਸੀਂ ਕਰਨੀ ਹੈ। ਇਹਨਾਂ ਇਹ ਸਾਂਝ ਅੱਜ ਅਸੀਂ ਆਪਣੇ ਘਰ ਦੇ ਨਾਲ ਫਿਰ ਤੋਂ ਬਣਾਵਾਂਗੇ ਤੇ ਤੁਹਾਨੂੰ ਲੈ ਚੱਲਣਾ ਜੀ ਮੈਂ ਅੱਜ ਫੇਰ ਤੁਹਾਡੇ ਉਹੀ ਘਰਾਂ ਦੇ ਵਿੱਚ ਜਿਹੜੀ ਤੁਹਾਡੀ ਯਾਦ ਦੇ ਵਿੱਚ ਅੱਜ ਵੀ ਵਸਦੇ ਨੇ, ਪਰ ਉਹ ਸਾਰਾ ਕੁਝ ਤੁਹਾਡੇ ਸਾਥ ਦੇ ਨਾਲ ਹੀ ਮੁਮਕਿਨ ਹੋਣਾ ਹੈ। ਸੋ ਸੁਣਦੇ ਹਾਂ ਜੀ ਹੁਣ ਇੱਕ ਅਸੀਂ ਧਾਰਮਿਕ ਗੀਤ, ਇਹ ਧਾਰਮਿਕ ਗੀਤ ਗੁਰੂ ਨਾਨਕ ਦੇਵ ਜੀ ਦੇ ਨਾਮ। ਸੋ ਅਸੀਂ 550ਵੇਂ ਗੁਰੂ ਨਾਨਕ ਦੇਵ ਜਯੰਤੀ ਗੁਰਪੁਰਬ ਜਿਹੜਾ ਮਨਾ ਰਹੇ ਹਾਂ ਸਾਰੀ ਦੁਨੀਆਂ ਦੇ ਉੱਤੇ, ਸੋ ਅਰਦਾਸ ਕਰਦੇ ਹਾਂ ਜੀ ਕਿ ਉਹ ਪਰਮਾਤਮਾ ਸਮੱਤ ਬਖਸ਼ੇ ਸਾਨੂੰ ਗੁਰੂ ਨਾਨਕ ਦੇਵ ਜੀ ਦੀ ਗੁਰਬਾਣੀ ਨੂੰ ਪੜ ਸਮਝ ਤੇ ਵਿਚਾਰ ਸਕੀਏ, ਤੇ ਉਸ ਤੋਂ ਬਾਅਦ ਆਪਣੀ ਜ਼ਿੰਦਗੀ ਦੇ ਵਿੱਚ ਉਹਨੂੰ ਅਮਲ ਵਿੱਚ ਲਿਆ ਸਕੀਏ। ਸੋ ਇਹ ਸਭ ਕੁਝ ਕਰਨ ਲਈ ਮੈਨੂੰ ਲੱਗਦਾ ਕਿ ਸੰਗਤ ਬਹੁਤ ਜ਼ਰੂਰੀ ਹੁੰਦੀ ਹੈ। ਸੋ ਚੰਗੀ ਸੰਗਤ ਹਮੇਸ਼ਾ ਜਿੱਥੇ ਗੁਰਬਾਣੀ ਨੇ ਕਿਹਾ ਆ, ਉਸ ਤੋਂ ਬਾਅਦ ਸਾਡੇ ਬਚਪਨ ਵਿੱਚ ਪੇਰੈਂਟਸ ਵੀ ਇਹ ਬੜੀ ਗੱਲ ਸਮਝਾਉਂਦੇ ਹੁੰਦੇ ਸੀ ਕਿ ਸੰਗਤ ਜਿਹੜੀ ਆ ਉਹ ਚੰਗੀ ਹੋਣੀ ਚਾਹੀਦੀ ਹੈ, ਸੰਗਤ ਦੀ ਰੰਗਤ ਜਿਹੜੀ ਤੁਹਾਡੇ ਤੇ ਚੜ ਜਾਂਦੀ ਹੈ। ਸੋ ਉਹਨਾਂ ਗੱਲਾਂ ਦਾ ਨਹੀਂ ਇੰਨਾ ਪਤਾ ਲੱਗਦਾ ਸੀ, ਪਰ ਜਿਸ ਤਰ੍ਹਾਂ ਉਮਰ ਵੱਧ ਰਹੀ ਹੈ ਹੁਣ ਇਹਨਾਂ ਚੀਜ਼ਾਂ ਦੀ ਵੀ ਸਮਝ ਆਉਣ ਲੱਗ ਗਈ ਕਿ ਬਿਲਕੁਲ ਸੰਗਤ ਜਿਹੜੀ ਆ ਉਹ ਬਹੁਤ ਜ਼ਰੂਰੀ ਹੁੰਦੀ ਹੈ। ਸੋ ਚੰਗੀ ਸੰਗਤ ਕਰੀਏ ਔਰ ਚੰਗੇ ਵਿਚਾਰ ਜਿਹੜੇ ਆ ਉਹਨਾਂ ਨੂੰ ਵੀ ਧਾਰਨਾ ਕਰੀਏ ਤਾਂ ਹੀ ਜ਼ਿੰਦਗੀ ਖੂਬਸੂਰਤ ਹੋ ਸਕਦੀ ਹੈ। ਸੋ ਚਲੋ ਜੀ ਸਾਰੇ ਮਿਲ ਕੇ ਸੰਗਤ ਕਰਦੇ ਹਾਂ ਤੇ ਸੁਣਦੇ ਹਾਂ ਇਹ ਧਾਰਮਿਕ ਗੀਤ ਔਰ ਅਰਦਾਸ ਕਰਦੇ ਹਾਂ ਪਰਮਾਤਮਾ ਅੱਗੇ ਕਿ ਚੰਗੇ ਕਰਮ ਕਰ ਸਕੀਏ ਜੀ। ਸੁਣਦੇ ਆਏ ਗੀਤ
ਧਰਮ ਦੇ ਨਾਮ ਉੱਤੇ ਭੇਖੀ ਕਰਦੇ ਕਾਰੋਬਾਰ, ਇਹ ਘਰ ਘਰ ਜੰਮ ਪਏ ਨੇ ਹਿੱਟ ਪੁੱਟੋ ਨਿਕਲਣ ਚਾਰ, ਮੰਤਾ ਉਹਦੀ ਜਾਦੀ ਏ ਜਿਹਦੀ ਜਿੰਨੀ ਵੱਡੀ ਕਾਰ, ਨਾ ਲਿਖਦੇ ਸ਼ੀਸ਼ੇ ਤੇ ਕੀ ਓਡੀ ਕੀ ਜਗਵਾਰ, ਸ਼ਹਿਰ ਪਿੱਛੇ ਤੁਰ ਪਿਆ ਪੰਥ,
ਉਹ ਸਿਰੇ ਲਾ ਦਿਓ ਮੁੰਡਿਆ,
ਧੀਆਂ ਭੈਣਾਂ ਤੋਂ ਫਿਰਦੇ ਪੈਰੀ ਹੱਥ ਲਵਾਉਂਦੇ, ਬਾਡੀ ਗਾਰਡ ਰੱਖੇ ਇਹਨਾਂ ਯਾਰੀ ਨਾਲ ਲੀਡਰਾਂ ਪਾਉਂਦੇ,
ਉਹ ਚੋਲਾ ਨੇ ਸਾਚਾ ਬਈ
ਆਗੂ ਬਣ ਗਏ ਬਾਜਾਂ ਦੇ, ਆਗੂ ਬਣ ਗਏ ਬਾਜਾਂ ਦੇ, ਵੇਖੋ ਚਿੜੀ ਮਾਰ ਤੇ ਕਾ ਖਾ ਗਏ ਜਨਤਾ ਨੂੰ ਲੁੱਟ ਕੇ ਖਾ ਗਏ ਜਨਤਾ ਨੂੰ ਬੰਦੇ ਚੋਰ ਲੁੱਚੇ ਤੇ ਮੀਣੇ ਬਾਣਾ ਪਾ ਕੇ ਫਕਰਾਂ ਦਾ ਸਾਈ ਬਣ ਗਏ ਸਿਗਟਾਂ ਪੀਣੇ
ਬਾਬਾ ਇੱਕੋ ਦੁਨੀਆਂ ਤੇ ਨਾਨਕ ਉਸਦਾ ਨਾਮ। ਸੋ ਧਾਰਮਿਕ ਗੀਤ ਸੁਣ ਰਹੇ ਸੀ ਜੀ, ਉਮੀਦ ਕਰਦੀ ਹਾਂ ਤੁਸੀਂ ਸਾਰਿਆਂ ਨੇ ਪਸੰਦ ਕੀਤਾ ਹੋਏਗਾ। ਬਾਕੀ ਗੁਰੂ ਨਾਨਕ ਦੇਵ ਜੀ ਦੇ ਨਾਮ ਦੀ ਗੱਲ ਹੋਈ ਹੈ, ਬਿਲਕੁਲ ਜੀ, ਉਹ ਗੁਰੂ ਜਿੱਥੇ ਸਾਡੇ ਗੁਰੂ ਹੋਏ ਆ, ਉਸ ਤੋਂ ਇਲਾਵਾ ਦੁਨੀਆਂ ਦੇ ਵੱਖ ਵੱਖ ਖੇਤਰਾਂ ਦੇ ਵਿੱਚ ਵੱਖ ਵੱਖ ਕਮਿਊਨਿਟੀਜ਼ ਨੇ ਉਹਨਾਂ ਨੂੰ ਆਪਣੇ ਗੁਰੂ ਮੰਨਿਆ। ਸੋ ਦੁਨੀਆਂ ਨੇ ਉਹਨਾਂ ਨੂੰ ਵੱਖ ਵੱਖ ਨਾਵਾਂ ਨਾਲ ਯਾਦ ਕੀਤਾ ਜੀ। ਸ੍ਰੀਲੰਕਾ ਦੇ ਵਿੱਚ ਨਾਨਕ ਆਚਾਰਿਆ, ਤਿੱਬਤ ਚ ਨਾਨਕ ਲਾਮਾ, ਸਿੱਕਮ ਚ ਗੁਰੂ ਰਿੰਪੋਚੀਆ, ਨੇਪਾਲ ਚ ਨਾਨਕ ਰਿਸ਼ੀ ਤੇ ਬਗਦਾਦ ਚ ਨਾਨਕ ਪੀਰ, ਮੱਕਾ ਚ ਵਲੀ ਹਿੰਦ ਤੇ ਮਿਸਰ ਚ ਨਾਨਕ ਵਲੀ, ਇਰਾਕ ਚ ਬਾਬਾ ਨਾਨਕ ਆਦਿ। ਸੋ ਜਿਸ ਮਰਜ਼ੀ ਨਾਮ ਨਾਲ ਉਹਨਾਂ ਨੂੰ ਪੁਕਾਰੀਏ, ਉਹਨਾਂ ਦੀ ਜਿਹੜੀ ਇੱਕ ਆਤਮਿਕ ਜੋਤ ਜੋ ਸਾਡੇ ਸਾਰਿਆਂ ਨੂੰ ਅਸੀਂ ਮੰਨਦੇ ਹਾਂ, ਸ਼ਬਦ ਗੁਰੂ ਜੋ ਆ ਉਹ ਅੱਜ ਵੀ ਸਾਡੇ ਵਿੱਚ ਜਗਦੀ ਹੈ ਜੀ। ਸੋ ਉਹਨਾਂ ਦੇ ਸ਼ਬਦ ਜਿਹੜੇ ਉਹਨਾਂ ਦੀ ਲਿਖੀ ਹੋਈ ਗੁਰਬਾਣੀ ਹੈ ਉਹਨਾਂ ਨੂੰ ਪੜ੍ਹ ਸਮਝ ਸਕੀਏ ਔਰ ਉਹਨਾਂ ਦੇ ਜਿਹੜੇ ਵਿਚਾਰ ਹੈ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਅਪਣਾ ਸਕੀਏ। ਸੋ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਈ ਹੈ ਜੀ ਦਲਜੀਤ ਢਿੱਲੋਂ ਹੋਣਾ ਨੇ ਤੇ ਗਗਨ ਹੋਣਾ ਨੇ ਵੀ ਮੈਸੇਜ ਕੀਤਾ ਹੈ। ਸੋ ਉਹਨਾਂ ਦੇ ਮੈਸੇਜ ਮੈਂ ਲੈਂਦੀ ਹਾਂ। ਬਰਾੜ ਸਾਹਿਬ ਦੇ ਨਾਲ ਅਜੇ ਤੱਕ ਮੇਰਾ ਜਿਹੜਾ ਰਾਬਤਾ ਕਾਇਮ ਨਹੀਂ ਹੋ ਸਕਿਆ। ਸੋ ਦੇਖਦੇ ਹਾਂ ਕਿ ਪ੍ਰੋਗਰਾਮ ਦੇ ਵਿੱਚ ਅੱਜ ਉਹ ਆ ਸਕਦੇ ਆ ਜਾਂ ਨਹੀਂ। ਸੋ ਅਜੇ ਮੈਂ ਵੀ ਅਨਸ਼ਿਓਰ ਹਾਂ ਜੀ, ਕੋਈ ਗੱਲ ਨਹੀਂ, ਪਰ ਦੇਖਦੇ ਹਾਂ ਕਿਸ ਰੁਕ ਜਾਂਦਾ ਅੱਜ ਦਾ ਪ੍ਰੋਗਰਾਮ। ਸੋ ਦਲਜੀਤ ਢਿੱਲੋਂ ਹੋਣਾ ਨੇ ਸਭ ਤੋਂ ਪਹਿਲਾਂ ਮੈਸੇਜ ਕੀਤਾ ਹੈ ਜੀ। ਦਲਜੀਤ ਢਿੱਲੋਂ ਹੋਣਾ ਦੀ ਗੱਲ ਅਸੀਂ ਸੰਗਤ ਦੀ ਕਰ ਰਹੇ ਸੀ। ਸੋ ਦਲਜੀਤ ਭਾਜੀ ਹੁਣੀ ਐਸੇ ਸ਼ਖਸ ਨੇ ਜਿਨ੍ਹਾਂ ਦੇ ਨਾਲ ਸੰਗਤ ਕਰਕੇ ਬਿਲਕੁਲ ਉਸ ਗੁਰਬਾਣੀ ਦਾ ਅਸਰ ਜਿਹੜਾ ਆ, ਪਰਮਾਤਮਾ ਦੇ ਨਾਮ ਦੀ ਖੁਮਾਰੀ ਤੁਹਾਡੇ ਤੇ ਜ਼ਰੂਰ ਚੜ੍ਹਦੀ ਹੈ। ਇੱਕ ਦੋ ਵਾਰੀ ਹੀ ਇਹਨਾਂ ਨਾਲ ਬੈਠਣ ਦਾ ਮੌਕਾ ਮਿਲਿਆ, ਪਰ ਉਹ ਜਿੰਨੇ ਕੁ ਵੀ ਪਲ ਇਹਨਾਂ ਨਾਲ ਬਿਤਾਏ ਬਹੁਤ ਹੀ ਯਾਦਗਾਰੀ ਹੋਣੇ ਬੜੇ। ਔਰ ਹਮੇਸ਼ਾ ਸਾਡੀ ਜਿਹੜੀ ਹਰਮਨ ਰੇਡੀਓ ਤੇ ਜਿਹੜੀ ਸਵੇਰ ਦੀ ਸ਼ੁਰੂਆਤ ਹੁੰਦੀ ਹੈ ਉਹ ਇਹਨਾਂ ਵੱਲੋਂ ਪ੍ਰਸਾਰਿਤ ਕੀਤੇ ਜਾਂਦੇ ਪ੍ਰੋਗਰਾਮ ਗੁਰਬਾਣੀ ਦੇ ਨਾਲ ਹੀ ਹੁੰਦੇ ਆ ਜੀ। ਸੋ ਇਹਨਾਂ ਨੇ ਮੈਸੇਜ ਕੀਤਾ ਜੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ ਭਲਾ। ਸੋ ਸੰਦਾਸ ਦੇ ਵਿੱਚ ਇਹਨਾਂ ਨੇ ਅੱਜ ਗੁੱਡ ਮਾਰਨਿੰਗ ਕਹੀ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਨਾਲ ਹੀ ਇਹਨਾਂ ਨੇ ਸਾਡੇ ਨਾਲ ਸੂਹੀ ਮਹੱਲਾ ਪੰਜਵਾਂ, ਗੁਰ ਕੇ ਬਚਨ ਹਿਰਦੇ ਧਿਆਨ ਤਾਰੇ, ਹੇ ਭਾਈ ਗੁਰੂ ਦੇ ਸ਼ਬਦਾਂ ਦੀ ਰਾਹੀ ਮੈਂ ਆਪਣੇ ਹਿਰਦੇ ਵਿੱਚ ਪਰਮਾਤਮਾ ਦਾ ਧਿਆਨ ਧਰਦਾ ਹਾਂ ਅਤੇ ਆਪਣੀ ਜੀਭ ਨਾਲ ਪਰਮਾਤਮਾ ਦਾ ਜਾਪ ਜਪਦਾ ਹਾਂ। ਸੋ ਇਹ ਜਿਹੜਾ ਵਿਚਾਰ ਗੁਰਬਾਣੀ ਦੇ ਵਿਚਾਰਾਂ ਨੇ ਸਾਡੇ ਨਾਲ ਸਾਂਝਾ ਕੀਤਾ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਗਗਨ ਹੁਣਾਂ ਨੇ ਵੀ ਫਤਿਹ ਗੁਰਫਤਿਹ ਸਾਂਝੀ ਕੀਤੀ ਹੈ ਤੇ ਹਾਲ ਚਾਲ ਪੁੱਛ ਰਹੇ ਨੇ, ਬਿਲਕੁਲ ਠੀਕ ਠਾਕ ਵਧੀਆ। ਗਗਨ ਜੀ ਤੁਸੀਂ ਸੁਣਾਓ ਕੀ ਹਾਲ ਚਾਲ ਹੈ, ਔਰ ਨਾਲ ਇਹਨਾਂ ਨੇ ਵੀ ਗੁਰਬਾਣੀ ਦੇ ਵਿੱਚੋਂ ਕੁਝ ਸਤਰਾਂ ਸਾਡੇ ਨਾਲ ਸਾਂਝੀਆਂ ਕੀਤੀਆਂ। ਬਾਵਨ ਅੱਖਰ ਜੋੜੇ ਆਣ ਸਖੀਆਂ ਨਾ ਅੱਖਰ ਏਕ ਪਛਾਣ, ਸੱਤ ਕਾ ਸ਼ਬਦ ਕਬੀਰਾ ਕਹੇ, ਪੰਡਤ ਹੋਏ ਸੋ ਅਨਪੈ ਰਹੇ, ਪੰਡਤ ਲੋਗ ਕਉ ਵਿਵਹਾਰ, ਗਿਆਨਵੰਤ ਕੋ ਤਤ ਵਿਚਾਰ, ਜਾ ਕੇ ਜੀ ਜੈਸੀ ਬੁੱਧ ਹੋਏ, ਕਹਿ ਕਬੀਰਾ ਜਾਣੇਗਾ ਸੋਏ। ਬਹੁਤ ਖੂਬ ਜੀ, ਬਿਲਕੁਲ ਜਿੰਨੀ ਜਿਸਦੀ ਮੱਤ ਹੁੰਦੀ ਹੈ ਮੈਂ ਤੇ ਇਹ ਗੱਲ ਕਵਾਂਗੀ ਕਿ ਉਹ ਹੀ ਓਨਾ ਕੀ ਸਮਝ ਪਾਉਂਦਾ ਹੈ ਗੁਰਬਾਣੀ ਨੂੰ। ਸੋ ਜਿੱਥੇ ਇੱਕ ਜਿਹੜੀ ਕਲਾਸ ਦੇ ਵਿੱਚ ਕੋਈ ਹੁੰਦਾ ਉਹਦੇ ਅਕੋਰਡਿੰਗਲੀ ਪੜ੍ਹਦਾ, ਸੋ ਗੁਰਬਾਣੀ ਉਹੀ ਹੈ ਜੀ। ਪਰ ਹਰ ਕੋਈ ਆਪਣੀ ਆਪਣੀ ਮੱਤ ਆਪਣੀ ਆਪਣੀ ਬੁੱਧੀ ਦੇ ਅਨੁਸਾਰ ਉਹਦੇ ਵਿੱਚੋਂ ਕੁਝ ਵੀ ਕੱਢ ਸਕਦਾ। ਸੋ ਜੀ ਬਿਲਕੁਲ, ਮੈਨੂੰ ਪਤਾ ਤੁਸੀਂ ਸਾਰੇ ਇਸ ਵੇਲੇ ਬਰਾੜ ਸਾਹਿਬ ਦੀ ਉਡੀਕ ਕਰ ਰਹੇ ਹੋ, ਪਰ ਬਰਾੜ ਸਾਹਿਬ ਦੇ ਨਾਲ ਮੇਰਾ ਰਾਬਤਾ ਜਿਹੜਾ ਕਾਇਮ ਨਹੀਂ ਹੋ ਸਕਿਆ, ਕੋਸ਼ਿਸ਼ ਕਰਦੀ ਹਾਂ ਜੀ ਉਹਨਾਂ ਨੂੰ ਫਿਰ ਤੋਂ ਉਹਨਾਂ ਨਾਲ ਕੰਟੈਕਟ ਕਰ ਸਕਾਂ ਔਰ ਪੁੱਛ ਸਕਾਂ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਉਹ ਆ ਰਹੇ ਆ ਜਾਂ ਨਹੀਂ। ਬਾਕੀ ਅੱਜ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜੇ ਬਰਾੜ ਸਾਹਿਬ ਨਹੀਂ ਆਉਂਦੇ ਤੇ ਬਿਲਕੁਲ ਜੀ ਅਸੀਂ ਜਿਹੜਾ ਯਾਦਾਂ ਦਾ ਸਫ਼ਰ ਉਹ ਅੱਜ ਫਿਰ ਜਲਦੀ ਸ਼ੁਰੂ ਕਰਾਂਗੇ, ਤੇ ਯਾਦਾਂ ਅੱਜ ਅਸੀਂ ਤਾਜ਼ੀਆਂ ਕਰ ਰਹੇ ਹਾਂ ਆਪਣੇ ਪਿੰਡ ਦੀਆਂ, ਆਪਣੇ ਖੇਤਾਂ ਦੀਆਂ, ਆਪਣੇ ਰਿਸ਼ਤਿਆਂ ਦੀਆਂ ਜੀ ਨਹੀਂ, ਅੱਜ ਅਸੀਂ ਯਾਦਾਂ ਤਾਜ਼ੀਆਂ ਕਰ ਰਹੇ ਹਾਂ ਆਪਣੇ ਘਰ ਦੀਆਂ। ਘਰ ਉਹ ਘਰ ਜਿੱਥੇ ਅਸੀਂ ਆਪਣੀ ਜ਼ਿੰਦਗੀ ਦਾ ਬਹੁਤ ਸਮਾਂ ਬਿਤਾਇਆ ਹੁੰਦਾ ਹੈ। ਮੈਂ ਗੱਲ ਕਰਾਂ ਤੇ ਮੈਨੂੰ ਆਪਣਾ, ਜਦੋਂ ਮੈਂ ਘਰ ਦੀ ਗੱਲ ਕਰਦੀ ਹਾਂ ਤੇ ਮੈਨੂੰ ਸਭ ਤੋਂ ਪਹਿਲਾਂ ਘਰ ਦਿਸਦਾ ਜੀ ਬਿਲਕੁਲ ਆਪਣੇ ਪੇਕਿਆਂ ਦਾ ਘਰ ਹੀ, ਹੁਣ ਤੁਸੀਂ ਜੋ ਮਰਜ਼ੀ ਕਹਿ ਲਓ ਹਨਾ, ਤੇ ਦੇਖਿਆ ਸਹੁਰਿਆਂ ਦਾ ਘਰ ਸਹੁਰਿਆਂ ਦਾ ਨਹੀਂ ਲੱਗਦਾ, ਤੇ ਪਰ ਫਿਰ ਵੀ ਜਿੱਥੇ ਤੁਸੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਹੁੰਦੀ ਹੈ ਉਸ ਘਰ ਨਾਲ ਜਿਹੜੀ ਤੁਹਾਡੀ ਆਪਣਾ ਉਸ ਘਰ ਨਾਲ ਜਿਹੜਾ ਪਿਆਰ ਹੁੰਦਾ ਉਹਦਾ ਆਪਣਾ ਹੀ ਮੁੱਖ ਹੁੰਦਾ ਹੈ। ਜੇ ਤੁਸੀਂ ਸਾਰਿਆਂ ਦੀਆਂ ਜਿਹੜੇ ਵੀ ਇਸ ਵੇਲੇ ਮੈਨੂੰ ਸੁਣ ਰਹੇ ਆ ਸਾਰਿਆਂ ਨੇ ਉਹ ਘਰ ਆਪਣੀਆਂ ਅੱਖਾਂ ਅੱਗੇ ਲੈ ਆਂਦਾ ਹੋਣਾ ਹੈ ਨਾ, ਔਰ ਤੁਸੀਂ ਜ਼ਰੂਰ ਮੈਨੂੰ ਦੱਸਣਾ ਕਿ ਉਹ ਘਰ ਕਿਹੋ ਜਿਹਾ ਆ, ਕਿਹੋ ਜਿਹੀ ਬਣਤਰ ਸੀ ਉਸ ਘਰ ਦੇ ਵਿੱਚ, ਕਿਵੇਂ ਰਹਿੰਦੇ ਹੁੰਦੇ ਸੀਗੇ, ਕਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਨਾਲ ਉਸ ਘਰ ਨੂੰ ਸਜਾਈਦਾ ਸੀ, ਜਾਂ ਇੱਕ ਆਮ ਜਿਹੜਾ ਪਿੰਡ ਦਾ ਘਰ ਹੁੰਦਾ ਸੀ ਉਹ ਕਿਹੋ ਜਿਹਾ ਹੁੰਦਾ ਸੀ ਹਨਾ। ਸੋ ਇਹ ਸਾਰੀਆਂ ਗੱਲਾਂ ਬਾਤਾਂ ਅੱਜ ਤੁਹਾਡੇ ਨਾਲ ਕਰਨੀਆਂ, ਸੋ ਤੁਹਾਡੇ ਸਾਰਿਆਂ ਦੇ ਸਾਥ ਦੀ ਜ਼ਰੂਰਤ ਹੈ ਜੀ ਮੈਨੂੰ। ਮੈਂ ਗੱਲ ਕਰਨੀ ਆ ਸਿਰਫ ਓਨੀ ਕੁ ਜਿੰਨੀ ਕੁ ਮੈਂ ਦੇਖਿਆ ਮਾਣਿਆ ਤੇ ਹੰਢਾਇਆ ਹੋਇਆ, ਬਾਕੀ ਤੁਸੀਂ ਵੀ ਆਪਣੇ ਜਿਹੜੇ ਤਜਰਬੇ ਤੇ ਯਾਦਾਂ ਮੇਰੀਆਂ ਨਾਲ ਸਾਂਝੀਆਂ ਕਰਨੀਆਂ, ਸੋ ਇਹ ਯਾਦਾਂ ਨੂੰ ਵੀ ਸੰਭਾਲ ਕੇ ਰੱਖੀਏ ਜੀ। ਤੇ ਚਲੋ ਮੈਨੂੰ ਲੱਗਦਾ ਇੱਕ ਗੀਤ ਹੋਰ ਸੁਣਦੇ ਆ, ਤੇ ਮੈਂ ਕੋਸ਼ਿਸ਼ ਕਰਦੀ ਹਾਂ ਬਰਾੜ ਸਾਹਿਬ ਦੇ ਨਾਲ ਰਾਬਤਾ ਕਾਇਮ ਕਰਨ ਦਾ, ਤੇ ਤੁਹਾਨੂੰ ਦੱਸਦੀ ਆ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਉਹ ਆ ਰਹੇ ਨੇ ਜਾਂ ਨਹੀਂ। ਸੋ ਸੁਣਦੇ ਆ ਜੀ ਇਹ ਗੀਤ, ਤੇ ਇਸ ਗੀਤ ਤੋਂ ਬਾਅਦ ਮੈਂ ਹਾਜ਼ਰ ਹੁੰਦੀ ਹਾਂ।
चले परदेश हम परदेसी हो गए, हम तो चले परदेश हम परदेसी हो गए, छूटा अपना देश हम परदेसी हो गए, हम तो चले परदेश हम परदेसी हो गए, अपना देश हम परदेसी हो गए। लगता है बेगाना, बदला जग ने भेद बदला जग ने भेस हम परदेसी हो गए झूठा अपना देश हम परदेसी हो गए के मारो तो भूल न जाना भूल न जाना आते जाते खैर खबर सब लोगों की दे जाना ले जाना संदेश ले जाना संदेश हम परदेसी हो गए छूटा अपना देश हम परदेसी हो गए हम तो चले परदेस हम परदेसी हो गए छूटा अपना देश हम परदेसी हो गए
सरगम मूवी दे विचों गीत सुन रहे सी हम तो चले परदेस हम परदेसी हो गए बिल्कुल जी परदेसी ते असी हो ही गए हैं है ना सो देश छड़ के परदेसी हो गए हैं सो बिल्कुल जी की खोया ते की पाया ए इसे जी से विचो उजे रहने हैं पर बहुत कुछ पाया भी है जी एहो जी गल नहीं और बहुत कुछ खोया भी है सो इसे दा नाम शायद जिंदगी है ए, कभी किसी को मुकम्मल जहां नहीं मिलता मुकम्मल सारा कुछ कदी नहीं मिलता कुछ पाउण दे लई कुछ खोना ही पैंदा पर ए गल वक्री हुंदी है कि कई वारी ए हो जांदा जो पाया हुंदा उहदे नाल वध असीं किते गवा दिंदे आ पर जे गल करिए ते आस्ट्रेलिया वर्गे देश दे विच आ के जिंदगी बसर करनी और पहला एक सुपने दे नाल ही गल शुरू हुंदी है जी हमेशा है ना सो सुपना सजाया सी उहदे उत्ते काम कीता उहदे उत्ते मेहनत कीती ते फिर ही उहदे रिजल्ट आए ते आस्ट्रेलिया दे बशिंदे बन गए इत्थे वसण लग गए अपने आल ने जिहड़े आ उह असीं इत्थे पा लए और बहुत ही प्यारा देश है जी बहुत ही सानू सारिआं नूं पता मैनूं दस्सण दी कोई लोड़ नहीं सो गल इह है कि बहुत कुछ पाया है जी थोड़े समें दे विच ही चंगे सैटल हो गए आ चंगे काम कार है चंगीआं सुख सुविधावां आ है ना और जे पिछे देखिए ते उहदे नालों किते सुखाली जिंदगी है ना पैर पैर ते निंदी दा हुंदा सी पंजाब च बैठे पे इत्थे आया सो पर इह गल है कि जदों उस पंजाब नूं छड्डिया इत्थे वसे आ बेशक लख सुख सुविधावां ने पर अज वी अपने उही जिहड़े जिहड़े पिंड आ उह खेत आ उही याद आउंदे आ है ना सो चलो जी जिहड़े जज्बातां दे उत्ते कोई काबू नहीं हुंदा सो ਇਹ ਗੱਲ ਨਹੀਂ ਹੈ ਜੀ ਅਸੀਂ ਆਪਣੇ ਪੰਜਾਬ ਨੂੰ ਯਾਦ ਕਰਦੇ ਰਹਿੰਦੇ ਹਾਂ ਤੇ ਉਹਦਾ ਕੋਈ ਮਕਸਦ ਵੀ ਇਹੋ ਜਿਹਾ ਨਹੀਂ ਹੁੰਦਾ ਕਿ ਜਿਹੜੀ ਸਾਡੀ ਇਹ ਕਰਮ ਭੂਮੀ ਹੈ ਇਹਨੂੰ ਇਹਦੀ ਨਿੰਦਾ ਕਰੀਏ ਜਾਂ ਇਹਦੀ ਤਾਰੀਫ ਨਾ ਕਰੀਏ ਸੋ ਇਹਦੇ ਤਾਰੀਫ ਦੇ ਪੁਲ ਬੰਨਣੇ ਵੀ ਜ਼ਰੂਰੀ ਹੈ ਜੀ ਸੋ ਬਾਕੀ ਗੱਲ ਮੁੱਕ ਰਹੀ ਹੈ ਜੀ ਜਿੱਥੇ ਕਿਤੇ ਵੀ ਕੋਈ ਬੈਠਾ ਹੈ ਖੁਸ਼ ਰਹੇ ਜਾਂ ਬਾਦ ਰਹੇ ਹੱਸਦਾ ਖੇਡਦਾ ਰਹੇ ਪਰ ਆਪਣੀਆਂ ਜੜ੍ਹਾਂ ਨਾਲ ਆਪਣੀ ਜ਼ਮੀਨ ਦੇ ਨਾਲ ਜ਼ਰੂਰ ਜੁੜਿਆ ਰਹੇ ਸੋ ਇਹ ਜ਼ਰੂਰ ਯਾਦ ਰਹੇ ਕਿ ਅਸੀਂ ਕਿੱਥੋਂ ਹਾਂ ਔਰ ਜੇ ਤੁਸੀਂ ਆਪਣੀਆਂ ਜੜਾਂ ਤੋਂ ਟੁੱਟ ਗਏ ਤੇ ਬਿਲਕੁਲ ਜੀ ਉਹਦੇ ਉੱਤੇ ਜਿਹੜਾ ਦਰਖਤ ਖੜਾ ਉਹਦੀ ਤੇ ਹੋਣ ਦੀ ਕੁਛ ਨਹੀਂ ਬਚਣੀ ਸੋ ਇਹ ਯਾਦਾਂ ਦੀ ਸਾਂਝ ਜਿਹੜੀ ਮੈਂ ਤੁਹਾਡੇ ਨਾਲ ਪਾਉਂਦੀ ਇਹਦਾ ਮਤਲਬ ਸਿਰਫ ਬੈਠ ਕੇ ਰੋਣ ਧੋਣੀ ਨਹੀਂ ਹੁੰਦਾ ਯਾਦ ਕਰੀ ਜਾਂਦੇ ਅਸੀਂ ਆਪਣੇ ਪਿੰਡਾਂ ਨੂੰ ਜਾਂ ਹਨਾ ਜਿਹੜਾ ਲੰਘਾਇਆ ਸਮਾਂ ਉਹਨੂੰ ਪਰ ਇਸ ਤੋਂ ਵੱਧ ਕਿਤੇ ਇਹ ਹੁੰਦਾ ਕਿ ਆਪਣੀ ਜਿਹੜੀ ਹੋਂਦ ਹੈ ਉਹਨੂੰ ਯਾਦ ਰੱਖਣ ਦਾ, ਇੱਕ ਦੂਜੇ ਨੂੰ ਯਾਦ ਦਿਵਾਉਂਦੇ ਰਹਿਣ ਦਾ ਕਿ ਹਾਂ ਅਸੀਂ ਕਿਸੇ ਸਾਦੇ ਜਿਹੇ ਸਾਧ ਮੁਰਾਦੇ ਜਿਹੇ ਪੰਜਾਬ ਤੋਂ ਬਿਲੋਂਗ ਕਰਦੇ ਹਾਂ। ਅੱਜ ਬੇਸ਼ਕ ਸਾਡੇ ਕੋਲ ਲੱਖ ਸੁੱਖ ਸੁਵਿਧਾਵਾਂ, ਲੱਖ ਲਗਜ਼ਰੀ ਸਾਡੇ ਕੋਲ ਹੈਗੀਆਂ ਆ, ਪਰ ਫੇਰ ਵੀ ਅਸੀਂ ਆਪਣੀ ਉਸ ਮਿੱਟੀ ਨੂੰ ਅੱਜ ਤੱਕ ਯਾਦ ਰੱਖਦੇ ਹਾਂ। ਔਰ ਇਹੀ ਖਾਸੀਅਤ ਹੈ ਜੀ ਸਾਡੇ ਪੰਜਾਬੀਆਂ ਦੀ, ਪੰਜਾਬੀਆਂ ਦੀ ਹੀ ਕਾਨੂੰਨ ਹਰ ਕਮਿਊਨਿਟੀ ਦੀ। ਮੈਂ ਇੱਥੇ ਕਾਫੀ, ਕਿਉਂਕਿ ਮਲਟੀਕਲਚਰ ਸੋਸਾਇਟੀ ਹੈ ਜੀ ਆਸਟ੍ਰੇਲੀਆ ਦੀ, ਸਾਨੂੰ ਪਤਾ ਹੀ ਹੈ, ਜਦੋਂ ਵੀ ਕਿਸੇ ਨਾਲ ਵੀ ਗੱਲ ਕਰੀਏ, ਚਾਹੇ ਉਹ ਇਟਾਲੀਅਨ ਹੈ, ਚਾਹੇ ਕੋਈ ਅਫਗਾਨਿਸਤਾਨ ਤੋਂ ਹੈ, ਚਾਹੇ ਕੋਈ ਸ਼੍ਰੀਲੰਕਾ ਤੋਂ ਹੈ, ਚਾਹੇ ਕੋਈ ਈਵਨ ਇੰਗਲੈਂਡ ਤੋਂ ਵੀ ਹੈ, ਹਰ ਕੋਈ ਇੱਥੇ ਬੜੀ ਖੁਸ਼ੀ ਨਾਲ ਵਸਿਆ ਹੋਇਆ, ਪਰ ਫਿਰ ਵੀ ਹਰ ਕਿਸੇ ਦੇ ਦਿਲ ਦੇ ਵਿੱਚ ਇੱਕ ਜਿਹੜੀ ਕਸਕ ਉਹ ਜ਼ਰੂਰ ਹੈ ਕਿ ਜਿੰਨੇ ਵੀ ਆਪਣੀ ਜਿਹੜੀ ਮਾਤ ਭੂਮੀ ਛੱਡੀ ਹੋਈ ਹੈ, ਉਹ ਇੱਕ ਜਿਹੜੀ ਚੀਜ਼ ਹੈ ਉਹ ਹਰ ਕਿਸੇ ਦੇ ਮਨ ਵਿੱਚ ਹੀ ਆ, ਹਰ ਕੋਈ ਉਸ ਚੀਜ਼ ਨੂੰ ਮਿਸ ਕਰਦਾ ਹੈ। ਔਰ ਚਾਹ ਚੜਿਆ ਹੁੰਦਾ ਜਦੋਂ ਕਿਸੇ ਨੇ ਵੀ ਵਾਪਸ ਉਸ ਆਪਣੇ ਵਤਨ ਮੁੜਨਾ ਹੁੰਦਾ ਹੈ ਤਾਂ, ਹੈ ਨਾ। ਸੋ ਬਿਲਕੁਲ ਜੀ, ਇਹ ਖੱਟੀਆਂ ਮਿੱਠੀਆਂ ਜਿਹੀਆਂ ਯਾਦਾਂ ਦੇ ਨਾਲ ਅਸੀਂ ਆਪਣੀ ਜ਼ਿੰਦਗੀ ਲੰਘਾਈ ਜਾਂਦੇ ਹਾਂ। ਸੋ ਕੁਝ ਯਾਦਾਂ ਜਿਹੜੀਆਂ ਅਸੀਂ ਬਿਤਾਏ ਹੋਏ ਪਲ ਹੈ, ਉਹ ਯਾਦਾਂ ਨੂੰ ਬੈਠ ਕੇ ਅੱਜ ਯਾਦ ਕਰ ਰਹੇ ਹਾਂ, ਤੇ ਕੋਸ਼ਿਸ਼ ਕਰੀਏ ਕਿ ਆਉਣ ਵਾਲੇ ਸਮੇਂ ਦੇ ਲਈ ਅਸੀਂ ਚੰਗੀਆਂ ਯਾਦਾਂ ਬਣਾ ਸਕੀਏ। ਜੀ ਹਾਂ, ਆਪਣੇ ਵਰਤਮਾਨ ਨੂੰ ਖੂਬਸੂਰਤ ਬਣਾ ਸਕੀਏ ਤਾਂ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਅਸੀਂ ਇਹਨਾਂ ਦਿਨਾਂ ਨੂੰ ਵੀ ਉਸੇ ਤਰ੍ਹਾਂ ਜਿਹੜਾ ਯਾਦ ਰੱਖ ਸਕੀਏ। ਸੋ ਬਿਲਕੁਲ ਜੀ, ਉਹੀ ਗੱਲ ਹੈ ਕਿ ਭਵਿੱਖ ਵਰਤਮਾਨ ਤੇ ਵਰਤਮਾਨ ਜਿਹੜਾ ਅੱਗੇ ਭੂਤਕਾਲ ਹੋਰ ਨਿਬੜਦਾ ਹੈ, ਤੇ ਆਪਣੇ ਨਾਲ ਲੈ ਕੇ ਅਣਗਿਣਤ ਜਿਹੀਆਂ ਖੱਟੀਆਂ ਮਿੱਠੀਆਂ ਯਾਦਾਂ। ਵੈਸੇ ਤਾਂ ਗੱਲ ਇਹ ਹੈ ਕਿ ਅੱਗੇ ਵੱਲ ਵੇਖਦੇ ਹੋਏ ਤੁਰੇ ਰਹਿਣਾ ਹੀ ਜਿਹੜੀ ਉਹ ਜ਼ਿੰਦਗੀ ਹੁੰਦਾ, ਪਰ ਕਦੇ ਕਦੇ ਸਾਨੂੰ, ਮੈਨੂੰ ਲੱਗਦਾ ਕਿ ਪਿੱਛੇ ਵੱਲ ਝਾਤ ਮਾਰ ਕੇ ਜਿਹੜੀ ਆਪਣੀ ਹੰਡਾਈ ਹੋਈ ਜ਼ਿੰਦਗੀ ਹੈ ਉਹਨੂੰ ਵੇਖ ਕੇ ਵੀ ਇੱਕ ਅਜੀਬ ਜਿਹਾ ਸਕੂਨ ਤੇ ਖੁਸ਼ੀ ਮਿਲਦੀ ਹੈ, ਹੈ ਨਾ। ਬਿਲਕੁਲ ਮਿਲਦੀ ਆ ਜੀ, ਮੈਨੂੰ ਤੇ ਬੁੱਧਵਾਰ ਨੂੰ ਬਹੁਤ ਖੁਸ਼ੀ ਮਿਲਦੀ ਹੈ ਆਪਣੀਆਂ ਯਾਦਾਂ ਤੁਹਾਡੇ ਸਾਰਿਆਂ ਨਾਲ ਸਾਂਝੀਆਂ ਕਰਕੇ ਤੇ ਤੁਹਾਡੇ ਸਾਰਿਆਂ ਦੀਆਂ ਗੱਲਾਂ ਯਾਦਾਂ ਸੁਣ ਕੇ। ਸੋ ਉਹੀ ਵਰਤਮਾਨ ਦੇ ਵਿੱਚ ਭਾਵੇਂ ਅੱਜ ਲੱਖ ਸਾਜੋ ਸਮਾਨ ਤੇ ਸਹੂਲਤਾਂ ਪਹਿਲਾਂ ਨਾਲੋਂ ਵੱਧ ਨੇ, ਪਰ ਇੱਕ ਗੱਲ ਜ਼ਰੂਰ ਹੈ ਜੀ ਕਿ ਜ਼ਿੰਦਗੀ ਦੀ ਜਿਹੜੀ ਸਾਦਗੀ, ਸਬਰ ਤੇ ਸ਼ੁਕਰਾਨਾ, ਉਹ ਬਚਪਨ ਦੇ ਸਮੇਂ ਦੇ ਵਿੱਚ ਜਿਹੜੀ ਅਸੀਂ ਦੇਖੀ ਹੋਈ ਸੀ ਆਪਣੇ ਪੇਰੈਂਟਸ ਦੇ ਵਿੱਚ, ਜਾਂ ਅਸੀਂ ਵੀ ਜੋ ਮਹਿਸੂਸ ਕਰਦੇ ਸੀ, ਉਹ ਹੁਣ ਬਹੁਤ ਘੱਟ ਗਈ ਜਾਪਦੀ ਹੈ, ਮੈਨੂੰ ਏਦਾਂ ਲੱਗਦਾ ਹੁੰਦਾ ਜੀ। ਸੋ ਜ਼ਿੰਦਗੀ ਵਿੱਚ ਕਿਤੇ ਅਸੀਂ ਬਹੁਤ ਅਮੀਰ ਤਾਂ ਹੁੰਦੇ ਜਾ ਰਹੇ ਹਾਂ, ਪਰ ਇੱਕ ਪਹਿਲੂ ਜ਼ਿੰਦਗੀ ਦਾ ਇਹੋ ਜਿਹਾ ਵੀ ਹੈ ਜਿੱਥੇ ਅਸੀਂ ਗਰੀਬ ਹੁੰਦੇ ਜਾ ਰਹੇ ਹਾਂ। ਸੋ ਪਹਿਲੂ ਮੈਨੂੰ ਲੱਗਦਾ ਹੁੰਦਾ ਜੀ ਕਦਰਾਂ ਕੀਮਤਾਂ ਦਾ, ਆਪਣੀ ਸਾਦਗੀ ਦਾ ਜਿਹੜਾ ਆ ਉਹਦੇ ਵਿੱਚ ਅਸੀਂ ਥੋੜੇ ਗਰੀਬ ਹੁੰਦੇ ਜਾ ਰਹੇ ਹਾਂ। ਬਾਕੀ ਗੱਲ ਇਹ ਆ ਕਿ ਦਿਖਾਵਾ ਬਹੁਤ ਵੱਧ ਗਿਆ ਅੱਜ, ਹੈ ਨਾ, ਤੇ ਲੋਕ ਕੀ ਕਹਿਣਗੇ, ਜਿਹੜੀ ਇਹ ਪ੍ਰਥਾ ਆ ਇਹ ਜ਼ਿੰਦਗੀ ਦੀਆਂ ਸਾਰੀਆਂ ਹੀ ਜਿਹੜੀਆਂ ਕਦਰਾਂ ਕੀਮਤਾਂ ਨਾ ਉਹਨਾਂ ਤੇ ਭਾਰੂ ਹੁੰਦੀ ਜਾ ਰਹੀ ਹੈ। ਸੋ ਜ਼ਰੂਰਤਾਂ ਦੀ ਗੱਲ ਕਰੀਏ ਤੇ ਬਚਪਨ ਦੇ ਵਿੱਚ ਅਸੀਂ ਦੇਖੀਏ ਤਾਂ ਕਿਹੜੀਆਂ ਜ਼ਰੂਰਤਾਂ, ਉਹੀ ਰੋਟੀ ਕੱਪੜਾ ਮਕਾਨ ਹੁੰਦਾ ਸੀ, ਉਸ ਤੋਂ ਬਾਅਦ ਐਜੂਕੇਸ਼ਨ ਹੁੰਦੀ ਸੀ, ਹੈ ਨਾ, ਇਹ ਜਿਹੜੀਆਂ ਜ਼ਰੂਰਤਾਂ ਮੁੱਖ ਹੁੰਦੀਆਂ ਸੀਗੀਆਂ। ਔਰ ਹੁਣ ਜਿਹੜੀਆਂ ਜ਼ਰੂਰਤਾਂ ਜੀ ਉਹ ਰੋਟੀ ਕੱਪੜਾ ਮਕਾਨ ਤੋਂ ਵੱਧ ਕੇ ਮਹਿੰਗੇ ਫੋਨ, ਮਹਿੰਗੀਆਂ ਕਾਰਾਂ ਤੇ ਆਲੀਸ਼ਾਨ ਮਕਾਨ ਜਿਹੜੇ ਉਹਨਾਂ ਦੀਆਂ ਹੋ ਗਈਆਂ ਨੇ, ਹੈ ਨਾ। ਸੋ ਬਿਲਕੁਲ ਇੱਕ ਹੋੜ ਜਿਹੀ ਹੋ ਗਈ ਹੈ, ਜਿੱਦਾਂ ਇਹ ਟੈਕਨੋਲੋਜੀ ਵਧੀ ਆ ਉਹਦੇ ਨਾਲ ਨਾਲ ਇੱਕ ਹੋੜ ਬਹੁਤ ਵੱਧ ਗਈ ਹੈ, ਕਿਉਂਕਿ ਉਹਦੇ ਨਾਲ ਤੁਸੀਂ ਕਦੀ ਵੀ ਸਬਰ ਨਾਲ ਨਹੀਂ ਬੈਠ ਸਕਦੇ। ਫੋਨ ਜਿਹੜੇ ਆ ਉਹ ਆਏ ਸਾਲ ਬਦਲਦੇ ਰਹਿੰਦੇ ਆ, ਆਏ ਸਾਲ ਕੀ 6-6 ਮਹੀਨੇ ਬਾਅਦ ਉਹ ਉਹਨਾਂ ਦੀ ਟੈਕਨੋਲੋਜੀ ਚੇਂਜ ਹੋ ਜਾਂਦੀ ਹੈ, ਤੇ ਹਰ ਕਿਸੇ ਨੂੰ ਲੱਗਦਾ ਨਹੀਂ ਅਸੀਂ ਉਹਦੇ ਨਾਲ ਅਪਡੇਟਡ ਰਹੀਏ। ਔਰ ਇਸ ਤੋਂ ਇਲਾਵਾ ਕੱਪੜੇ ਦਾ ਕੋਈ ਅੰਤ ਨਹੀਂ ਹੈ ਜੀ, ਪਹਿਲਾਂ ਇੰਨਾ ਜ਼ਿਆਦਾ ਫੈਸ਼ਨ ਨਹੀਂ ਹੁੰਦਾ ਸੀ, ਹੈ ਨਾ, ਉਹੀ ਕੱਪੜੇ ਹੁੰਦੇ ਸੀਗੇ। ਯਾਦ ਹੈ ਕਿ ਸਰਦੀਆਂ ਦੇ ਵਿੱਚ ਗਰਮੀਆਂ ਦੇ ਕੱਪੜੇ ਰੱਖ ਲੈਣੇ ਟਰੰਕਾਂ ਦੇ ਵਿੱਚ, ਤੇ ਗਰਮੀਆਂ ਦੇ ਵਿੱਚ ਸਰਦੀਆਂ ਦੇ ਰੱਖ ਲੈਣੇ, ਸੋ ਉਹੀ ਕੱਪੜੇ ਹੁੰਦੇ ਸੀਗੇ। ਸੋ ਉਹ ਸਾਦਗੀ ਜਿਹੜੀ ਹੁੰਦੀ ਸੀਗੀ ਉਹ ਜ਼ਿੰਦਗੀ ਤੇ ਪਾਰੂ ਹੁੰਦੀ ਸੀ ਬਹੁਤ। ਸੋ ਇਹਦੀ ਗੱਲ ਨੀ ਜੀ ਕਿ ਮੈਂ ਕੋਈ ਬਹੁਤ ਸਦੀਆਂ ਪਹਿਲਾਂ ਦੀ ਗੱਲ ਕਰ ਰਹੀ ਹਾਂ, ਬਸ 30-35 ਵਰੇ ਪਹਿਲਾਂ ਦੀਆਂ ਜਿਹੜੀਆਂ ਯਾਦਾਂ ਮੇਰੇ ਦਿਮਾਗ ਦੇ ਵਿੱਚ ਬਣੀਆਂ ਹੋਈਆਂ। ਸੋ ਉਹੀ ਗੱਲ ਕਰ ਰਹੀ ਹਾਂ ਜੀ, ਉਹੀ ਸਾਦੇ ਜਿਹੇ ਪਿੰਡ ਤੇ ਉਹਨਾਂ ਪਿੰਡਾਂ ਦੇ ਵਿੱਚ ਵਸਦੇ ਸਾਡੇ ਘਰ, ਜੋ ਬੇਸ਼ੱਕ ਬਹੁਤੀਆਂ ਮਹਿੰਗੀਆਂ ਚੀਜ਼ਾਂ ਦੇ ਨਾਲ ਤਾਂ ਨਹੀਂ, ਪਰ ਹਾਂ ਕਦਰਾਂ ਕੀਮਤਾਂ ਇੱਜ਼ਤਾਂ ਤੇ ਪਿਆਰ ਨਾਲ ਜ਼ਰੂਰ ਸ਼ਿੰਗਾਰੇ ਹੁੰਦੇ ਸੀ। ਸੋ ਇਸ ਗੱਲ ਦੀ ਤੁਸੀਂ ਵੀ ਹਾਮੀ ਭਰੋਗੇ। ਸੋ ਜਿੱਦਾਂ ਜਿੱਦਾਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਜੀ, ਮੈਨੂੰ ਮੇਰੇ ਪਿੰਡ ਦੀ ਚਹਿਲ ਪਹਿਲ ਦਿਸ ਰਹੀ ਹੈ, ਮੇਰੀਆਂ ਅੱਖਾਂ ਅੱਗੇ ਉਹ ਸਾਰਾ ਕੁਛ ਆ ਰਿਹਾ ਹੈ ਜੋ ਉਹਨਾਂ ਪਿੰਡਾਂ ਦੇ ਵਿੱਚ ਜਾਂ ਮੇਰੇ ਉਹ ਘਰ ਦੇ ਵਿੱਚ ਜੋ ਕਰੀਦਾ ਹੁੰਦਾ ਸੀਗਾ। ਸੋ ਘਰ ਦੇ ਨਾਲ ਨਾਲ ਜੋ ਚਹਿਲ ਪਹਿਲ ਹੁੰਦੀ ਸੀਗੀ, ਜੋ ਬਰਕਤ ਹੁੰਦੀ ਸੀ, ਜੋ ਰੌਣਕ ਹੁੰਦੀ ਸੀ, ਉਹ ਸਾਰੇ ਹਰ ਇੱਕ ਚੀਜ਼ ਨੂੰ ਮੈਂ ਮਹਿਸੂਸ ਕਰ ਰਹੀ ਹਾਂ। ਔਰ ਉਮੀਦ ਹੈ ਜੀ ਤੁਹਾਨੂੰ ਵੀ ਉਹ ਸਾਰਾ ਕੁਝ ਜ਼ਰੂਰ ਦਿਖਦਾ ਹੋਏਗਾ। ਸੋ ਇਹ ਸਾਰੀ ਯਾਦਾਂ ਹੁਣ ਅਸੀਂ ਅੱਗੇ ਤੋਰਨੀਆਂ, ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਜੀ ਇੱਕ ਗੀਤ, ਔਰ ਹਰੀਸ਼ ਅਰੋੜਾ ਹੁਣਾਂ ਦਾ ਮੈਸੇਜ ਵੀ ਆਇਆ ਹੋਇਆ, ਉਹ ਵੀ ਮੈਂ ਇਸ ਗੀਤ ਤੋਂ ਬਾਅਦ ਲੈਣੀ ਆ, ਪੜ੍ਹਦੀ ਆ ਤੁਹਾਡੇ ਸਾਰਿਆਂ ਦੇ ਲਈ। ਸੋ ਸੋਚੋ ਆਪਣੇ ਘਰ ਬਾਰੇ, ਉਹ ਘਰ ਜਿੱਥੇ ਜ਼ਿੰਦਗੀ ਦੀ ਤੁਸੀਂ ਸ਼ੁਰੂਆਤ ਕੀਤੀ ਸੀ ਕਿਹੋ ਜਿਹਾ ਹੁੰਦਾ ਸੀ, ਔਰ ਉਸ ਘਰ ਚ ਜਿਹੜੀਆਂ ਖੁਸ਼ੀਆਂ ਵਸਦੀਆਂ ਹੁੰਦੀਆਂ ਸੀ ਉਹ ਖੁਸ਼ੀਆਂ ਤੁਸੀਂ ਹੁਣ ਵੀ ਮਹਿਸੂਸ ਕਰ ਪਾਓਗੇ। ਮਿਲਦੀ ਆ ਜੀ ਇਸ ਗੀਤ ਤੋਂ ਬਾਅਦ।
ਨੇ ਬੰਨ ਲਿਆ ਫੇਰਾ
ਮੈਂ ਪਾਲਿਆ ਚੂੜਾ ਵੇ,
ਆ ਦੇਖ ਲੈ ਰੰਗ ਪਿਆਰ ਦਾ
ਹੋ ਗਿਆ ਗੂੜਾ ਵੇ,
ਆ ਦੇਖ ਲੈ ਰੰਗ ਪਿਆਰ ਦਾ
ਹੋ ਗਿਆ ਗੂੜਾ ਵੇ। ਕੱਦ ਤਾਈ ਚਿੱਠੀਆਂ ਤਾਰਾਂ ਵਿੱਚ, ਕੱਦ ਤਾਈ ਚਿੱਠੀਆਂ ਤਾਰਾਂ ਵਿੱਚ ਪਿਆਰ ਨੂੰ ਕੱਲੀਏ ਜੀ,
ਮੈਰਿਜ ਪੈਲਸ ਆ ਗਿਆ
ਸ਼ੈਰੀਮਾਨ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ ਜੀ, ਫਿਲਮ ਉਹਨਾਂ ਦੀ ਆਉਣ ਵਾਲੀ ਫਿਲਮ ਮੈਰਿਜ ਪੈਲਸ ਦਾ। ਸੋ ਬਿਲਕੁਲ ਜੀ, ਮੈਰਿਜ ਪੈਲਸ ਜਿਹੜੀ ਆ ਉਹ ਰਿਲੀਜ਼ ਹੋ ਰਹੀ ਹੈ ਜਲਦੀ ਹੀ ਵਰਲਡ ਵਾਈਡ। ਸੋ ਵਧੀਆ ਪਿਕਚਰ ਲੱਗਦੀ ਹੈ ਜੀ, ਸੋ ਜ਼ਰੂਰ ਦੇਖ ਕੇ ਆਇਓ। ਪੰਜਾਬੀ ਸਿਨੇਮਾ ਦਾ ਮਿਆਰ ਵੈਸੇ ਵੀ ਕਾਫੀ ਉੱਚਾ ਉੱਠ ਗਿਆ ਹੈ ਨਾ, ਬਹੁਤ ਹੀ ਵਧੀਆ ਵਧੀਆ ਜਿਹੜੀਆਂ ਪੰਜਾਬੀ ਫਿਲਮਾਂ ਉਹ ਆ ਰਹੀਆਂ। ਵਿੱਚੋਂ ਇੱਕ ਸਮਾਂ ਸੀਗਾ ਕਿ ਜਦੋਂ ਬਿਲਕੁਲ ਹੀ ਬਲੈਂਕ ਹੋ ਗਿਆ ਸੀ ਪੰਜਾਬੀ ਸਿਨੇਮਾ ਤੇ, ਪੰਜਾਬੀ ਫਿਲਮ ਕੋਈ ਆਉਂਦੀ ਨਹੀਂ ਸੀ ਹੈ ਨਾ, ਹੀ ਕੋਈ ਦੇਖਣ ਜਾਂਦਾ ਹੁੰਦਾ ਸੀਗਾ। ਪਰ ਫਿਰ ਇੱਕ ਦੌਰ ਸ਼ੁਰੂ ਹੋਇਆ ਜਦੋਂ ਪੰਜਾਬੀ ਸਿਨੇਮਾ ਨੇ ਫਿਰ ਤੋਂ ਜਿਹੜੇ ਪ੍ਰਾਣ ਫੂਕੇ ਗਏ ਉਹਦੇ ਵਿੱਚ ਕਹਿ ਲੋ ਹੈ ਨਾ, ਔਰ ਵਧੀਆ ਵਧੀਆ ਜਿਹੜੀਆਂ ਪੰਜਾਬੀ ਫਿਲਮਾਂ ਬਣਨ ਲੱਗੀਆਂ। ਸੋ ਅੱਜ ਕੱਲ ਬੜੀਆਂ ਵਧੀਆ ਔਰ ਅੱਛੇ ਮਿਆਰ ਦੀਆਂ ਜਿਹੜੀਆਂ ਫਿਲਮਾਂ ਪੰਜਾਬੀ ਉਹ ਆ ਰਹੀਆਂ। ਸੋ ਚਲੋ ਜੀ, ਗੱਲ ਅਸੀਂ ਕਰ ਰਹੇ ਸੀਗੇ ਆਪਣੀਆਂ ਯਾਦਾਂ ਦੀ। ਸੋ ਯਾਦਾਂ ਦੀ ਗੱਲ ਤੋਰਦੀ ਆ। ਸੋ ਹੁਣ ਤੱਕ ਤੁਹਾਨੂੰ ਸਾਰਿਆਂ ਨੂੰ ਆਪਣੇ ਉਹ ਘਰ ਦਿਸ ਗਏ ਹੋਣੇ ਆ, ਹੈਨਾ, ਜੋ ਜਿੱਥੇ ਬਚਪਨ ਲੰਘਾਇਆ। ਬਾਕੀ ਤੁਸੀਂ ਕਿਸੇ ਵੀ ਘਰ ਦੀ ਗੱਲ ਕਰ ਸਕਦੇ ਹੋ, ਪਰ ਮੈਂ ਗੱਲ ਕਰਾਂਗੀ ਜੀ ਇੱਕ ਸਾਦੇ ਜਿਹੇ ਪੰਜਾਬ ਦੇ ਪਿੰਡ ਦੇ ਪੇਂਡੂ ਘਰ ਦੀ, ਜਿੱਥੋਂ ਮੈਂ ਬਿਲੋਂਗ ਕਰਦੀ ਹਾਂ। ਸੋ ਉਹ ਘਰ ਦਾ ਮੂੰਹ ਮੁਹਾਂਦਰਾ, ਉਸ ਘਰ ਦੇ ਵਿੱਚ ਕਿਸ ਤਰ੍ਹਾਂ ਦੀ ਜ਼ਿੰਦਗੀ ਬਸਰ ਕਰਦੇ ਹੁੰਦੇ ਸੀ, ਔਰ ਉਸ ਘਰ ਦੇ ਵਿੱਚ ਜਿਹੜੇ ਜੀ ਹੁੰਦੇ ਸੀਗੇ, ਉਹ ਜਿਹੜੇ ਇਨਸਾਨ ਹੁੰਦੇ ਸੀ, ਉਹਨਾਂ ਦੇ ਨਾਲ ਕਿਹੋ ਜਿਹੇ ਰਿਸ਼ਤੇ ਹੁੰਦੇ ਸੀ, ਕਿਹੋ ਜਿਹੀਆਂ ਨੋਕ ਝੋਕਾਂ ਹੁੰਦੀਆਂ ਸੀਗੀਆਂ, ਕਿਹੋ ਜਿਹੇ ਜਜ਼ਬੇ ਹੁੰਦੇ ਸੀ, ਉਹ ਸਾਰੀਆਂ ਅੱਜ ਅਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨੀਆਂ। ਸੋ ਬਰਾੜ ਸਾਹਿਬ ਮੈਨੂੰ ਲੱਗਦਾ ਪਿਆ ਅੱਜ ਪ੍ਰੋਗਰਾਮ ਦੇ ਵਿੱਚ ਨਹੀਂ ਆ ਪਾ ਰਹੇ, ਸੋ ਇਸ ਕਰਕੇ ਅਸੀਂ ਯਾਦਾਂ ਦੀ ਗੱਡੀ ਜਿਹੜੀ ਆ ਉਹ ਹੁਣੇ ਤੋਂ ਹੀ ਤੋਰ ਲਈ ਹੈ। ਸੋ ਅੱਜ ਦਾ ਸਫ਼ਰ ਸਾਡਾ ਯਾਦਾਂ ਦਾ ਹੀ ਰਹਿਣਾ ਹੈ ਜੀ। ਸੋ ਤੁਹਾਡੇ ਸਾਰਿਆਂ ਨੇ, ਤੁਸੀਂ ਸਾਰਿਆਂ ਨੇ ਵੀ ਆਪਣੀ ਆਪਣੀ ਜਿਹੜੀ ਯਾਦਾਂ ਆ ਉਹ ਪ੍ਰੋਗਰਾਮ ਦੇ ਵਿੱਚ ਜ਼ਰੂਰ ਸਾਂਝੀਆਂ ਕਰਨੀਆਂ। ਸੋ ਹਰੀਸ਼ ਅਰੋੜਾ ਹੁਣਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਸੀ, ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਜੀ, ਸਤਿ ਸ਼੍ਰੀ ਅਕਾਲ ਸਾਰੇ ਹਰਮਨ ਪਰਿਵਾਰ ਨੂੰ। ਸੁਖਪ੍ਰੀਤ ਜੀ, ਅੱਜ ਦਾ ਘਰ ਦਾ ਟੋਪਿਕ ਤਾਂ ਕਹਿੰਦੇ ਟੂ ਚੈਲੇਂਜਿੰਗ ਪਰਦੇਸ ਸੌਂਗ, ਅੱਜ ਕੀ ਬਣੂ ਪਿਛਲੀਆਂ ਯਾਦਾਂ ਦਾ। ਮੈਨੂੰ ਆ ਲਾਸਟ ਵਾਲੀ ਲਾਈਨ ਚੰਗੀ ਤਰ੍ਹਾਂ ਸਮਝ ਨਹੀਂ ਆਈ ਜੀ, ਅੱਜ ਕੀ ਬਣੂ ਪਿਛਲੀਆਂ ਯਾਦਾਂ ਦਾ। ਠੀਕ ਹੈ ਨਾ, ਦੇਖਦੇ ਆ ਜੀ। ਸੋ ਤੁਹਾਡੇ ਸਾਰਿਆਂ ਦੇ ਨਾਲ ਹੀ ਪਿਛਲੀਆਂ ਯਾਦਾਂ ਜਿਹੜੀਆਂ ਉਹ ਫੇਰ ਤੋਂ ਉੱਭਰ ਕੇ ਸਾਹਮਣੇ ਆਉਂਦੀਆਂ। ਤੇ ਜਗਤਾਰ ਗਿਲਟ ਡਿਕੇ ਹਾਂਗਕਾਂਗ ਤੋਂ, ਲਓ ਜੀ ਹਾਂਗਕਾਂਗ ਤੋਂ ਜਗਤਾਰ ਭਾਜੀ ਵੀ ਆ ਗਏ ਨੇ, ਹਮੇਸ਼ਾ ਆਪਣੇ ਅੰਦਾਜ਼ ਦੇ ਵਿੱਚ ਬਹੁਤ ਹੀ ਉੱਚੀਆਂ ਉੱਚੀਆਂ ਬਿਲਡਿੰਗਸ ਵਾਲੀ ਫੋਟੋ ਇਹਨਾਂ ਨੇ ਮੈਨੂੰ ਭੇਜੀ ਹੈ। ਸੋ ਕਾਫੀ ਮਲਟੀ ਸਟੋਰੀ ਬਿਲਡਿੰਗਸ ਹੈਗੀਆਂ ਤੇ ਨਾਲ ਉਹਦੇ ਇੱਕ ਸੜਕ ਤੇ ਜਾਂਦੀ ਹੈ, ਤੇ ਉਹਨਾਂ ਦੇ ਉੱਤੇ ਰੋਸ਼ਨੀਆਂ ਜਗਮਗਾ ਰਹੀਆਂ। ਲਿਖਿਆ ਹੈ ਕਿ ਲਗਨ ਭਾਵੇਂ ਇੱਕ ਸ਼ਬਦ ਛੋਟਾ ਜਿਹਾ ਹੈ, ਪਰ ਜਿਸ ਨੂੰ ਲੱਗ ਜਾਵੇ ਉਸਦੀ ਜ਼ਿੰਦਗੀ ਬਦਲ ਜਾਂਦੀ ਹੈ। ਬਿਲਕੁਲ ਜੀ, ਇਸ ਅੰਦਾਜ਼ ਦੇ ਵਿੱਚ ਸ਼ੁਭ ਸਵੇਰ ਕਿਹਾ ਜਗਤਾਰ ਭਾਜੀ ਨੇ। ਸੋ ਬਹੁਤ ਹੀ ਵਧੀਆ ਭਾਜੀ, ਬਿਲਕੁਲ ਜੀ, ਛੋਟਾ ਜਿਹਾ ਸ਼ਬਦ ਲਗਨ, ਪਰ ਜਿਹਨੂੰ ਲੱਗ ਜਾਵੇ ਉਹਦੀ ਜ਼ਿੰਦਗੀ ਬਦਲ ਦਿੰਦੀ ਹੈ, ਪਰ ਇਹ ਲਗਨ ਲੱਗਣੀ ਬੜੀ ਔਖੀ ਹੈ। ਬਿਲਕੁਲ ਜੀ, ਇੱਕ ਕਮਿਟਮੈਂਟ ਤਾਂ ਹੋਣਾ ਬਹੁਤ ਜ਼ਰੂਰੀ ਹੈ, ਔਰ ਉਹ ਦੀਵਾਨਗੀ ਜਦੋਂ ਕਹਿ ਲੋ ਵੀ ਹਰ ਚੀਜ਼ ਦੀ ਜਦੋਂ ਤੁਹਾਡੇ ਤੇ ਸਵਾਰ ਹੋ ਜਾਵੇ ਉਹ ਕੰਮ ਫੇਰ ਹੀ ਹੁੰਦਾ, ਚਾਹੇ ਚੰਗਾ ਹੋਵੇ ਚਾਹੇ ਮਾੜਾ ਹੋਵੇ। ਪਰਮਾਤਮਾ ਕਰੇ ਚੰਗੀ ਚੀਜ਼ ਦੀ ਲਗਨ ਜਿਹੜੀ ਸਾਨੂੰ ਲੱਗੇ ਔਰ ਸਾਡੀਆਂ ਜ਼ਿੰਦਗੀਆਂ ਵੀ ਬਦਲ ਜਾਣ। ਤੇ ਉਸ ਤੋਂ ਬਾਅਦ ਗਗਨ ਹੁਣਾਂ ਨੇ ਕਿਹਾ ਹੈ ਕਿ ਸਭ ਠੀਕ ਹੈ, ਪ੍ਰੋਗਰਾਮ ਇੰਜੋਏ ਕਰ ਰਿਹਾ ਹਾਂ ਵਾਇਲ ਡਰਾਈਵਿੰਗ। ਓਕੇ ਜੀ ਗਗਨ ਜੀ, ਬਿਲਕੁਲ ਡਰਾਈਵ ਸੇਫਲੀ, ਤੇ ਨਾਲ ਨਾਲ ਅੱਜ ਤੁਹਾਨੂੰ ਡਰਾਈਵ ਕਰਦੇ ਕਰਦੇ ਲੈ ਜਾਣਾ ਜੀ ਮੈਂ ਤੁਹਾਡੇ ਫਿਰ ਉਸੇ ਘਰ ਦੇ ਵਿੱਚ ਜਿੱਥੇ ਅਸੀਂ ਆਪਣੀ ਹੋਸ਼ ਸੰਭਾਲੀ ਸੀ, ਜਾਂ ਕਹਿ ਲਓ ਅਸੀਂ ਆਪਣੇ ਜ਼ਿੰਦਗੀ ਦੇ ਮੁੱਢਲੇ ਜਿਹੜੇ ਦਿਨ ਆ ਉਹ ਸਾਂਝੇ ਕੀਤੇ ਸੀਗੇ। ਸੋ ਬਾਕੀ ਬਚਪਨ ਵਿੱਚ ਮੈਂ ਆਪਣੀ ਗੱਲ ਕਰਾਂ ਤਾਂ ਮੇਰਾ ਕੋਈ ਬਹੁਤਾ ਸ਼ਹਿਰੀ ਜ਼ਿੰਦਗੀ ਨਾਲ ਬਹੁਤ ਜ਼ਿਆਦਾ ਵਾਹ ਵਾਸਤਾ ਨਹੀਂ ਪਿਆ, ਉਹੀ ਪਿੰਡ ਹੁੰਦਾ ਸੀਗਾ ਜੀ ਸਾਡਾ, ਤੇ ਉਹਦੇ ਲਾਗੇ ਛਾਗੇ ਰਿਸ਼ਤੇਦਾਰੀਆਂ ਹੁੰਦੀਆਂ ਸੀਗੀਆਂ, ਉਹੀ 8-10 ਕਿਲੋਮੀਟਰ ਦਾ ਕਹਿ ਲੋ ਵੀ ਰੇਡੀਅਸ, ਉਹਦੇ ਵਿੱਚ ਹੀ ਸਾਰੀਆਂ ਮਾਮੀਆਂ ਭੂਆ ਦਾਦੀ ਦੇ ਪੇਕੇ ਪੜਦਾਦੀ ਦੇ ਪੇਕੇ ਸਾਰਾ ਕੁਝ ਉੱਥੇ ਕੀ ਹੁੰਦਾ ਸੀ। ਸੋ ਬਿਲਕੁਲ ਕਹਿ ਲੋ ਜੀ ਵੀ ਖੂਹ ਦੇ ਡੱਡੂ ਵਾਲਾ ਹਿਸਾਬ ਸੀ, ਔਰ ਡੱਡੂ ਖੂਹ ਦੇ ਵਿੱਚ ਬਹੁਤ ਖੁਸ਼ ਸੀ। ਸੋ ਪਿੰਡਾਂ ਦੇ ਵਿੱਚ ਘਰ ਬੜੇ ਹੀ ਸਾਦੇ ਹੁੰਦੇ ਸੀ ਜੀ, ਜੇ ਘਰ ਦੀ ਗੱਲ ਕਰੀਏ ਤਾਂ, ਹੈਨਾ, ਬੜੇ ਸਾਦੇ ਜਿਹੇ ਤੇ ਪਰਿਵਾਰ ਦੀ ਸਹੂਲਤ ਅਨੁਸਾਰ ਜਿਹੜੇ ਬਣੇ ਹੁੰਦੇ ਸੀਗੇ। ਬਹੁਤੇ ਘਰਾਂ ਜਿਹੜੇ ਹੁੰਦੇ ਸੀ ਉਹ ਪੁਸ਼ਤਾਂ ਤੋਂ ਹੀ ਚੱਲੇ ਆਉਂਦੇ ਸੀ, ਜੱਦੀ ਪੁਸ਼ਤੀ ਮਕਾਨ ਹੁੰਦੇ ਸੀਗੇ, ਤੇ ਲੋਕ ਉਹਨਾਂ ਘਰਾਂ ਨੂੰ ਬਦਲ ਕੇ ਰਾਜੀ ਨਹੀਂ ਹੁੰਦੇ ਸੀ, ਕਿਉਂਕਿ ਉਹਨਾਂ ਦੇ ਇਮੋਸ਼ਨਸ ਜਿਹੜੇ ਆ ਉਹਨਾਂ ਘਰਾਂ ਦੇ ਨਾਲ ਜੁੜੇ ਹੁੰਦੇ ਸੀਗੇ। ਸੋ ਜਿਨ੍ਹਾਂ ਨੂੰ ਜ਼ਰੂਰਤ ਅਨੁਸਾਰ ਥੋੜੀ ਬਹੁਤੀ ਭੰਨ ਤੋੜ ਕਰਕੇ ਨਵਾਂ ਰੂਪ ਦੇ ਲਿਆ ਜਾਂਦਾ ਸੀ, ਪਰ ਕਹਿੰਦੇ ਹੁੰਦੇ ਸੀ ਵੀ ਨੀਹਾਂ ਉਹੀ ਰੱਖਣੀਆਂ ਜੀ, ਸਾਡੇ ਬਜ਼ੁਰਗਾਂ ਦੀਆਂ ਨੀਹਾਂ ਆ ਇਹ। ਤੇ ਪੇਂਡੂ ਘਰਾਂ ਦੇ ਵਿੱਚ ਆਮ ਤੌਰ ਤੇ ਜਿਹੜਾ ਇੱਕ ਵਿਹੜਾ ਜ਼ਰੂਰ ਹੁੰਦਾ ਸੀ, ਹੈਨਾ। ਸੋ ਜੇ ਹੁਣ ਅਸੀਂ ਗੱਲ ਕਰੀਏ ਉਹ ਪੇਂਡੂ ਘਰ ਦੀ ਬਣਤਰ ਕਿਹੋ ਜਿਹੀ ਹੁੰਦੀ ਸੀਗੀ, ਤੇ ਵਿਹੜਾ ਜਿਹੜਾ ਉਹ ਲਾਜ਼ਮੀ ਹੁੰਦਾ ਸੀਗਾ। ਤੇ ਜਿੱਦਾਂ ਤੁਸੀਂ ਹੁਣ ਸ਼ੁਰੂ ਕਰਦੇ ਆ, ਚਲੋ ਜੀ ਵੀ ਲੱਕੜੀ ਦਾ ਦਰਵਾਜ਼ਾ ਹੁੰਦਾ ਸੀ ਜਦੋਂ ਦਰਵਾਜ਼ਾ ਖੋਲਣਾ, ਹੈਨਾ, ਤੇ ਆਮ ਤੌਰ ਤੇ ਜਿਹੜੇ ਲੋਹੇ ਦੇ ਵੱਡੇ ਵੱਡੇ ਗੇਟ ਆ ਉਹ ਬਾਅਦ ਵਿੱਚ ਬਣਨ ਲੱਗਿਆ, ਉਸ ਤੋਂ ਪਹਿਲਾਂ ਲੱਕੜੀ ਦਾ ਜਿਹੜਾ ਦਰਵਾਜ਼ਾ ਹੁੰਦਾ ਸੀ ਜਿਸ ਤੇ ਕੁੰਡੀ ਲੱਗੀ ਹੁੰਦੀ ਸੀ ਨਾ, ਤੇ ਉਹਨੂੰ ਖੋਲ ਕੇ ਅੰਦਰ ਵੜਦੇ ਸਾਰ ਖੁੱਲਾ ਵਿਹੜਾ ਜੋ ਗੋਹੇ ਮਿੱਟੀ ਨਾਲ ਲਿਪਿਆ ਹੁੰਦਾ ਸੀ ਜਾਂ ਫਿਰ ਇੱਟਾਂ ਤੇ ਟੀਪ ਕਰਕੇ ਪੱਕਾ ਕੀਤਾ ਹੁੰਦਾ ਸੀ, ਹੈਨਾ। ਔਰ ਘਰਦਿਆਂ ਦੇ ਰਹਿਣ ਸਹਿਣ ਦੀ ਸਾਰੀ ਕਹਾਣੀ ਜਿਹੜੀ ਆ ਉਹ ਸਪਸ਼ਟ ਕਰ ਦਿੰਦਾ ਹੁੰਦਾ ਸੀਗਾ ਜਦੋਂ ਤੁਸੀਂ ਘਰ ਚ ਵੜਦੇ ਹੁੰਦੇ ਸੀਗੇ। ਤੁਸੀਂ ਸਿਆਣੇ ਕਹਿੰਦੇ ਹੁੰਦੇ ਸੀ ਨਾ ਵੀ ਘਰ ਦੇ ਭਾਗ ਡਿਉੜੀਓ ਦਿਸ ਪੈਂਦੇ ਆ, ਤੇ ਗੱਲ ਝੂਠ ਵੀ ਨਹੀਂ, ਬਿਲਕੁਲ ਘਰ ਦੇ ਅੰਦਰ ਵੜਦਿਆਂ ਤੁਹਾਨੂੰ ਦਿਸ ਪੈਂਦਾ ਹੁੰਦਾ ਸੀ ਵੀ ਘਰ ਦੇ ਵਿੱਚ ਰਹਿਣ ਸਹਿਣ ਜਿਹੜਾ ਉਹ ਕਿੱਦਾਂ ਦਾ ਹੋਣਾ। ਕਈ ਘਰਾਂ ਦਾ ਦਰਵਾਜ਼ਾ ਖੋਲਦਿਆਂ ਪਹਿਲਾਂ ਡਿਉੜੀ ਤੇ ਫਿਰ ਵਿਹੜਾ ਹੁੰਦੇ ਸੀ, ਤੇ ਵਿਹੜੇ ਵਿੱਚ ਕੰਧਾਂ ਤੇ ਆਮ ਵਿਹੜੇ ਦੇ ਨਾਲ ਨਾਲ ਜਿਹੜੀਆਂ ਕੰਧਾਂ ਹੁੰਦੀਆਂ ਸੀਗੀਆਂ ਉਹਦੇ ਤੇ ਆਮ ਤੌਰ ਤੇ ਕਿਆਰੀਆਂ ਵੀ ਬਣੀਆਂ ਹੁੰਦੀਆਂ ਸੀ, ਹੈਨਾ। ਸੋ ਜਿਹਦੇ ਵਿੱਚ ਫੁੱਲ ਹੁੰਦੇ ਸੀ, ਸਤਵਰਗਾਂ ਦੇ ਫੁੱਲ ਜ਼ਰੂਰ ਲੱਗੇ ਹੁੰਦੇ ਸੀਗੇ ਪਿੰਡਾਂ ਦੇ ਵਿੱਚ, ਮੈਨੂੰ ਯਾਦ ਹੈ। ਕਈ ਘਰਾਂ ਦੇ ਨਾਲ ਬੋਗਨ ਵੇਲੀਆਂ ਦੀਆਂ ਵੇਲਾਂ ਚੜੀਆਂ ਹੁੰਦੀਆਂ ਸੀ, ਜਾਂ ਹੋਰ ਵੀ ਵੇਲਾਂ ਹੁੰਦੀਆਂ ਸੀਗੀਆਂ, ਤੇ ਜਾਂ ਫਿਰ ਘੀਆ ਤੇ ਤੋਰੀਆਂ ਦੀਆਂ ਵੇਲਾਂ ਤੇ ਆਮ ਹੀ ਹੁੰਦੀਆਂ ਸੀਗੀਆਂ ਨਾ ਜੀ ਗਰਮੀਆਂ ਦੇ ਵਿੱਚ, ਹੈਨਾ। ਜਾਂ ਹੋਰ ਛੋਟੀ ਮੋਟੀ ਜਿਹੜੀ ਸਬਜ਼ੀ ਆ ਉਹ ਕਿਆਰੀ ਦੇ ਵਿੱਚ ਲੱਗੀ ਹੁੰਦੀ ਸੀਗੀ, ਹੈਨਾ। ਪੁਦੀਨਾ ਜ਼ਰੂਰ ਲੱਗਾ ਹੁੰਦਾ ਸੀਗਾ, ਧਨੀਆ ਮੇਥੀ ਪਾਲਕ ਥੋੜੀ ਬਹੁਤੀ ਬੀਜੀ ਹੁੰਦੀ ਸੀਗੀ। ਸੋ ਖੁੱਲੇ ਵਿਹੜੇ ਹੁੰਦੇ ਸੀ, ਖੁੱਲੇ ਵਿਹੜਿਆਂ ਦੇ ਵਿੱਚ ਅੰਬ ਅਮਰੂਦ ਡੇਕ ਜਾਂ ਨਿੰਮ ਆਦਿ ਦਾ ਕੋਈ ਰੁੱਖ ਜਿਹੜਾ ਉਹ ਵੀ ਆਮ ਤੌਰ ਤੇ ਲੱਗਾ ਹੁੰਦਾ ਸੀ। ਤੁਹਾਡੇ ਘਰ ਦੇ ਵਿਹੜੇ ਚ ਕਿਹੜਾ ਰੁੱਖ ਹੁੰਦਾ ਸੀ ਲੱਗਾ? ਤੇ ਮੈਨੂੰ ਯਾਦ ਹੈ ਜੀ ਸਾਡੇ ਵਿਹੜੇ ਚ ਡੇਕ ਹੁੰਦੀ ਸੀ ਬਹੁਤ, ਜਦੋਂ ਮੈਂ ਹੋਸ਼ ਸੰਭਾਲੀ ਹੈ ਉਦੋਂ ਦੀ ਗੱਲ ਹੈ। ਬਹੁਤ ਜ਼ਿਆਦਾ ਦੇਰ ਤੱਕ ਉਹ ਡੇਕ ਨਹੀਂ ਮੈਂ ਦੇਖ ਸਕੀ, ਪਰ ਮੈਨੂੰ ਯਾਦ ਹੈ ਘਰ ਦੇ ਵਿਹੜੇ ਚ ਇੱਕ ਬਹੁਤ ਵੱਡੀ ਡੇਕ ਹੁੰਦੀ ਸੀਗੀ, ਔਰ ਡੇਕ ਦੇ ਵਿੱਚ ਇੱਕ ਖੋੜ ਵੀ ਹੁੰਦਾ ਸੀ ਜਿੱਥੇ ਤੋਤਾ ਰਹਿੰਦਾ ਹੁੰਦਾ ਸੀ, ਤੋਤਿਆਂ ਇੱਕ ਜੋੜਾ ਰਹਿੰਦਾ ਹੁੰਦਾ ਸੀਗਾ, ਤੇ ਅਸੀਂ ਰਾਤ ਨੂੰ ਸ਼ਾਮ ਨੂੰ ਜਦੋਂ ਵੀ ਉਹ ਮੰਜੇ ਤੇ ਬੈਠਣਾ ਤੇ ਨਜ਼ਰ ਘੁਮਾਉਣੀ ਪਈ ਉਹ ਖੋੜ ਚ ਆ ਕੇ ਬੈਠ ਗਏ ਆ ਉਹ ਵੀ ਕਿ ਉਹ ਵਾਪਸ ਮੁੜੇ ਆਏ ਆ ਜਾਂ ਨਹੀਂ। ਸੋ ਸ਼ਾਇਦ ਉਸੇ ਕਰਕੇ ਮੇਰਾ ਅੱਜ ਵੀ ਡੇਕਾਂ ਨਾਲ ਬੜਾ ਮੋਹ ਆ। ਮੈਂ ਪਹਿਲਾਂ ਵੀ ਪ੍ਰੋਗਰਾਮ ਦੇ ਵਿੱਚ ਕਈ ਵਾਰੀ ਇਹ ਗੱਲ ਦਾ ਜ਼ਿਕਰ ਕੀਤਾ ਹੈ ਨਾ, ਅੱਜ ਕੱਲ ਵੀ ਇੱਥੇ ਐਡੀਲੇਡ ਦੇ ਵਿੱਚ ਡੇਕਾਂ ਤੇ ਫੁੱਲ ਖਿੜੇ ਹੋਏ ਸੀਗੇ, ਤੇ ਵਾਹ ਉਹ ਡੇਕਾਂ ਦੇ ਫੁੱਲ ਦੇਖ ਕੇ ਮੈਂ ਮਨ ਹੀ ਮਨ ਮੁਸਕਰਾ ਪੈਂਦੀ ਹੁੰਦੀ ਆ ਜੀ। ਸੋ ਕੋਈ ਨਾ ਕੋਈ ਇਹੋ ਜਿਹਾ ਰੁੱਖ ਵੀ ਹੁੰਦਾ ਜਿਹਦੇ ਨਾਲ ਤੁਹਾਡੀ ਇੱਕ ਦਿਲ ਦੀ ਸਾਂਝ ਜਿਹੜੀ ਬਣੀ ਹੁੰਦੀ ਹੈ। ਸੋ ਤੁਹਾਨੂੰ ਪਤਾ ਹੋਣਾ ਜੀ, ਤੁਸੀਂ ਹੁਣ ਦੱਸਣਾ ਨਹੀਂ ਦੱਸਣਾ ਤੁਹਾਡੀ ਮਰਜ਼ੀ। ਸੋ ਬਜ਼ੁਰਗ ਇਹਨਾਂ ਦੇ ਥੱਲੇ ਗਰਮੀਆਂ ਦੇ ਵਿੱਚ ਇਹ ਜਿਹੜੇ ਦਰਖਤ ਹੁੰਦੇ ਸੀ ਇਹਨਾਂ ਦੇ ਥੱਲੇ ਗਰਮੀਆਂ ਦੇ ਵਿੱਚ ਆਮ ਹੀ ਮੰਜਾ ਡਾਹ ਕੇ ਪੱਖੀਆਂ ਫੜ ਕੇ ਬੈਠੇ ਹੁੰਦੇ ਸੀ, ਤੇ ਨਾਲ ਹੀ ਗੱਡੇ ਹੁੰਦੇ ਸੀ ਜੀ ਉਹਨਾਂ ਦਰਖਤਾਂ ਦੇ ਥੱਲੇ ਕਿੱਲੇ, ਹਨਾ। ਕਿੱਲਿਆਂ ਦੇ ਨਾਲ ਕੋਈ ਪਸ਼ੂ ਬੱਚਾ ਬੈਠਾ ਜੁਗਾਲੀ ਕਰ ਰਿਹਾ ਹੁੰਦਾ ਸੀਗਾ, ਤੇ ਵਿਹੜੇ ਦੇ ਵਿੱਚ ਹੀ ਇੱਕ ਪਾਸੇ ਖੁਰਾ ਜਿਹਾ ਬਣਿਆ ਹੁੰਦਾ ਸੀ ਜਿੱਥੇ ਨਲਕਾ ਲੱਗਾ ਹੁੰਦਾ ਸੀ, ਤੇ ਖੁਰੇ ਦੇ ਵਿੱਚ ਹੀ ਸਾਬਣ ਥਾਪੀ ਬਾਲਟੀ ਜਾਂ ਕੋਈ ਲੋਹਾਂਡਾ ਪਿਆ ਹੁੰਦਾ ਸੀ। ਕਈ ਘਰਾਂ ਦੇ ਵਿੱਚ ਛੱਤ ਵਾਲੇ ਗੁਸਲਖਾਨੇ ਹੁੰਦੇ ਸੀ, ਤੇ ਕਈ ਘਰਾਂ ਦੇ ਵਿੱਚ ਖੁਰੇ ਤੇ ਨਲਕੇ ਵਾਲੀ ਜਗ੍ਹਾ ਨੂੰ ਹੀ ਵਗਲ ਕੇ ਹੀ ਗੁਸਲਖਾਨੇ ਵਜੋਂ ਵਰਤ ਲਿਆ ਜਾਂਦਾ ਸੀ। ਸੋ ਪਸ਼ੂਆਂ ਦਾ ਕਮਰਾ ਹੁੰਦਾ ਸੀ ਜੀ ਇੱਕ ਅਲੱਗ, ਜਿਸ ਵਿੱਚ ਪੱਠੇ ਕੁਤਰਨ ਵਾਲੀ ਮਸ਼ੀਨ, ਖੁਰਲੀ, ਟੋਕਰੇ, ਹਨਾ, ਤੰਗਲੀ ਵਗੈਰਾ ਇਹ ਸਾਰਾ ਕੁਛ ਪਿਆ ਹੁੰਦਾ ਸੀ। ਸੋ ਪਸ਼ੂ ਵੀ ਘਰ ਵਿੱਚ ਬਾਕੀ ਜੀਆਂ ਵਾਂਗ ਹੀ ਘਰ ਦਾ ਹਿੱਸਾ ਹੁੰਦੇ ਸੀ, ਏਦਾਂ ਨਹੀਂ ਹੁੰਦਾ ਸੀ ਵੀ ਪਸ਼ੂ ਆ ਜੀ ਕੋਈ ਗੱਲ ਨਹੀਂ ਬੱਝਾ ਰਹਿਣ ਦੋ, ਉਹਨਾਂ ਨਾਲ ਵੀ ਇੱਕ ਮੋਹ ਪਿਆਰ ਹੁੰਦਾ ਸੀ। ਸੋ ਮੈਨੂੰ ਯਾਦ ਹੈ ਵੀ ਅਸੀਂ ਬੱਚੇ ਦੀਵਾਲੀ, ਹੋਲੀ, ਰੱਖੜੀ ਕੋਈ ਵੀ ਤਿਉਹਾਰ ਹੁੰਦਾ ਸੀਗਾ ਤੇ ਘਰ ਦੀ ਜਿਹੜੀ ਸਾਡੀ ਮੱਝ ਜਾਂ ਕੱਟਾ ਵੱਛੀ ਹੁੰਦੇ ਸੀ ਉਹਨਾਂ ਨਾਲ ਜ਼ਰੂਰ ਸਾਂਝਾ ਕਰਦੇ ਹੁੰਦੇ ਸੀ। ਹੋਲੀ ਹੁੰਦੀ ਸੀ ਖੇਡਾਉਣੀ, ਜੇ ਦੀਵਾਲੀ ਹੁੰਦੀ ਸੀ ਤੇ ਉਹਨਾਂ ਦੇ ਕਮਰੇ ਦੇ ਵਿੱਚ ਦੀਵਾ ਜਗਾ ਕੇ ਆਉਣਾ, ਤੇ ਜਿਹੜੀਆਂ ਅਸੀਂ ਮਠਿਆਈਆਂ ਪਕੌੜੇ ਖਾਂਦੇ ਹੁੰਦੇ ਸੀ ਉਹਨਾਂ ਦੀ ਖੁਰਲੀ ਵਿੱਚ ਵੀ ਜ਼ਰੂਰ ਪਾ ਕੇ ਆਉਣੀਆਂ, ਤੇ ਯਾਨੀ ਸਾਂਝ ਹੁੰਦੀ ਸੀ ਉਹਨਾਂ ਨਾਲ ਵੀ ਇੱਕ। ਸੋ ਅਣਭੋਲ ਜਿਹਾ ਬਚਪਨ ਹੈ ਨਾ, ਤੁਹਾਨੂੰ ਵੀ ਯਾਦ ਆ ਗਿਆ ਹੁਣ ਆਪਣਾ ਅਣਭੋਲ ਜਿਹਾ ਬਚਪਨ। ਸ਼ੁਕਰ ਹੈ ਜੀ ਉਦੋਂ ਆ ਵੀਡੀਓ ਗੇਮਾਂ ਨਹੀਂ ਸੀ ਹੁੰਦੀਆਂ, ਤੁਸੀਂ ਹੁਣ ਕਹਿਣਾ ਇਹ ਘੁੰਮ ਘੁਮਾ ਕੇ ਗੱਲਾਂ ਇਹਨਾਂ ਤੇ ਛੱਡ ਦਿੰਦੀ ਆ ਕੇ ਤੋੜਾ ਇੱਥੇ ਹੀ ਝਾੜ ਦਿੰਦੀ ਹੈ, ਪਰ ਸੱਚੀ ਗੱਲ ਹੈ ਜੀ ਬਿਲਕੁਲ। ਜੇ ਸਾਡੇ ਸਮੇਂ ਦੇ ਵਿੱਚ ਵੀ ਇੰਨਾ ਟੀਵੀ ਚੱਲਦਾ ਹੁੰਦਾ, ਇਹ ਸਾਰੀਆਂ ਵੀਡੀਓ ਗੇਮ ਦੇ ਫੋਨ ਵਗੈਰਾ ਹੁੰਦੇ, ਤੇ ਸਾਡੇ ਬਚਪਨ ਦਾ ਰੰਗ ਵੀ ਕੁਝ ਹੋਰ ਨਹੀਂ ਸੀ ਹੋਣਾ। ਇਹ ਯਾਦਾਂ ਮੈਂ ਤੁਹਾਡੇ ਨਾਲ ਬੈਠ ਕੇ ਕਿੱਥੇ ਸਾਂਝੀਆਂ ਕਰ ਪਾਉਣੀਆਂ ਸੀ, ਕਿਉਂਕਿ ਇਹ ਯਾਦਾਂ ਹੀ ਨਹੀਂ ਹੋਣੀਆਂ ਸੀ ਮੇਰੇ ਕੋਲ। ਸਿਰਫ ਯਾਦ ਹੋਣੀ ਸੀ ਉਹਨਾਂ ਗੇਮਾਂ ਦੀ, ਵੀਡੀਓ ਗੇਮਾਂ ਦੀ, ਜਾਂ ਫਿਰ ਕਿਹੜੇ ਕਿਹੜੇ ਅਸੀਂ ਪ੍ਰੋਗਰਾਮ ਟੀਵੀ ਤੇ ਕਾਰਟੂਨ ਦੇਖਦੇ ਹੁੰਦੇ ਸੀ ਉਹਨਾਂ ਦੀ। ਸੋ ਸ਼ੁਕਰ ਹੈ ਜੀ। ਸੋ ਚਲੋ ਜੀ ਅੱਗੇ ਵੱਧਦੇ ਹਾਂ ਇਸ ਘਰ ਦੇ ਵਿੱਚ, ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਜੀ ਇੱਕ ਗੀਤ, ਹੈ ਨਾ, ਤੇ ਇਸ ਗੀਤ ਤੋਂ ਬਾਅਦ ਕਰਦੇ ਹਾਂ ਅਸੀਂ ਬਾਕੀ ਯਾਦਾਂ ਸਾਂਝੀਆਂ ਆਪਣੇ ਘਰਾਂ ਨਾਲ ਜੁੜੀਆਂ ਹੋਈਆਂ।
तेरे घर के सामने एक घर बनाऊंगा, तेरे घर के सामने दुनिया बसाऊंगा, तेरे घर के सामने एक घर बनाऊंगा, तेरे घर के सामने। वफाएं हो तो तूफान किनारा है, बिजली हमारे लिए प्यार का इशारा है,
तन मन लुटाऊंगा तेरे घर के सामने दुनिया बसाऊंगा तेरे घर के सामने एक घर बनाऊंगा तेरे घर के सामने जो प्यार हो तो आग भी फूल है सच्ची लगन जो हो तो पर्वत भी धूल है तारे सजाऊंगा तेरे घर के सामने दुनिया बसाऊंगा तेरे घर के सामने एक घर बनाऊंगा तेरे घर के सामने में ताज छूटे ये भी तुम्हें याद होगा उल्फत में ताज बने ये भी तुम्हें याद होगा मैं भी कुछ बनाऊंगा तेरे घर के सामने
देखी
दुनिया बसाऊंगा तेरे घर के सामने एक घर बनाऊंगा तेरे घर के सामने दुनिया बसाऊंगा तेरे घर के सामने एक घर बनाऊंगा तेरे घर के सामने दुनिया बसाऊंगा तेरे घर के सामने एक घर बनाऊंगा तेरे घर के सामने
ਸਲੋ ਜੀ ਬਹੁਤ ਹੀ ਸੋਹਣੇ ਸੋਹਣੇ ਗੀਤ ਅੱਜ ਸਰਬਜੀਤ ਭਾਜੀ ਪ੍ਰੋਗਰਾਮ ਦੇ ਵਿੱਚ ਚਲਾ ਰਹੇ ਨੇ ਇੱਕ ਘਰ ਬਣਾਊਂਗਾ ਤੇਰੇ ਘਰ ਕੇ ਸਾਹਮਣੇ ਬਹੁਤ ਹੀ ਪਿਆਰੀ ਜੀ ਆਵਾਜ਼ ਜੀ ਔਰ ਸਾਡੇ ਨਾਲ ਜੋਗਿੰਦਰ ਸਿੰਘ ਸੋਹੀ ਹੁਣਾਂ ਨੇ ਸਾਂਝ ਪਾਈ ਹੈ ਤੇ ਲੋ ਜੀ ਕੁਲਦੀਪ ਵੀ ਸਾਡੇ ਨਾਲ ਸਾਂਝ ਬਣਾ ਲਈ ਹੈ ਹੋਰ ਕੀ ਹਾਲ ਚਾਲ ਹੈ ਜੀ ਤੁਹਾਡੇ ਤੇ ਜੋਗਿੰਦਰ ਸਿੰਘ ਸੋਹੀ ਹੁਣੀ ਗੁੱਡ ਮਾਰਨਿੰਗ ਬੁਲਾ ਰਹੇ ਆ ਜੀ ਤੇ ਕਹਿ ਰਹੇ ਨੇ ਕਿ ਇੰਜੋਇੰਗ ਯੋਰ ਪ੍ਰੋਗਰਾਮ ਥੈਂਕਸ ਫਾਰ ਪਲੇਇੰਗ ਨਾਈਸ ਸੌਂਗਸ ਹੈ ਨਾ ਨਾਈਸ ਸੌਂਗਸ ਬਿਲਕੁਲ ਜੀ ਗੀਤ ਬੜੇ ਸੋਹਣੇ ਚਲਾ ਰਹੇ ਅੱਜ ਸਰਬਜੀਤ ਭਾਜੀ ਅੱਜ ਆਪਣੀ ਪਸੰਦ ਦੇ ਗੀਤ ਚਲਾ ਰਹੇ ਆ ਉਹ ਤੇ ਕੁਲਦੀਪ ਨੇ ਵੀ ਗੁਰਫਤਿਹ ਸਾਂਝੀ ਕੀਤੀ ਹੈ ਜੀ ਸਾਰੇ ਹਰਮਨ ਪਰਿਵਾਰ ਦੇ ਨਾਲ ਤੇ ਕਹਿੰਦੇ ਸੋਹਣਾ ਸੋਹਣਾ ਤੇ ਹੁੰਦਾ ਹੀ ਹੈ ਲਹਿਰਾਂ ਪਰ ਭਾਵੁਕ ਵੀ ਕਰ ਦਿੰਦਾ ਭਾਵੁਕ ਵੀ ਕਰ ਦਿੱਤਾ ਭੈਣੇ ਪੁਰਾਣਾ ਘਰ ਯਾਦ ਆ ਗਿਆ ਸੱਚੀ ਬਹੁਤ ਹੀ ਵਧੀਆ ਜੀ ਘਰ ਭਾਵੇਂ ਕੱਚੇ ਸੀ ਪਰ ਰਿਸ਼ਤਿਆਂ ਦੇ ਵਿੱਚ ਪਿਆਰ ਸੰਬੰਧ ਸੱਚੇ ਸੀ ਬਿਲਕੁਲ ਸਹੀ ਗੱਲ ਆ ਬਾਕੀ ਭਾਵੁਕ ਕਰਨ ਦੀ ਗੱਲ ਇਹ ਹੁੰਦੀ ਆ ਕੁਲਦੀਪ ਕਿ ਉਹ ਭਾਵ ਸਾਡੇ ਦਿਲਾਂ ਦੇ ਅੰਦਰ ਹੀ ਲੁਕੇ ਹੁੰਦੇ ਆ ਕਿਤੇ ਹਨਾ ਹਰ ਕਿਸੇ ਦੇ ਵੱਖਰੇ ਵੱਖਰੇ ਹੁੰਦੇ ਆ ਸੋ ਕਈ ਛੇਤੀ ਭਾਵੁਕ ਹੋ ਜਾਂਦੇ ਆ ਅੱਖਾਂ ਛੇਤੀ ਗਿੱਲੀਆਂ ਕਰ ਲੈਂਦੇ ਆ ਤੇ ਕਈਆਂ ਨੂੰ ਟਾਈਮ ਲੱਗਦਾ ਆ ਹਨਾ ਪਰ ਇਹ ਜਿਹੜੇ ਭਾਵ ਹੁੰਦੇ ਆ ਜ਼ਿੰਦਗੀ ਇਹਨਾਂ ਤੇ ਖੜੀ ਹੁੰਦੀ ਆ ਸੋ ਇਹ ਇਮੋਸ਼ਨਸ ਤੋਂ ਬਿਨਾਂ ਜ਼ਿੰਦਗੀ ਕੁਛ ਵੀ ਨਹੀਂ ਹੁੰਦੀ ਇਮੋਸ਼ਨਸ ਕਿਸੇ ਵੀ ਚੀਜ਼ ਨਾਲ ਜੁੜੇ ਹੋਣ ਚਾਹੇ ਤੁਹਾਡੇ ਰਿਸ਼ਤਿਆਂ ਨਾਲ ਜੁੜੇ ਹੋਣ ਚਾਹੇ ਤੁਹਾਡੇ ਕੰਮ ਨਾਲ ਜੁੜੇ ਹੋਣ ਚਾਹੇ ਤੁਹਾਡੇ ਘਰ ਪਰਿਵਾਰ ਨਾਲ ਜੁੜੇ ਹੋਣ ਤੇ ਚਾਹੇ ਇਹ ਜਿਹੜੇ ਇਮੋਸ਼ਨਸ ਹੈ ਉਸ ਪਰਮਾਤਮਾ ਦੇ ਨਾਲ ਜੁੜੇ ਹੋਣ ਸੋ ਬਿਲਕੁਲ ਤੁਸੀਂ ਕਈ ਵਾਰੀ ਦੇਖਿਆ ਹੋਣਾ ਜਦੋਂ ਗੁਰਦੁਆਰੇ ਦੇ ਵਿੱਚ ਜਾਂਦੇ ਆ ਜਾਂ ਕੋਈ ਸਤਸੰਗ ਹੁੰਦਾ ਜਾਂ ਕੋਈ ਪਰਮਾਤਮਾ ਦੀ ਗੱਲ ਚੱਲ ਰਹੀ ਹੁੰਦੀ ਆ ਤੇ ਭਾਵੁਕ ਹੋ ਜਾਈਦਾ ਹੈ ਨਾ ਕਈ ਵਾਰੀ ਅੱਖਾਂ ਵੀ ਗਿੱਲੀਆਂ ਹੋ ਜਾਂਦੀਆਂ ਸੋ ਉਹ ਜਿਹੜਾ ਭਾਵ ਹੈ ਉਹ ਵੀ ਬੜਾ ਪਿਆਰਾ ਹੁੰਦਾ ਸੋ ਇਮੋਸ਼ਨ ਸਾਡੇ ਅੰਦਰ ਹੀ ਹੁੰਦੇ ਆ ਗੱਲ ਇਹ ਹੈ ਕਿ ਕਿਸੇ ਦੇ ਛੇਤੀ ਜਾਗ ਜਾਂਦੇ ਆ ਤੇ ਕਈ ਥੋੜਾ ਟਾਈਮ ਲਾ ਕੇ ਕਰਦੇ ਆ ਸੋ ਕੁਲਦੀਪ ਨੇ ਜੀ ਇੱਕ ਫੋਟੋ ਸਾਂਝੀ ਕੀਤੀ ਹੈ ਸਾਡੇ ਨਾਲ ਉਹ ਵਾਹ ਜਿਹੋ ਜਿਹੇ ਘਰ ਦੀ ਮੈਂ ਗੱਲ ਕਰ ਰਹੀ ਹਾਂ ਨਾ ਬਿਲਕੁਲ ਉਹੋ ਜਿਹਾ ਹੀ ਘਰ ਇਹਨਾਂ ਨੇ ਭੇਜਿਆ ਜੀ ਮੈਨੂੰ ਲੱਗਦਾ ਦੋ ਤਿੰਨ ਕਮਰੇ ਆ ਤੇ ਅੱਗੇ ਖੁੱਲਾ ਵਿਹੜਾ ਆ ਤੇ ਵਿਹੜੇ ਦੇ ਵਿੱਚ ਇੱਕ ਕੁੱਤਾ ਆ ਤੇ ਉਹਦੇ ਨਾਲ ਇੱਕ ਛੋਟਾ ਜਿਹਾ ਬੱਚਾ ਖੜਾ ਆ ਤੇ ਜਿਵੇਂ ਮੈਂ ਕਿਹਾ ਹਰ ਘਰ ਦੇ ਵਿੱਚ ਇੱਕ ਜਿਹੜਾ ਵਿਹੜੇ ਦੇ ਵਿੱਚ ਦਰਖਤ ਜ਼ਰੂਰੀ ਹੁੰਦਾ ਸੀ ਤੇ ਉਸੇ ਤਰ੍ਹਾਂ ਉਸ ਘਰ ਦੇ ਵਿਹੜੇ ਦੇ ਵਿੱਚ ਇੱਕ ਦਰਖਤ ਹੈ ਕਾਫੀ ਵੱਡਾ ਮੈਨੂੰ ਪਤਾ ਨੀ ਕਿਸ ਚੀਜ਼ ਦਾ ਇਹ ਦਰਖਤ ਹੈਗਾ ਪਰ ਬਹੁਤ ਸੰਘਣਾ ਜਿਹਾ ਦਰਖਤ ਲੱਗਾ ਹੋਇਆ ਹੈ। ਤੇ ਇਹ ਕੁਲਦੀਪ ਹੁਣਾਂ ਨੇ ਕਿਹਾ ਜੀ ਇਹ ਸੀ ਸਾਡਾ ਵਿਹੜਾ ਪਿਆਰਾ ਭੋਲੂ, ਵਾਕਰ ਵਿੱਚ ਪਛਾਣੋ ਕੌਣ ਹੈ। ਠੀਕ ਹੈ ਜੀ, ਵਾਕਰ ਦੇ ਵਿੱਚ ਇੱਕ ਬੱਚਾ ਉਸ ਘਰ ਦੇ ਵਿੱਚ ਘੁੰਮ ਰਿਹਾ, ਪਤਾ ਨੀ ਜੀ ਕੌਣ ਹੈ। ਕੁਲਦੀਪ ਕਿਤੇ ਤੂੰ ਤੇ ਨੀ? ਕਹਿੰਦੇ ਘਰ ਬਹੁਤ ਵੱਡਾ ਖੁੱਲਾ ਹੁੰਦਾ ਸੀ, ਲੋੜੀਂਦੀ ਹਰ ਚੀਜ਼ ਹੁੰਦੀ ਸੀ ਘਰ ਵਿੱਚ। ਕਿੱਕਰ ਤੁਸੀਂ ਦੇਖ ਲਈ ਆ? ਬਿਲਕੁਲ ਜੀ, ਮੈਨੂੰ ਲੱਗ ਹੀ ਰਿਹਾ ਸੀ ਕਿ ਕਿੱਕਰ ਦਾ ਜਿਹੜਾ ਰੁੱਖ ਹੈ ਉਹ ਲੱਗਾ ਹੋਇਆ, ਬਹੁਤ ਹੀ ਵੱਡਾ ਸੰਘਣਾ ਜਿਹਾ ਕਿੱਕਰ ਵਿਹੜੇ ਦੇ ਵਿੱਚ ਲੱਗਾ ਹੋਇਆ ਔਰ ਬਹੁਤ ਹੀ ਪਿਆਰਾ ਵਿਹੜਾ। ਬਿਲਕੁਲ ਜੀ, ਬਿਲਕੁਲ ਮੇਰੀਆਂ ਯਾਦਾਂ ਵਰਗਾ। ਕਹਿੰਦੇ ਨਹੀਂ ਜੀ ਇਹ ਬਾਹਰ ਦਾ ਪਾਸਾ ਸੀ। ਠੀਕ ਹੈ ਠੀਕ ਹੈ, ਹਾਂ ਬਿਲਕੁਲ। ਔਰ ਚਲੋ ਜੀ ਅਸੀਂ ਕਿੱਥੇ ਤੱਕ ਪਹੁੰਚੇ ਸੀਗੇ? ਅਸੀਂ ਵਿਹੜੇ ਤੱਕ ਪਹੁੰਚ ਗਏ ਸੀਗੇ, ਹਨਾ। ਵੀ ਵਿਹੜੇ ਚ ਜਿਹੜੇ ਘਰ ਹੁੰਦੇ ਸੀ, ਵਿਹੜੇ ਦੇ ਵਿੱਚ ਘਰ ਦਾ ਜਿਹੜਾ ਵਿਹੜਾ ਹੁੰਦਾ ਸੀ ਉਹ ਕਿੱਦਾਂ ਦੀ ਹੁੰਦੀ ਸੀ ਜਾਂ ਡਿਓੜੀ ਕਿੱਦਾਂ ਦੀ ਹੁੰਦੀ ਸੀ? ਬਿਜਲੀ ਜਾਂਦੀ ਹੁੰਦੀ ਸੀ ਤੇ ਬਿਜਲੀ ਤੇ ਜਾਂਦੀ ਹੁੰਦੀ ਸੀ ਜੀ। ਤੇ ਇਸ ਕਰਕੇ ਜਿਹੜਾ ਜ਼ਿਆਦਾ ਸਮਾਂ ਹੁੰਦਾ ਸੀ ਗਰਮੀਆਂ ਦੇ ਵਿੱਚ ਉਹ ਵੀ ਵਿਹੜੇ ਚ ਲੰਘਦਾ ਦਰਖਤ ਦੇ ਥੱਲੇ। ਤੇ ਅੱਛਾ, ਇੱਕ ਸਾਡੇ ਘਰ ਦੇ ਵਿੱਚ ਪਹਿਲਾਂ ਤੁਹਾਨੂੰ ਦੱਸਿਆ ਡੇਕ ਹੈ, ਉਸ ਤੋਂ ਬਾਅਦ ਸਾਡੇ ਨਾ ਜਿਹੜਾ ਘਰ ਦੇ ਅੰਦਰ ਵੜਦਿਆਂ ਹੀ ਅਸੀਂ ਉਹਦੇ ਉੱਤੇ ਅੰਗੂਰਾਂ ਦੀ ਵੇਲ ਚੜਾਈ ਹੁੰਦੀ ਸੀ ਜੋ ਕਾਫੀ ਸੰਘਣੀ ਹੁੰਦੀ ਸੀ, ਉੱਤੇ ਛਾਂ ਬਹੁਤ ਰਹਿੰਦੀ ਹੁੰਦੀ ਸੀ। ਤੇ ਅਸੀਂ ਫਿਰ ਗਰਮੀਆਂ ਦੇ ਵਿੱਚ ਜਦੋਂ ਬਿਜਲੀ ਚਲੀ ਜਾਂਦੀ ਸੀ ਤੇ ਅਸੀਂ ਆਪਣਾ ਦਿਨ ਉਹ ਅੰਗੂਰਾਂ ਦੀ ਵੇਲ ਦੇ ਥੱਲੇ ਕੱਟੀ ਦਾ ਹੁੰਦਾ ਸੀਗਾ, ਤੇ ਨਾਲ ਹੀ ਦਰਵਾਜ਼ਾ ਖੋਲ ਲੈਣਾ, ਫਿਰ ਕਿਸੇ ਆਏ ਗਏ ਨੇ ਵੀ ਵੜ ਜਾਣਾ, ਚਲੋ ਜੀ ਫਿਰ ਚਲੋ ਸ਼ਿਕੰਜਵੀਆਂ ਬਣਾਓ ਤੇ ਕਦੀ ਰੂਹ ਅਫਜ਼ਾ ਬਣਾਓ, ਤੇ ਏਦਾਂ ਹੀ ਦੁਪਹਿਰ ਜਿਹੜੀ ਆ ਵਧੀਆ ਲੰਘ ਜਾਂਦੀ ਹੁੰਦੀ ਸੀ। ਤੇ ਇਹੋ ਜਿਹੇ ਹੁੰਦੇ ਸੀ ਜੀ ਘਰਾਂ ਦੇ ਵਿਹੜੇ ਸਭ ਦੇ। ਤੇ ਉਹ ਵਿਹੜਿਆਂ ਦੇ ਵਿੱਚ ਕਈ ਵਾਰੀ ਜਿਹੜੇ ਗੋਹੇ ਵੀ ਪਏ ਹੁੰਦੇ ਸੀਗੇ, ਜਿਹੜੇ ਕਾਫੀ ਖੁੱਲੀ ਵਿਹੜੇ ਹੁੰਦੇ ਸੀਗੇ, ਹਨਾ, ਉਹਨਾਂ ਦੇ ਵਿੱਚ ਜਿੱਥੇ ਪਸ਼ੂ ਬੱਝੇ ਹੁੰਦੇ ਸੀ, ਉਹ ਵਾਲਾ ਮੁਸ਼ਕ ਵੀ ਹੁੰਦਾ ਸੀ ਜੀ, ਇਹੋ ਜਿਹੀ ਗੱਲ ਨੀ, ਪਰ ਹੁਣ ਉਹ ਮੁਸ਼ਕ ਵੀ ਚੰਗਾ ਲੱਗਦਾ, ਹਨਾ, ਉਦੋਂ ਬੇਸ਼ਕ ਭਾਵੇਂ ਨੱਕ ਘੁੱਟੀ ਦੇ ਹੁੰਦੇ ਸੀਗੇ। ਸੋ ਉਸ ਤੋਂ ਬਾਅਦ ਚੱਲਦੇ ਹਾਂ ਜੀ, ਘਰ ਦੀ ਜਿਹੜੀ ਇੱਕ ਮੇਨ ਹਿੱਸਾ ਹੁੰਦਾ ਹੈ ਰਸੋਈ ਦਾ। ਸੋ ਘਰ ਦੀ ਰਸੋਈ ਦੇ ਵਿੱਚ ਜੇ ਯਾਦ ਕਰੋ ਤੇ ਕਿਹੋ ਜਿਹੀਆਂ ਰਸੋਈਆਂ ਹੁੰਦੀਆਂ ਸੀਗੀਆਂ ਜੀ ਉਹ। ਸੋ ਉਹ ਇੱਕ ਵੱਖਰਾ ਕਮਰਾ ਹੁੰਦਾ ਸੀਗਾ ਜਿਹੜਾ, ਉਹਦੇ ਵਿੱਚ ਅੰਗੀਠੀਆਂ ਹੁੰਦੀਆਂ ਸੀਗੀਆਂ, ਜਿਹੜੀਆਂ ਸ਼ੈਲਫਾਂ ਹੁੰਦੀਆਂ ਸੀ ਉਹਨਾਂ ਨੂੰ ਅਸੀਂ ਅੰਗੀਠੀਆਂ ਕਹੀਦਾ ਸੀ। ਤੇ ਉਹਨਾਂ ਦੇ ਉੱਤੇ ਅਖਬਾਰਾਂ ਵਿਛਾ ਕੇ ਭਾਂਡੇ ਟਿਕਾਏ ਹੁੰਦੇ ਸੀਗੇ, ਕਿੰਨੀ ਸੋਹਣੀ ਤਰ੍ਹਾਂ ਟਿਕਾਏ ਹੁੰਦੇ ਸੀ ਨਾ, ਪਹਿਲਾਂ 4 ਕੌਲੀਆਂ ਉਹਦੇ ਉੱਤੇ, 3 ਫਿਰ 2 ਫਿਰ 1, ਏਦਾਂ ਇੱਕ ਚੁਣੀਆਂ ਹੁੰਦੀਆਂ ਸੀਗੀਆਂ, ਏਦਾਂ ਹੀ ਗਲਾਸ ਹੁੰਦੇ ਸੀਗੇ, ਤੇ ਪਤੀਲੇ ਪਏ ਹੁੰਦੇ ਸੀ, ਵੱਡਾ ਉਹਦੇ ਉੱਤੇ, ਛੋਟਾ ਉਹਦੇ ਉੱਤੇ, ਫਿਰ ਛੋਟਾ, ਪਿੱਤਲ ਦੇ ਭਾਂਡੇ, ਹਨਾ, ਕਹੇ ਦੇ ਭਾਂਡੇ, ਸਟੀਲ ਦੇ ਭਾਂਡੇ ਵੀ ਹੁੰਦੇ ਸੀਗੇ। ਸੋ ਇਹ ਜਿਹੜੇ ਬਾਕੀ ਡਿਨਰ ਸੈੱਟ ਵਗੈਰਾ ਆਏ ਤਾਂ ਫਿਰ ਬਾਅਦ ਵਿੱਚ ਆਏ ਜੀ, ਉਹ ਨਾ ਪੁਰਾਣੀਆਂ ਰਸੋਈਆਂ ਦੇ ਵਿੱਚ ਉਹ ਚੀਜ਼ਾਂ ਨਹੀਂ ਸੀ ਹੁੰਦੀਆਂ, ਗਾਗਰਾਂ ਵੀ ਹੁੰਦੀਆਂ ਸੀਗੀਆਂ, ਪਿੱਤਲ ਦੀਆਂ ਪਰਾਤਾਂ ਹੁੰਦੀਆਂ ਸੀਗੀਆਂ। ਸੋ ਰਸੋਈ ਦੇ ਵਿੱਚ ਇੱਕ ਜਾਲੀ ਵਾਲੀ ਛੋਟੀ ਜਿਹੀ ਅਲਮਾਰੀ ਹੁੰਦੀ ਸੀ ਜ਼ਰੂਰ ਪਈ, ਜਿਹਨੂੰ ਜਾਲੀ ਕਹਿੰਦੇ ਹੁੰਦੇ ਸੀਗੇ, ਹਨਾ, ਉਹ ਜ਼ਰੂਰੀ ਹੁੰਦੀ ਸੀ। ਸੋ ਜਿਹਦੇ ਵਿੱਚ ਦੁੱਧ, ਦਹੀਂ, ਮੱਖਣ ਇਹ ਸਭ ਕੁਛ ਪਿਆ ਹੁੰਦਾ ਸੀਗਾ ਇਹਨਾਂ ਜਾਲੀਆਂ ਦੇ ਵਿੱਚ। ਸੋ ਰਸੋਈ ਦੇ ਇੱਕ ਕੋਨੇ ਦੇ ਵਿੱਚ ਮਿੱਟੀ ਦਾ ਚੁੱਲ੍ਹਾ ਬਣਿਆ ਹੁੰਦਾ ਸੀ, ਜਿਹਦੇ ਉੱਪਰ ਧੂੰਆਂ ਨਿਕਲਣ ਲਈ ਲੂੰਬੀ ਵੀ ਬਣੀ ਹੁੰਦੀ ਸੀ ਜੀ। ਸੋ ਫੱਟੀਆਂ, ਪੀੜੀਆਂ, ਭੂਕਣਾ, ਚਿਮਟਾ, ਪਾਥੀਆਂ, ਤਵਾ, ਤੁੱਕੇ ਵੀ ਹੁੰਦੇ ਸੀਗੇ, ਇਹ ਚੁੱਲ੍ਹੇ ਦੇ ਨਾਲ ਹੀ ਪਏ ਹੁੰਦੇ ਸੀਗੇ, ਹਨਾ। ਤੇ ਇੱਕ ਪਾਸੇ ਪਿਆ ਹੁੰਦਾ ਸੀ ਜੀ ਰੋਟੀਆਂ ਵਾਲਾ ਛਾਬਾ, ਜਿਸ ਵਿੱਚ ਹਮੇਸ਼ਾ ਹੀ ਰੋਟੀ ਪਈ ਰਹਿੰਦੀ ਹੁੰਦੀ ਸੀ, ਖਾਲੀ ਛਾਬਾ ਜਿਹੜਾ ਹੁੰਦਾ ਸੀ ਘਰ ਚ ਨਹੀਂ ਰੱਖਦੇ ਹੁੰਦੇ ਸੀਗੇ ਸਾਡੇ ਦਾਦੀ ਜੀ, ਉਹਨਾਂ ਨੇ ਕਹਿਣਾ ਵੀ ਨਹੀਂ ਛਾਬੇ ਦੇ ਵਿੱਚ ਰੋਟੀ ਜਿਹੜੀ ਜ਼ਰੂਰ ਹੋਣੀ ਚਾਹੀਦੀ ਹੈ। ਸੋ ਡੋਲੂ, ਗੜਵੀ, ਛੰਨੇ, ਗਲਾਸ, ਕੌਲੀਆਂ, ਥਾਲ, ਕੜਛੀਆਂ, ਚਮਚੇ, ਚਿਰਮਚੀ, ਪਰਾਤ, ਗਾਗਰ, ਇਹ ਭਾਂਡੇ ਜਿਹੜੇ ਹਰ ਰਸੋਈ ਦਾ ਸ਼ਿੰਗਾਰ ਤੇ ਜ਼ਰੂਰਤ ਹੁੰਦੇ ਸੀਗੇ ਨਾ। ਪਿੱਤਲ ਦੇ ਭਾਂਡਿਆਂ ਨੂੰ ਫਿਰ ਵਰੇ ਛਮਾਈ ਕਲੀ ਕਰਾਇਆ ਜਾਂਦਾ ਹੁੰਦਾ ਸੀਗਾ, ਉਹ ਜਦੋਂ ਕਲੀ ਕਰਕੇ ਭਾਂਡੇ ਰੱਖਦੇ ਹੁੰਦੇ ਸੀ ਕਿੰਨੇ ਵਧੀਆ ਲੱਗਦੇ ਹੁੰਦੇ ਸੀਗੇ ਨਾ। ਸੋ ਮੈਨੂੰ ਯਾਦ ਆ ਕਿ ਬਚਪਨ ਚ ਸਾਡੀਆਂ ਭੈਣਾਂ ਦੀਆਂ ਛੋਟੀਆਂ ਛੋਟੀਆਂ ਪਿੱਤਲ ਦੀਆਂ ਗਲਾਸੀਆਂ ਜਿਹੀਆਂ ਹੁੰਦੀਆਂ ਸੀਗੀਆਂ, ਜਿਹਨਾਂ ਦੇ ਵਿੱਚ ਸਾਨੂੰ ਮੰਮੀ ਹੁਣੀ ਦੁੱਧ ਬਣਾ ਕੇ ਸਵੇਰੇ ਸਵੇਰੇ ਦਿੰਦੇ ਹੁੰਦੇ ਸੀਗੇ, ਔਰ ਉਹ ਦੁੱਧ ਜਦੋਂ ਪੀਦਾ ਹੁੰਦਾ ਸੀਗਾ ਤੇ ਇੱਕ ਉਹ ਰਸੋਈ ਚ ਮੈਨੂੰ ਉਦਾਂ ਹੀ ਅਸੀਂ ਦਿਸ ਰਹੀਆਂ ਬੈਠ ਕੇ ਦੁੱਧ ਪੀਂਦੀਆਂ ਹੋਈਆਂ, ਔਰ ਫਿਰ ਸਾਡੇ ਚ ਰੇਸ ਹੁੰਦੀ ਸੀਗੀ ਜੀ ਇੱਕ ਵੀ ਕੌਣ ਜਿੱਤਦਾ ਆ, ਤੇ ਅਸੀਂ ਹਮੇਸ਼ਾ ਦੁੱਧ ਪੀ ਕੇ ਕਹੀਦਾ ਹੁੰਦਾ ਸੀ ਵੀ ਪਹਿਲਾ ਰਾਜਾ, ਦੂਜੀ ਰਾਣੀ, ਤੀਜੀ ਸੋਨੇ ਦੀ ਮਧਾਣੀ, ਚੌਥਾ ਫੁੱਲ ਗੁਲਾਬ ਦਾ, ਹਨਾ, ਇਹ ਵਾਲੀ ਜਿਹੜਾ ਗੀਤ ਜਿਹਾ ਹਰ ਰੋਜ਼ ਗਾਈਦਾ ਹੁੰਦਾ ਸੀਗਾ ਦੁੱਧ ਪੀ ਕੇ। ਤੇ ਮੈਨੂੰ ਦੁੱਧ ਜ਼ਿਆਦਾ ਪਸੰਦ ਨਹੀਂ ਆਉਂਦਾ ਹੁੰਦਾ ਸੀ, ਇਸ ਕਰਕੇ ਮੈਂ ਤਾਂ ਸੋਨੇ ਦੀ ਮਧਾਣੀ ਬਣਦੀ ਹੁੰਦੀ ਸੀ ਜ਼ਿਆਦਾ, ਰਾਜਾ ਰਾਣੀ ਘੱਟ ਹੀ ਬਣੀ ਸੀ ਮੈਂ। ਸੋ ਇੱਕ ਹੁੰਦਾ ਸੀਗਾ ਗਲਾਸ ਪਿੱਤਲ ਦਾ ਤੇ ਪਿੱਤਲ ਦਾ ਥਾਲ ਹੁੰਦਾ ਸੀਗਾ, ਉਹ ਸਾਡੇ ਡੈਡੀ ਦਾ ਹੁੰਦਾ ਸੀਗਾ, ਵੱਡਾ ਸਾਰਾ ਗਲਾਸ ਹੁੰਦਾ ਸੀਗਾ ਜੀ, ਤੇ ਇੱਕ ਥਾਲ ਹੁੰਦਾ ਸੀ, ਡੈਡੀ ਨੇ ਉਹਦੇ ਵਿੱਚ ਹੀ ਰੋਟੀ ਖਾਣੀ। ਆ ਛੋਟੀਆਂ ਛੋਟੀਆਂ ਪਲੇਟਾਂ ਜਿਹੜੀਆਂ ਅੱਜ ਕੱਲ ਚੱਲੀਆਂ, ਤੇ ਅੱਜ ਵੀ ਜਦੋਂ ਡੈਡੀ ਇੱਥੇ ਆਉਂਦੇ ਨੇ ਤਾਂ ਪਲੇਟਾਂ ਜਿਹੀਆਂ ਦੇਖ ਕੇ ਕਹਿਣਗੇ ਆਹ ਕੀ ਹੈ, ਇਹਨਾਂ ਚ ਰੋਟੀ ਖਾਣ ਦਾ ਸਵਾਦ ਹੀ ਨੀ ਆਉਂਦਾ। ਇਸ ਲਈ ਮੈਂ ਸਪੈਸ਼ਲ ਸਟੀਲ ਵਾਲੇ ਜਿਹੜੇ ਥਾਲ ਆ ਨਾ ਵੱਡੇ, ਉਹ ਰੱਖੇ ਹੋਏ ਆ ਘਰ ਦੇ ਵਿੱਚ, ਤੇ ਅਜੇ ਵੀ ਜਦੋਂ ਉਹ ਸਵਾਦ ਜਿਹਾ ਲੈਣਾ ਹੋਵੇ ਨਾ, ਹਨਾ, ਤੇ ਫਿਰ ਉਹਨਾਂ ਦੇ ਵਿੱਚ ਰੋਟੀ ਖਾਈ ਦੀ ਹੈ। ਅੱਛਾ, ਪਿੰਡਾਂ ਦੇ ਵਿੱਚ ਰਸੋਈ ਦਾ ਜ਼ਿਆਦਾ ਕੰਮ ਜਿਹੜਾ ਉਹ ਰਸੋਈ ਦੇ ਅੰਦਰ ਨਹੀਂ ਕੀਤਾ ਜਾਂਦਾ ਸੀ, ਉਹ ਕੀਤਾ ਜਾਂਦਾ ਸੀ ਜੀ ਚੌਂਕੇ ਦੇ ਵਿੱਚ, ਹਨਾ। ਹੁਣ ਚੌਂਕਾ ਕੀ ਹੁੰਦਾ ਤੁਹਾਨੂੰ ਸਾਰਿਆਂ ਨੂੰ ਦੱਸਣ ਦੀ ਲੋੜ ਤਾਂ ਹੈ ਹੀ ਨਹੀਂ। ਵਿਹੜੇ ਦੇ ਇੱਕ ਹਿੱਸੇ ਦੇ ਵਿੱਚ, ਹਨਾ, ਰਸੋਈ ਦੇ ਨਾਲ ਹੀ ਹੁੰਦਾ ਸੀ ਉਹ, ਰਸੋਈ ਦੀ ਕੰਧ ਦੇ ਨਾਲ ਹੀ ਇੱਕ ਹੋਰ ਬਗਲਾ ਜਿਹਾ ਕੀਤਾ ਹੁੰਦਾ ਸੀਗਾ, ਜੰਗਲਾ ਜਿਹਾ ਬੰਨ ਕੇ ਉਹਲਾ ਕਰ ਲਿਆ ਜਾਂਦਾ ਸੀ, ਜਿਸ ਦੇ ਅੰਦਰ ਚੁੱਲਾ ਤੇ ਲੋਹ ਬਣੀ ਹੁੰਦੀ ਸੀ, ਤੇ ਨਾਲ ਹੀ ਹੁੰਦਾ ਸੀ ਜੀ ਹਾਰਾ, ਜਿਸ ਵਿੱਚ ਦੁੱਧ ਕੱਢਣ ਦੇ ਰੱਖਿਆ ਜਾਂਦਾ ਸੀ ਸਵੇਰ ਨੂੰ ਜਦੋਂ ਧਾਰ ਚੋ ਲੈਣੀ, ਤੇ ਕੁਛ ਦੁੱਧ ਜਿਹੜਾ ਉਬਾਲਾ ਦੇ ਕੇ ਰੱਖ ਲੈਣਾ ਦਿਨ ਚ ਪੀਣ ਦੇ ਲਈ ਜਾਂ ਚਾਹ ਬਣਾਉਣ ਦੇ ਲਈ, ਤੇ ਬਾਕੀ ਜਿਹੜਾ ਦੁੱਧ ਹੁੰਦਾ ਸੀ ਉਹ ਹਾਰੇ ਚ ਰੱਖ ਦਿੰਦੇ ਹੁੰਦੇ ਸੀਗੇ ਕੱਢਣ ਦੇ ਲਈ। ਮੈਨੂੰ ਯਾਦ ਆ ਉਹ ਹਾਰੇ ਦੇ ਵਿੱਚ ਮਿੱਟੀ ਦਾ ਇੱਕ ਬਾਂਡਾ ਹੁੰਦਾ ਸੀਗਾ ਕਾਫੀ ਵੱਡਾ, ਉਹਦੇ ਵਿੱਚ ਦੁੱਧ ਕੱਢਣ ਦੇ ਰੱਖ ਦੇਣਾ, ਔਰ ਮੱਠੀ ਜਿਹੀ ਅੱਗ ਦੇ ਉੱਤੇ, ਅੱਗ ਕਾਹਨੂੰ ਹੁੰਦਾ ਸੀ ਜੀ, ਗਿਆਰੀਆਂ ਦਾ ਸੇਕ ਜਿਹਾ ਹੀ ਹੁੰਦਾ ਸੀ, ਉਹਦੇ ਉੱਤੇ ਉਹ ਕੜਨ ਨੂੰ ਰੱਖ ਦੇਣਾ, ਤੇ ਸ਼ਾਮ ਤੱਕ ਉਹ ਜਿਹੜਾ ਦੁੱਧ ਦਾ ਕੜ ਕੜ ਕੇ ਲਾਲ ਹੋ ਜਾਂਦਾ ਹੁੰਦਾ ਸੀਗਾ, ਫਿਰ ਉਸ ਕੜੇ ਦੁੱਧ ਨੂੰ ਜਦੋਂ ਜਮਾਉਣਾ ਤੇ ਦਹੀਂ ਵੀ ਲਾਲ ਲਾਲ ਜਿਹਾ ਬਣਨਾ, ਤੇ ਉਸ ਦਹੀਂ ਦੀ ਜਦੋਂ ਲੱਸੀ ਬਣਨੀ, ਉਹ ਵੀ ਗੁਲਾਬੀ ਜਿਹੀ ਲੱਸੀ, ਤੁਹਾਨੂੰ ਸਾਰਿਆਂ ਨੂੰ ਯਾਦ ਆ ਗਈ ਹੋਣੀ ਆ, ਤੇ ਮੂੰਹ ਚ ਪਾਣੀ ਵੀ ਆ ਗਿਆ ਹੋਣਾ ਜੀ, ਤੇ ਉਹ ਮੱਖਣ ਦਾ ਭਰਿਆ ਜਿਹੜਾ ਹਾਰਾ ਹੁੰਦਾ ਸੀਗਾ, ਉਹ ਵੀ ਪਿਆ ਭਰਿਆ ਉਹ ਵੀ ਪਿਆ ਰਹਿੰਦਾ ਹੁੰਦਾ ਸੀਗਾ ਜੀ ਰਸੋਈ ਦੇ ਵਿੱਚ। ਸੋ ਅੱਜ ਕੱਲ ਤਾਂ ਜੀ ਉਹ ਗੱਲ ਹੈ ਕਿ ਅੱਜ ਕੱਲ ਉਤਨੀ ਮਿਲਤੀ ਹੈ ਮੈਂ ਖਾਨੋ ਮੈਂ ਜਿਤਨੀ ਛੋੜ ਦਿਆ ਕਰਤੇ ਥੇ ਪੈਮਾਨੋ ਮੈਂ, ਹੈ ਨਾ। ਸੋ ਵੱਡੀ ਸਾਰੀ ਕੜਵਨ ਜੀ ਹੁੰਦੀ ਸੀਗੀ ਜੀ ਰਸੋਈ ਦੇ ਵਿੱਚ ਪਈ, ਚੌਂਕੇ ਦੇ ਵਿੱਚ ਹੀ ਹੁੰਦੀ ਸੀਗੀ, ਕਈ ਵਾਰੀ ਉਹਦੇ ਤੇ ਚਾਟੀ ਤੇ ਮਧਾਣੀ ਪਏ ਹੁੰਦੇ ਸੀਗੇ, ਕੜਵੰਜੀ ਦੇ ਉੱਤੇ ਚਾਟੀ ਹੁੰਦੀ ਸੀ, ਚਾਟੀ ਦੇ ਵਿੱਚ ਮਧਾਣੀ ਪਈ ਹੁੰਦੀ ਸੀ, ਬਾਲਣ ਦੀ ਭਰੀ ਹੁੰਦੀ ਸੀ, ਤੇ ਪਾਥੀਆਂ ਦਾ ਟੋਕਰਾ ਇਹ ਵੀ ਚੌਂਕੇ ਚ ਪਿਆ ਹੁੰਦਾ ਸੀਗਾ, ਵੰਡ ਵਾਲਾ ਭਾਂਡਾ ਇਹ ਵੀ ਹਰ ਘਰ ਦੇ ਜਿਹੜਾ ਚੌਂਕਾ ਹੁੰਦਾ ਸੀ ਉਹਦੇ ਚ ਪਿਆ ਹੁੰਦਾ ਸੀਗਾ ਜੀ। ਤੇ ਇਹ ਗੱਲ ਵੀ ਹੁੰਦੀ ਸੀ ਜਦੋਂ ਕੁਛ ਖਾ ਨੀ ਹੋਣਾ ਤੇ ਦੂਸਰੇ ਨੂੰ ਦੇਣਾ ਵੀ ਤੂੰ ਖਾ ਲਾ, ਤੇ ਅੱਜ ਵੀ ਕਹਿੰਦੇ ਆ ਨਾ ਵੀ ਤੂੰ ਮੈਨੂੰ ਵੰਡ ਵਾਲਾ ਭਾਂਡਾ ਸਮਝਦਾ ਆ, ਉਹ ਵੰਡ ਵਾਲੇ ਭਾਂਡੇ ਵੀ ਦੇਖੇ ਹੋਏ ਆ ਜੀ, ਉਹ ਚੌਂਕੇ ਦੇ ਵਿੱਚ ਪਏ ਹੁੰਦੇ ਸੀ, ਤੇ ਜਦੋਂ ਕੋਈ ਚੀਜ਼ ਨਹੀਂ ਖਾ ਹੋਣੀ ਜਾਂ ਉਸ ਭਾਂਡੇ ਦੇ ਵਿੱਚ ਰੋਟੀ ਰੂਟੀ ਜਾਂ ਕੋਈ ਵੀ ਚੀਜ਼ ਪਾ ਦੇਣੀ। ਤੇ ਇਸ ਤੋਂ ਇਲਾਵਾ ਮੈਨੂੰ ਯਾਦ ਹੈ ਜੀ ਕਿ ਜਦੋਂ ਲਵੇਰੀਆਂ ਜਿਹੜੀਆਂ ਹੁੰਦੀਆਂ ਸੀਗੀਆਂ, ਸੂਈਆਂ ਹੁੰਦੀਆਂ ਸੀ ਜਾਂ ਸੂਣ ਵਾਲੀ ਹੁੰਦੀ ਸੀ ਮੱਝ ਖਾਂ, ਤੇ ਉਹਦੀ ਵੀ ਬੜੀ ਸੇਵਾ ਕੀਤੀ ਜਾਂਦੀ ਹੁੰਦੀ ਸੀਗੀ, ਉਹਨੂੰ ਵੀ ਕਈ ਤਰ੍ਹਾਂ ਦੇ ਕਾੜੇ ਜਿਹੇ ਉਬਾਲ ਕੇ, ਮੈਨੂੰ ਯਾਦ ਆ ਵੀ ਪਿਲਾਏ ਜਾਂਦੇ ਹੁੰਦੇ ਸੀ। ਸੋ ਘਰ ਦਾ ਜੀ ਹੁੰਦੇ ਸੀਗੇ ਉਹ ਵੀ ਇੱਕ। ਸੋ ਕਈ ਘਰਾਂ ਦੇ ਵਿੱਚ ਤੰਦੂਰ ਵੀ ਚੌਂਕਿਆਂ ਚ ਬਣਿਆ ਹੁੰਦਾ ਸੀਗਾ, ਸੋ ਸਵੇਰੇ ਸ਼ਾਮ ਦੀ ਰੋਟੀ ਜਿਹੜੀ ਹੁੰਦੀ ਸੀ ਉਹ ਚੌਂਕੇ ਚ ਹੀ ਬਣਦੀ ਸੀਗੀ, ਤੇ ਹਨਾ ਉੱਥੇ ਬੈਠ ਕੇ ਹੀ ਸਾਰੇ ਟੱਬਰ ਨੇ ਸਰਦੀਆਂ ਦੇ ਵਿੱਚ ਚੌਂਕੇ ਦੇ ਅੱਗੇ ਅੱਗ ਦੇ ਬੈਠ ਕੇ ਰੋਟੀ ਖਾ ਲੈਣੀ। ਸੋ ਬਸ ਰਸੋਈ ਦਾ ਚੁੱਲਾ ਤਾਂ ਬਰਸਾਤ ਦੇ ਮਹੀਨਿਆਂ ਚ ਹੀ ਤਪਦਾ ਹੁੰਦਾ ਸੀ, ਹਨਾ, ਬਾਕੀ ਤਾਂ ਨਹੀਂ ਤਾਂ ਬਾਹਰ ਚੌਂਕੇ ਦੇ ਵਿੱਚ ਹੀ ਕੰਮ ਚੱਲਦਾ ਸੀ। ਬਰਸਾਤ ਦੇ ਵਿੱਚ ਜਦੋਂ ਮੀਂਹ ਮੂੰਹ ਹੁੰਦਾ ਸੀ, ਮੀਂਹ ਕਣੀ ਦੇ ਵਿੱਚ ਹੀ ਰਸੋਈ ਦਾ ਚੁੱਲਾ ਜਿਹੜਾ ਬਾਲਿਆ ਜਾਂਦਾ ਸੀ। ਸੋ ਭਾਂਡੇ ਟੋਕਰੇ ਚ ਪਾ ਕੇ ਨਲਕੇ ਤੇ ਖੁਰੇ ਵਿੱਚ ਹੀ ਧੋ ਲੈਣੇ, ਕਿਹੜੀਆਂ ਟੂਟੀਆਂ ਲੱਗੀਆਂ ਹੁੰਦੀਆਂ ਸੀ ਜੀ ਰਸੋਈ ਦੇ ਵਿੱਚ, ਤੇ ਕਿਹੜੇ ਸਿੰਕ ਹੁੰਦੇ ਸੀਗੇ, ਸੋ ਨਲਕੇ ਤੇ ਰੱਖ ਕੇ ਪਿੰਡ ਦੀ ਘਰ ਦੀ ਜਿਹੜੀ ਬਜ਼ੁਰਗ ਔਰਤ ਹੁੰਦੀ ਸੀ, ਮੈਨੂੰ ਯਾਦ ਆ ਸਾਡੇ ਦਾਦੀ ਜੀ ਨੇ ਉੱਥੇ ਬੈਠ ਕੇ ਜਿਹੜੇ ਉਹ ਭਾਂਡੇ ਧੋ ਲੈਣੇ। ਪਹਿਲੋ ਪਹਿਲ ਤਾਂ ਬੁੱਢੀਆਂ ਸੁੱਕ ਮਾਂਜ ਵੀ ਕਰਦੀਆਂ ਹੁੰਦੀਆਂ ਸੀਗੀਆਂ ਭਾਂਡਿਆਂ ਦੀਆਂ, ਹਨਾ, ਸਵਾਹ ਦੇ ਨਾਲ ਹੀ ਸੁੱਕ ਮਾਂਜ ਕਰ ਲੈਣੀ, ਤੇ ਚੁੱਲ੍ਹੇ ਦੀ ਜਿਹੜੀ ਸਵਾਹ ਹੁੰਦੀ ਸੀ ਉਹਦੇ ਨਾਲ ਹੀ ਭਾਂਡੇ ਲਿਸ਼ਕਾ ਲੈਂਦੇ ਹੁੰਦੇ ਸੀ, ਤੇ ਉਹਨਾਂ ਨੂੰ ਧੋਣ ਦੀ ਵੀ ਲੋੜ ਨਹੀਂ ਸੀ ਪੈਂਦੀ ਹੁੰਦੀ। ਪਰ ਹੌਲੀ ਹੌਲੀ ਬਾਅਦ ਦੇ ਵਿੱਚ ਫਿਰ ਕਈ ਵਾਰੀ ਸਰਫ ਯੂਜ਼ ਕਰਨਾ, ਫਿਰ ਬਾਅਦ ਚ ਵਿਮ ਆ ਗਿਆ ਸੀਗਾ, ਕਈ ਕੁਛ ਹੀ ਜੀ ਜ਼ਿੰਦਗੀ ਚ ਬਹੁਤ ਕੁਛ ਬਦਲਦਾ ਦੇਖਿਆ ਹੈ, ਹੈ ਨਾ, ਇਹ ਗੱਲ ਤੇ ਤੁਸੀਂ ਵੀ ਮੰਨੋਗੇ। ਸੋ ਇਸ ਗੱਲ ਲਈ ਮੈਂ ਬੜੀ ਖੁਸ਼ਕਿਸਮਤ ਵੀ ਸਮਝਦੀ ਹੁੰਦੀ ਹਾਂ ਕਿ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਬਦਲਾਅ ਦੇਖੇ ਆ, ਸ਼ਾਇਦ ਸਾਡੀਆਂ ਯਾਦਾਂ ਦੇ ਰੰਗ ਵੀ ਇਸੇ ਕਰਕੇ ਇੰਨੇ ਜ਼ਿਆਦਾ ਆ। ਸੋ ਚਲੋ ਜੀ ਸੁਣਦੇ ਹਾਂ ਇੱਕ ਗੀਤ, ਤੇ ਉਸ ਤੋਂ ਬਾਅਦ ਅਸੀਂ ਆਪਣੇ ਘਰ ਦੇ ਹੋਰ ਕੋਨੇ ਵੱਲ ਚੱਲਦੇ ਹਾਂ, ਠੀਕ ਹੈ, ਮਿਲਦੀ ਹਾਂ ਇਸ ਗੀਤ ਤੋਂ ਬਾਅਦ।
ਅੱਖੀਆਂ ਦੀ ਪਟਕਣਨੀ ਹੈ, ਅੱਖੀਆਂ ਦੀ ਪਟਕਣਨੀ, ਮੁੱਕੀ ਤੱਕ ਕੇ ਚਿਹਰੇ ਨੂੰ ਤੇਰੇ ਨੀ, ਰੱਖ ਲੈ ਤੂੰ ਸਾਂਭ ਗੋਰੀਏ, चख ले तू साम गोरिए दिल अज तो हवाले तेरे नी रख ले तू साम गोरिए
फिर दिन रोज फुलाते है फिर दिन रोज फुलाते पारे मर दे लखाही गेड़े वे पहली तक नीच कर दे है पहली तक नीच कर दे
तैनू लगे जीवे देखे आ पंजाबे देख तैनू लगे जीवे देखे आ पंजाबे हुण मैनू तू ही दिसदी है हुण मैनू तू ही दिसदी मेरे फिर दिए चार चुफेरे नी रख ले तू साम गोरिए दिल अज तो हवाले तेरे नी रख ले तू साम गोरिए
मार मार गला दिन रात नु बड़ो नाए वेख तेनु लगे पिंडो रांझे दे तू आनाए वेख तेनु लगे पिंडो रांझे दे तू आनाए सारेगा जुबान अपनी है सारेगा जुबान अपनी है नी सबर रता विच तेरे वे पहली तक नीच कर दे कर दे कि मैं अलड़ हवाले दिल तेरे वे फिर दिन रोज फुला दे
की तक के चेरे नू तेरे नी रख ले तू साम गोरिए रख ले तू साम गोरिए दिल अज तो हवाले तेरे नी रख ले तू साम गोरिए
पारे मार दे कर दे है पहली तक नीच कर दे कि मैं अलड़ हवाले दिल तेरे वे फिर दिन रोज फुला दे
तुसी सुन रहे हो प्रोग्राम लहरां दा लाइव प्रसारण ए प्रोग्राम सोमवार तो लैके शुक्रवार तक सिडनी समय मुताबिक 8 बजे तो 10 बजे दौरान प्रसारित किया जाता है।
ओ नेहा इतनी उदास क्यों है?
ओ यार उदास नहीं कंफ्यूज्ड हां कोई कोर्स ज्वाइन करना है पर केड़ा ते किथे पता नहीं जेड़ा मेरे करियर नु दवे उड़ान और मेनू बनावे स्किल्ड।
ओए होए बस इनी छोटी जी गल तू आज ही ज्वाइन कर ऑस्ट्रेलिया दा बेस्ट ते नंबर वन स्किल सेंटर जो है सिडनी च ऑस्ट्रेलियन मैनेजमेंट इंस्टीट्यूट AHMI जिदे च जॉब रेडी प्रोग्राम्स ने ओदे विचों ट्रेड कोर्सेज ऑटोमेटिव कारपेंट्री पेंटिंग बिल्डिंग एंड कंस्ट्रक्शन हेल्थ बिजनेस एंड मैनेजमेंट कोर्सेज भी ने इंटरनेशनल कोर्सेज जिन्हां दे नाल आसानी दे नाल PR मिल सकदी है। इन्हां दे होर भी एक्साइटिंग कोर्सेज शुरू हो रहे ने IT सर्टिफिकेट 3 डिप्लोमा इन चिल्ड्रन सर्विसेज सारे कोर्सेज तुहानू हेल्प करनगे ऑस्ट्रेलिया दे विच PR लैण लई।
अरे वाह ए तां सच्ची नंबर 1 इंस्टीट्यूट है।
वधेरे जानकारी लई तुसी साडी वेबसाइट www.ahmi.edu.au ते विजिट करो या कॉल करो 612-968-7332-3028-859-0377 ते।
ना की गल पाजी इन्ना वेट लूज कर लिया ना पाबी खान नु नहीं दिंदी तुहानू।
ए सब कमाल है हेल्थ ड्रॉप्स दा।
पर तुहानू पता है भुक्के साथ रहनी हुंदा ना एक्सरसाइज दा किन्ना को टाइम हुंदा तुहानू पता ही है।
ओ जी यही ता कमाल है हेल्थ ड्रॉप्स दा ना कोई एक्सरसाइज ना कोई हेल्थ शेक 100% ऑस्ट्रेलियन मेड ते 100% नेचुरल ते ना कोई साइड इफेक्ट। एना ही नहीं पहले ही दिन तो भार घटना शुरू।
ना फिर नंबर दियो।
लो जी तुसी भी कॉल करो सुनील वर्मा नु 0411-2 या विजिट करो www.healthdrops.com.au।
ਤੁਸੀਂ ਨਿਊ ਸਾਊਥ ਵੇਲਸ ਆਸਟ੍ਰੇਲੀਆ ਵਿੱਚ ਰਹਿੰਦੇ ਹੋ ਤਾਂ ਹੁਣ ਤੁਸੀਂ ਗਰੋਸਰੀ ਦੇ ਸਾਰੇ ਸਮਾਨ ਦੇ ਨਾਲ ਨਾਲ आनंद ले सकोगे ताजिया भारतीय मिठाइया का भी सिर्फ इको ही जगह ते वन एंड ओनली एमडी स्पाइसेस 862A पिटवाटर रोड DOI न्यू साउथ वेल्स संपर्क करो 8959435151 ते एमडी स्पाइसेस
नानक बेकरी डैंडी नोंग मेलबर्न वाले हरमन रेडियो नु स्पॉन्सर करदे हन शुद्ध वेजिटेरियन केक पेस्ट्री कुलचे छोले पकौड़े रस मलाई अते होर भी बहुत कुछ उपलब्ध है पार्टी वास्ते ऑर्डर भी लाए जाते हैं क्लेटन क्रैनबोर्न बैरिक या स्प्रिंग रेल वाले जरूर दर्शन देन पता है 76 हेमिंग स्ट्रीट डैंडी नोंग फोन 0425-888-856
जरंग पिली वाले AMW आटो एक्सपर्ट और नमी लोकेशन होते अपनी नमी या पुरानी गड्डी दी रेगुलर सर्विस लॉग बुक सर्विस किसी भी किस्म दी कार रिपेयर या कार मेंटेनेंस करवाने लिए संपर्क करो नवदीप नाथ मोबाइल नंबर 04122923080 उत्ते इस अलावा नवी कारा दे कंप्यूटर नुक्स कढ़ने लई साडे कोल टूल मौजूद हैं एयर कंडीशनर वेटिंग रूम अते मुफ्त चाह पानी दा भी प्रबंध है साडे नाल संपर्क कर सकते हो सोमवार तो शनिवार सवेरे 9:30 बजे तो शाम 7:30 बजे तक साडा नवा पता है 7 लूसी स्ट्रीट मरुका ब्रिस्बेन लेट आवर सर्विस नाल अपने दिन दा समा बचाउण लई साडे नाल अज ही संपर्क करो वधिया सर्विस ते वाजिब रेट लई हमेशा याद रखो AMW आटो एक्सपर्ट मोबाइल नंबर 04122923080
हां भाई किद्दां तू इन्ना पतला किवें हो गया
मेरा कुलार वाले डाक्टरां ने दूरबीन राही मिनी गैस्ट्रिक बाईपास कीता भाई
ते तैनू होर भी कोई फायदा होया ऑपरेशन दा
बड़ा फायदा होया भाई पहला मैनू साह बड़ा चढ़दा सी बहुता तुरिया फिरिया भी नहीं सी जांदा रात नूं नींद नहीं सी आउंदी ਘਰਾੜੇ ਵਾਜੇ ਰਹਿੰਦੇ ਸੀ ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ 60 ਕਿਲੋ ਭਾਰ ਵੀ ਘਟ ਗਿਆ ਮੇਰਾ ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ
ਕਮਾਲ ਹੈ ਇੰਨਾ ਭਾਰ ਘਟ ਗਿਆ ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ
ਨਾ ਬਾਈ ਨਾ ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ ਕੁਲਾਰ ਹਸਪਤਾਲ GT ਰੋਡ ਪੀਜਾ ਨੇੜੇ ਖੰਨਾ ਪੰਜਾਬ ਇੰਡੀਆ ਸੰਪਰਕ ਨੰਬਰ 9878090001 9780909001 ਵੈਬਸਾਈਟ ਵਿਜ਼ਿਟ ਕਰੋ kularhospital.com
ਸਫ਼ਰ ਆਪਣਿਆਂ ਨਾਲ ਕਰਨ ਦਾ ਹੀ ਮਜ਼ਾ ਹੈ ਸਫ਼ਰ ਆਪਣੇ ਪੰਚ ਹੋਣ ਦਾ ਹੀ ਸਵਾਦ ਹੈ
Safe and customer focused bus company, superior service and good value of money in every market segment, excel in anticipating, quick responding to customer needs.
ASRS Sandhu Bus Lines da, chahe hove business tour, academic, jaan hove sports tour, hove vyaah jaan hove janmdin, khas party da sabab bane countryside, jaan le jaani hove dharmik yatra, apne naal safar. ਆਪਣੇ ਦੇ ਅਹਿਸਾਸ ਸੰਧੂ ਬੱਸ ਲਾਈਨ
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au
ਫਾਰ ਮੋਰ ਇਨਫੋ 0424-115-551 ਯੂ ਕੈਨ ਈਮੇਲ ਅਸ
info@sandhubuslines.com.au
ਪ੍ਰੋਸੀਡ ਦਾ ਨਾਮ ਸੰਧੂ ਬੱਸ ਲਾਈਨ
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ
ਆ ਰਹੇ ਹਾਂ ਹਰਮਨ ਰੇਡੀਓ ਤੇ ਨਵਾਂ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਲੈ ਕੇ ਹਰ ਵੀਰਵਾਰ ਸ਼ਾਮੀ 7 ਵਜੇ ਤੋਂ ਲੈ ਕੇ 8 ਵਜੇ ਤੱਕ
ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨ ਹਰਮਨ ਰੇਡੀਓ ਦੇ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਤੇ ਹਰ ਹਫ਼ਤੇ ਦਿਨ ਵੀਰਵਾਰ ਸ਼ਾਮੀ 7 ਤੋਂ 8 ਵਜੇ ਤੇ ਲਾਈਵ ਹੋਣਗੇ
CD batches now changing as DMB motor repairs
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ ਮਕੈਨਿਕਲ ਏਅਰ ਕੰਡੀਸ਼ਨਿੰਗ LPG ਰਿਪੇਅਰ ਤੇ ਇੰਸਟਾਲੇਸ਼ਨ
ਇਸ ਤੋਂ ਇਲਾਵਾ ਪਿੰਕ ਸਲਿਪ ਬਲੂ ਸਲਿਪ ਵੀਲ ਬੈਲੈਂਸਿੰਗ ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ
CD batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ
ਸਿਟੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ ਮੋਬਾਈਲ ਨੰਬਰ 0434641327
0434641327
ਪਤਾ ਵੀ ਨੋਟ ਕਰ ਲਓ 4/14 ਤੇ 5/14 ਸਟੀਲ ਸਟਰੀਟ ਬਲੈਟਾਊਨ ਸਿਡਨੀ
ਸਿਟੀ ਬੈਟਰੀਜ਼
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਸੋ ਲੋ ਜੀ, ਬ੍ਰੇਕ ਤੋਂ ਬਾਅਦ ਫੇਰ ਹਾਜ਼ਰ ਆ ਮੈਂ ਪ੍ਰੋਗਰਾਮ ਲਹਿਰਾਂ ਦੇ ਨਾਲ। ਲਹਿਰਾਂ ਦੇ ਵਿੱਚ ਯਾਦਾਂ ਜਿਹੜੀਆਂ ਅੱਜ ਅਸੀਂ ਚੱਲ ਰਹੀ ਹੈ, ਯਾਦਾਂ ਦੀ ਗੱਡੀ ਦੀ ਰਫਤਾਰ ਬਸ ਹੁਣ ਹੌਲੀ ਹੌਲੀ ਵੱਧਦੀ ਜਾਣੀ ਹੈ, ਕਿਉਂਕਿ ਤੁਹਾਡੇ ਸਾਰਿਆਂ ਦਾ ਜਿਹੜਾ ਸਾਥ ਹੈ ਪ੍ਰੋਗਰਾਮ ਦੇ ਵਿੱਚ ਬਣ ਰਿਹਾ ਹੈ। ਸੋ ਐਡੀਲੇਡ ਦੇ ਮੁਤਾਬਿਕ 8:40 ਹੋ ਚੁੱਕੇ ਆ ਜੀ, ਤੇ ਸਿਡਨੀ ਸਮੇਂ ਮੁਤਾਬਿਕ ਇਸ ਵੇਲੇ ਮੈਨੂੰ ਲੱਗਦਾ 9:10 ਹੋ ਚੁੱਕੇ ਆ। ਸੋ ਬਾਕੀ ਦਾ ਜਿੰਨਾ ਵੀ ਸਮਾਂ ਜੀ ਅਸੀਂ ਯਾਦਾਂ ਦੇ ਲੇਖੇ ਲਾਉਣਾ, ਯਾਦਾਂ ਯਾਦ ਕਰ ਰਹੇ ਹਾਂ ਅੱਜ ਅਸੀਂ ਆਪਣੇ ਉਹਨਾਂ ਘਰਾਂ ਨੂੰ ਜਿਨ੍ਹਾਂ ਦੇ ਵਿੱਚ ਅਸੀਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਸੀਗੀ, ਜਿਹੜੀਆਂ ਉਹ ਘਰ ਜਿਹੜੇ ਸਾਡੇ ਯਾਦਾਂ ਦੇ ਨਾਲ ਜੁੜੇ ਹੋਏ ਆ। ਸੋ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਗੁਰਪਰਨ ਹੋਣਾ ਨੇ ਵੀ ਸਾਂਝ ਪਾਈ ਹੈ, ਸੋ ਉਹਨਾਂ ਦਾ ਵੀ ਪਹਿਲਾਂ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੀ ਹਾਂ ਔਰ ਉਹਨਾਂ ਨੂੰ ਸ਼ਾਮਿਲ ਕਰਦੀ ਹਾਂ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਗੁਰਪਰਨ।
ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਤੇ ਸਭ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ ਜੀ, ਤੇ ਸਰਬਜੀਤ ਭਾਜੀ ਤੁਹਾਨੂੰ ਸਤਿ ਸ੍ਰੀ ਅਕਾਲ ਆ ਜੀ, ਜਿਹੜੇ ਸਾਨੂੰ ਸਾਡੇ ਸਰੋਤਿਆਂ ਦੇ ਰੂਹ ਨੂੰ ਪਾ ਰਹੇ ਹੋ, ਧੰਨਵਾਦ ਜੀ। ਅੱਜ ਬਹੁਤ ਵਧੀਆ ਜੀ ਟੋਪਿਕ ਤੁਸੀਂ ਛੇੜਿਆ, ਪੁਰਾਣੀਆਂ ਯਾਦਾਂ ਤਾਜ਼ੀਆਂ ਖਵਾ ਰਹੇ ਹੋ, ਤੇ ਅਸੀਂ ਵੀ ਆਪਣੇ ਪਿੰਡ ਪਹੁੰਚੇ ਹੋਏ ਆ ਤੁਹਾਡੇ ਜਰੀਏ ਜੀ।
ਹਾਂ ਠੀਕ ਹੈ ਗੁਰਪਰਨ, ਔਰ ਗੱਲ ਕਰ ਰਹੇ ਹਾਂ ਜੀ ਅਸੀਂ ਉਹਨਾਂ ਘਰਾਂ ਦੀ, ਹੈ ਨਾ। ਸੋ ਲੈ ਦੇ ਕੇ ਸਾਰੇ ਘਰ ਜਿਹੜੇ ਇੱਕੋ ਜਿਹੇ ਹੁੰਦੇ ਸੀਗੇ ਜਿਸ ਤਰ੍ਹਾਂ ਅਸੀਂ ਗੱਲ ਕੀਤੀ, ਸੋ ਤੁਸੀਂ ਜੇ ਯਾਦ ਕਰਦੇ ਹੋ ਤਾਂ ਤੁਹਾਨੂੰ ਆਪਣਾ ਘਰ ਜਿਹੜਾ ਉਹ ਜਿਹੜਾ ਸੀ ਤੁਹਾਡਾ ਘਰ ਤੁਹਾਨੂੰ ਆਫਕੋਰਸ ਉਹ ਹੀ ਦਿਸ ਰਿਹਾ ਹੋਣਾ, ਸੋ ਕਿਹੋ ਜਿਹਾ ਸੀਗਾ ਘਰ ਉਹਦੀ ਤੁਸੀਂ ਸਾਡੇ ਨਾਲ ਸਾਂਝਾ ਕਰੋ।
ਬਿਲਕੁਲ ਜੀ, ਅੱਜ ਤੋਂ ਮੈਨੂੰ ਇੱਥੇ ਹੋ ਗਏ 12 ਆਸਟ੍ਰੇਲੀਆ ਦੇ ਵਿੱਚ ਆਏ ਨੂੰ ਹੋ ਗਏ ਆ, ਉਸ ਤੋਂ ਪਹਿਲਾਂ ਲਾਈਏ ਤਾਂ ਆਪਾਂ 16-17 ਪਿੱਛੇ ਚਲੇ ਜਾਈਏ, ਉਹ ਸਮਾਂ ਵੀ ਬਹੁਤ ਵਧੀਆ ਸੀ, ਘਰ ਵੀ ਬਹੁਤ ਵਧੀਆ ਸੀ, ਹੁਣ ਤਾਂ ਘਰ ਵੀ ਪੱਕੇ ਹੋ ਗਏ, ਤੇ ਜਿਉਂ ਜਿਉਂ ਘਰ ਪੱਕੇ ਹੋ ਗਏ ਤਿਉਂ ਤਿਉਂ ਲੋਕਾਂ ਦੇ ਮਨ ਵੀ ਪੱਕੇ ਹੋ ਗਏ, ਉਹ ਪਿਆਰ ਉਹ ਜਿਹੜੀਆਂ ਚੀਜ਼ਾਂ ਉਹ ਕਿਤੇ ਹੱਥਾਂ ਚ ਦੂਰ ਹੋ ਗਈਆਂ। ਸੋ ਸਾਡੇ ਘਰਾਂ ਦੇ ਉੱਥੇ ਅਸੀਂ ਬਹੁਤ ਮਤਲਬ ਪਿੰਡ ਦੇ ਇਲਾਕੇ ਦੇ ਰਹਿਣ ਵਾਲੇ ਆ, ਯਾਨੀ ਕਿ ਕਹਿ ਲਓ ਕਿ ਬਾਰਡਰ ਦੇ ਏਰੀਏ ਦੇ, ਸੋ ਬੈਕਵਰਡ ਜਿਹਾ ਏਰੀਆ ਮੰਨਿਆ ਜਾਂਦਾ ਸਾਡਾ ਏਰੀਆ ਜੀ, ਅੰਮ੍ਰਿਤਸਰ ਤੋਂ ਤਰਨ
ਤਾਰਨ ਕਿਹੜਾ ਪਿੰਡ ਤੁਹਾਡਾ? ਠੀਕ ਹੈ,
ਤੇ ਰਾਜੋ ਕੇ ਪਿੰਡ ਪੈਂਦਾ ਜੀ, ਤਰਨ ਤਾਰਨ ਜ਼ਿਲ੍ਹਾ ਪੈਂਦਾ ਸਾਨੂੰ। ਉਹ ਸਾਡੇ ਤਾਂ ਕਹਾਵਤ ਉੱਥੇ ਮਸ਼ਹੂਰ ਹੁੰਦੀ ਸੀ ਕਿ ਸਾਡੇ ਤਾਂ 5 ਬੈਂਡ ਦਾ ਰੇਡੀਓ ਵੀ ਮਹਾਂ ਹੀ ਚੱਲਦਾ ਸੀ, ਆ ਉਹਦੀ ਰੇਂਜ ਵੀ ਇੰਨੀ ਆਉਂਦੀ ਉੱਥੇ, ਤੇ ਸੋ ਕਹਿਣ ਤੋਂ ਭਾਵ ਜੀ ਉਹ ਸਮਾਂ ਉਹ ਜਿਹੜੇ ਕੱਚੇ ਘਰ ਸੀ, ਉਦੋਂ ਮੈਨੂੰ ਆਪਣਾ ਘਰ ਯਾਦ ਆ ਕਿ ਉਹ ਫੱਟੇ ਲਾਉਂਦੇ ਹੁੰਦੇ ਸੀ ਉਦੋਂ ਨਾ, ਮਤਲਬ ਪਿੰਡੋਂ ਸੱਦ ਕੇ ਫੱਟੇ ਲਵਾ ਕੇ ਤੇ ਉਹਨਾਂ ਨੂੰ ਹਵੇਲੀ ਬਾਲਣੀ, ਤੂੜੀ ਪਾਉਣ ਵਾਸਤੇ ਖੁੱਡੀ ਬਣਾਉਣੀ, ਮਤਲਬ ਜਦੋਂ ਮੰਮਾ ਨੇ ਕਈ ਵਾਰ ਪੋਚਾ ਫੇਰਨਾ ਅੰਦਰ, ਇੰਨੀ ਵਧੀਆ ਉਹ ਕਹਿ ਲੋ ਕਿ ਇੰਨੀ ਖੁਸ਼ਬੂ ਵਧੀਆ ਹੋਣੀ, ਗੋਹੇ ਦੀ ਖੁਸ਼ਬੂ ਚੰਗੀ ਲੱਗਦੀ ਹੁੰਦੀ ਸੀ ਉਦੋਂ, ਤੇ ਮੰਮੀ ਨੇ ਕਹਿਣਾ ਗਿੱਲਾ ਹੁਣ ਅੰਦਰ ਨਾ ਜਾਇਓ, ਪੋਚੇ ਤੇ ਨਾ ਪੈਰ ਨਾ ਰੱਖਿਓ, ਮਤਲਬ ਏਦਾਂ ਦਾ ਸਿਚੁਏਸ਼ਨ ਹੁੰਦੀ ਸੀਗੀ ਜੀ।
ਸਹੀ ਗੱਲ ਆ, ਔਰ ਉਹ ਜਿਹੜਾ ਲਿਪਿਆ ਵਿਹੜਾ ਹੁੰਦਾ ਸੀਗਾ ਉਹਦੇ ਉੱਤੇ ਜਦੋਂ ਗਰਮੀਆਂ ਦੇ ਵਿੱਚ ਪਾਣੀ ਛਿੜਕਾ ਕੇ ਪੱਖਾ ਚਲਾਈਦਾ ਹੁੰਦਾ ਸੀ, ਉਹ ਜਿਹੜੀ ਖੁਸ਼ਬੂ ਆਉਂਦੀ ਹੁੰਦੀ ਸੀ, ਔਰ ਉਹ ਠੰਡੀ ਜਿਹੀ ਹਵਾ ਹੈ ਨਾ, ਓਦਾਂ ਹੀ ਠੰਡ ਜਿਹੀ ਪਾਣੀ ਜ਼ਰੂਰ ਛਿੜਕਾਉਂਦੇ ਹੁੰਦੇ ਸੀ, ਫਿਰ ਜਿਹੜੇ ਕੱਚੇ ਘਰ ਹੁੰਦੇ ਸੀ ਉਹਨਾਂ ਵਿੱਚ ਪਾਣੀ ਗਰਮੀਆਂ ਚ ਜ਼ਰੂਰ ਪਹਿਲਾਂ ਪਾਣੀ ਛਿੜਕਾਉਣਾ ਤੇ ਫੇਰ ਉੱਥੇ ਝਾੜੂ ਫੇਰੀਦਾ ਹੁੰਦਾ ਸੀਗਾ
ਜੀ। ਬਿਲਕੁਲ, ਮੈਨੂੰ ਯਾਦ ਆ ਰਿਹਾ ਸੀਗਾ ਕਈ ਵਾਰੀ ਨਾ ਸਾਡੇ ਖੇਤਾਂ ਦੇ ਵਿੱਚ ਨਾ ਕਿੱਕਰ ਹੁੰਦੀ ਸੀਗੀ, ਤੇ ਉਹ ਜਦੋਂ ਖੇਤ ਮੰਗੇ ਪੈ ਚਲੇ ਜਾਣਾ, ਕੰਡਾ ਵੱਜ ਜਾਣਾ, ਫੇਰ ਆ ਕੇ ਮੰਮੀ ਨੂੰ ਆਖਣਾ ਮੰਮੀ ਸੂਈ, ਉਹ ਸੂਈ ਨਾ ਲੱਭਣੀ, ਮਤਲਬ ਸੂਈ ਦੇ ਨਾਲ ਕੰਡਾ ਕੱਢਣਾ, ਮਤਲਬ ਮੰਮੀ ਨੇ ਕਹਿਣਾ ਗਾਲਾਂ ਪੈ ਦੇਣੀਆਂ, ਤੈਨੂੰ ਕਿੰਨੀ ਵਾਰੀ ਕਿਹਾ ਕਪੜਾ ਪਾ ਕੇ ਜਾਇਆ ਕਰ, ਤੂੰ ਕਪੜਾ ਪਾ ਕੇ ਨੀ ਜਾਂਦਾ, ਪਰ ਉਸ ਟਾਈਮ ਦਾ ਜਿਹੜਾ ਬਚਪਨ ਹੀ ਏਦਾਂ ਦਾ ਹੁੰਦਾ ਸੀਗਾ ਕਿ ਚਲੇ ਜਾਣਾ, ਤੇ ਮਤਲਬ ਬਹੁਤ ਸਾਰੀਆਂ ਯਾਦਾਂ ਜਿਹੜੀਆਂ ਇਨਸਾਨ ਦੇ ਨਾਲ ਨਾਲ ਜੁੜੀਆਂ, ਕੱਚੇ ਘਰਾਂ ਦੀਆਂ, ਮਤਲਬ ਪੋਚੇ ਫੇਰਨੇ, ਫਿਰ ਪਰੋਲਾ ਫੇਰਦੇ ਹੁੰਦੇ ਸੀਗੇ, ਤੁਹਾਨੂੰ ਯਾਦ ਹੋਵੇ
ਕੀ ਫੇਰਦੇ ਸੀ
ਜੀ? ਜੀ ਪਰੋਲਾ ਕਹਿੰਦੇ ਹੁੰਦੇ ਸੀ ਨਾ, ਪਰੋਲਾ ਇੱਕ ਨਾ ਜਿੱਦਾਂ ਆਪਾਂ ਪੋਚਾ ਫੇਰਦੇ ਆ, ਫਿਰ ਉਹਨੂੰ ਮਤਲਬ ਕਹਿ ਲੋ ਕਿ ਮੀਨਾਕਾਰੀ ਕਰਨ ਵਾਸਤੇ ਪੋਚੇ ਦੇ ਨਾਲ ਨਾਲ ਵੇਚਣ ਵਾਲੇ ਆਉਂਦੇ ਸੀ ਜੀ। ਜੀ
ਅੱਛਾ ਅੱਛਾ ਠੀਕ ਹੈ, ਨਹੀਂ ਸਾਡੇ ਪਿੰਡਾਂ ਵੱਲ ਉਹ ਨਹੀਂ ਸੀਗਾ, ਪਰ ਮੈਨੂੰ ਬੜਾ ਵਧੀਆ ਲੱਗਦਾ ਹੈ। ਹਾਂ ਹਾਂ ਏਰੀਏ ਦਾ ਹਿਸਾਬ ਆ ਬਿਲਕੁਲ, ਅੱਜ ਵੀ ਦਿਲ ਕਰਦਾ ਹੁੰਦਾ ਵੀ ਪੰਜਾਬ ਚ ਜਾਵਾਂ, ਤੇ ਉਹਨਾਂ ਕਿਉਂਕਿ ਆਪਣੇ ਜੇ ਪਿੰਡ ਦੀ ਗੱਲ ਕਰਾਂ ਤੇ ਬਹੁਤ ਹੀ ਬਦਲ ਗਿਆ, ਬਹੁਤ ਜ਼ਿਆਦਾ ਬਦਲ ਗਿਆ। ਵੱਡੀ ਗੱਲ ਇਹ ਹੋਈ ਕਿ ਮੰਮੀ ਡੈਡੀ ਉੱਥੇ ਨਹੀਂ ਰਹਿੰਦੇ, ਉਹ ਛੱਡ ਕੇ ਮੋਹਾਲੀ ਆ ਕੇ ਰਹਿਣ ਲੱਗ ਗਏ, ਤੇ ਇਸ ਚੀਜ਼ ਦਾ ਬੜਾ ਦੁੱਖ ਲੱਗਦਾ ਹੁੰਦਾ ਭਈ ਬਸ ਉਹ ਸਾਰਾ ਕੁਝ ਮੇਰਾ ਪਿੰਡ ਤੇ ਮੇਰੀਆਂ ਯਾਦਾਂ ਬਸ ਯਾਦਾਂ ਚ ਹੀ ਰਹਿ ਗਏ ਉੱਥੇ ਜਾ ਕੇ ਓਦਾਂ ਦਾ ਕੁਛ ਵੀ ਨੀ ਲੱਭਦਾ ਹੁਣ ਤੇ ਬਸ ਕੁਝ ਕੁ ਦਰਦ ਹੈਗੇ ਆ ਜਿਹੜੇ ਜਿਨ੍ਹਾਂ ਦੇ ਨਾਲ ਯਾਦਾਂ ਜੁੜੀਆਂ ਜੀ
ਯਾਦਾਂ ਜੁੜੀਆਂ ਨਹੀਂ ਜੀ ਹੁਣ ਤਾਂ ਨਾ ਭੈਣ ਜੀ ਉਹ ਦਰਖਤ ਵੀ ਜਿਹੜੇ ਪੁੱਟ ਦਿੱਤੇ ਆ ਕਿਉਂਕਿ ਮੈਂ 10 ਸਾਲ ਬਾਅਦ ਗਿਆ ਸੀਗਾ ਇੰਡੀਆ ਤੇ ਇਨਵਾਇਰਮੈਂਟ ਸਾਰਾ ਮਾਹੌਲ ਉੱਥੋਂ ਦਾ ਸਾਰਾ ਹੀ ਚੇਂਜ ਹੋ ਚੁੱਕਾ ਹੁਣ ਕਰ ਦਿੱਤਾ ਕਿਉਂਕਿ ਦਰਖਤ ਵੀ ਪੱਟੀ ਜਾਂਦੇ ਆ ਲਾਉਂਦਾ ਕੋਈ ਹੈ ਨੀ ਪੁਰਾਣੇ ਪੱਟੀ ਜਾਂਦੇ ਆ ਮੈਂ ਏਦਾਂ ਹੀ ਆਪਣੇ ਬ੍ਰਦਰ ਨਾਲ ਗੱਲ ਕੀਤੀ ਮੈਂ ਕਿਹਾ ਕਿ ਮੇਰਾ ਦਿਲ ਕਰਦਾ ਵਾ ਕਿ ਮੈਂ ਨਾ ਇੱਥੇ ਕੱਚੇ ਮਤਲਬ ਕੱਚਾ ਮਕਾਨ ਬਣਾਵਾਂ ਵੀ ਜਦੋਂ ਮੈਂ ਆਇਆ ਕਰਾਂ ਮੈਂ ਉਹਦੇ ਚ ਰਿਹਾ ਕਰਾਂ ਉਹ ਮੈਨੂੰ ਹੱਸ ਕੇ ਕਹਿੰਦਾ ਕਹਿੰਦਾ ਬਈ ਕੱਚਾ ਮਕਾਨ ਦਾ ਤੂੰ ਬਣਾਏਗਾ ਪਰ ਇੱਥੇ ਲਿੰਬਣ ਵਾਸਤੇ ਜਾਂ ਪੋਚਾ ਫੇਰਨ ਵਾਸਤੇ ਤੈਨੂੰ ਕੋਈ ਜਨਾਨੀ ਜਾਂ ਕੋਈ ਕੰਮ ਵਾਲੀ ਨੀ ਮਿਲਦੀ ਹੁਣ ਅੱਜ ਕੱਲ ਕਹਿੰਦਾ ਕਿ ਜਿਹੜੀਆਂ ਕੰਮ ਵਾਲੀਆਂ ਉਹਨਾਂ ਨੇ ਵੀ ਮੋਬਾਈਲ ਰੱਖੇ ਆ ਤੇ ਮੋਟਰਸਾਈਕਲ ਰੱਖੇ ਆ ਕੋਈ ਵੀ ਅੱਜ ਕੱਲ ਕੰਮ ਕਰਕੇ ਕੁਛ ਨੀ ਗਾ
ਬਿਲਕੁਲ
ਪੁਰਾਣੇ ਮਾਹੌਲ ਦਾ
ਅੱਛਾ ਗੁਰਪਰਨ ਇਤਫਾਕ ਦੀ ਗੱਲ ਆ ਮੈਂ ਸੱਚੀ ਦੱਸਾਂ ਕੱਲ ਮੇਰੇ ਦਿਮਾਗ ਚ ਵੀ ਇਹੀ ਆ ਰਹੀ ਸੀਗੀ ਜਿਹੜੀ ਗੱਲ ਆ ਨਾ ਮੈਂ ਵੀ ਇਹੀ ਸੋਚ ਰਹੀ ਸੀਗੀ ਭਈ ਇੱਕ ਘਰ ਬਣਾਵਾ ਹਨਾ ਓਦਾਂ ਦਾ ਜਿੱਦਾਂ ਦਾ ਸਕੂਨ ਦਿੰਦਾ ਜਿਹੜਾ ਅਸੀਂ ਆਪਣੀਆਂ ਗੱਲਾਂ ਚ ਯਾਦਾਂ ਚ ਵਸਾਈ ਬੈਠੇ ਹਾਂ ਨਾ ਓਦਾਂ ਦਾ ਛੋਟਾ ਜਿਹਾ ਘਰ ਕੋਈ ਇਹ ਨੀ ਭਈ ਉੱਪਰ ਵੱਡੀਆਂ ਟੈਂਕੀਆਂ ਹੋਣ ਜਹਾਜ਼ ਵਾਲੀਆਂ ਜਾਂ ਉਹ ਵਾਲਾ ਨੀ ਇੱਕ ਸਾਦ ਮੁਰਾਦਾ ਜਿਹਾ ਘਰ ਜਿਹਦੇ ਚ ਉਹੀ ਚੌਂਕਾ ਹੋਵੇ ਤੇ ਦਿਲ ਕਰਦਾ ਭਈ ਜਦੋਂ ਰਿਟਾਇਰ ਹੋਈਏ ਜਦੋਂ ਬੁੱਢੇ ਬਾਰੇ ਜਿਹੜੀ ਆਪਣੀ ਜ਼ਿੰਦਗੀ ਆ ਉਹੀ ਸਾਦੇ ਜਿਹੇ ਘਰਾਂ ਦੇ ਵਿੱਚ ਉਹੀ ਚਾਟੀ ਚ ਮਧਾਣੀ ਪਾ ਕੇ ਰਿੜਕਣ ਵਾਲੀ ਜਿਹੜੀ ਜ਼ਿੰਦਗੀ ਆ ਉਹ ਦੁਬਾਰਾ ਜੀਏ ਪਰ ਪਤਾ ਨੀ ਦੇਖੋ ਇਹ ਵੀ ਇੱਕ ਸੋਚ ਆ ਇੱਕ ਸੋਚ ਦਿਮਾਗ ਚ ਆਈ ਸੀ ਤੇ ਆਸਟ੍ਰੇਲੀਆ ਪਹੁੰਚ ਗਏ ਤੇ ਅੱਜ ਜੇ ਅਸੀਂ ਸੋਚ ਰੱਖਦੇ ਆ ਇਹ ਚੀਜ਼ਾਂ ਦੀ ਤੇ ਉਹ ਵੀ ਕੋਈ ਵੱਡੀ ਗੱਲ ਨੀ ਸੋ ਬਾਕੀ ਗੱਲ ਗੁਰਪਰਨ ਇਹ ਹੈ ਭੀ ਬਹੁਤੇ ਲੋਕੀ ਸਾਨੂੰ ਕਹਿੰਦੇ ਹੋਣੇ ਭੀ ਕਮਲੇ ਆ ਇਹ ਦੱਸ ਹੈ ਕੀ ਸੋਚੀ ਜਾਂਦੇ
ਛੱਡ ਕੇ ਕੱਚੇ ਮਕਾਨ ਛੱਡ ਕੇ ਕੱਚਿਆਂ ਚ ਰਹਿਣ ਦੀ ਗੱਲ ਕਰ ਪਰ ਇੱਕ ਚੀਜ਼ ਦੇਖੋ ਉਹਨਾਂ ਕੱਚੇ ਮਕਾਨਾਂ ਦੀ ਖਾਸੀਅਤ ਕੀ ਹੁੰਦੀ ਸੀ ਉਸ ਟਾਈਮ ਤੇ ਕਿ ਗਰਮੀਆਂ ਦੇ ਵਿੱਚ ਉਹ ਠੰਡੇ ਹੁੰਦੇ ਸੀਗੇ ਤੇ ਠੰਡ ਦੇ ਮੌਸਮ ਦੇ ਵਿੱਚ ਉਹ ਮਕਾਨ ਜਿਹੜੇ ਆ ਉਹ ਗਰਮ ਹੁੰਦੇ ਸੀਗੇ ਹਨਾ ਉਹਨਾਂ ਮਕਾਨਾਂ ਦੀ ਖਾਸੀਅਤ ਸੀਗੀ ਮਤਲਬ ਤੇ ਕਾਨਿਆਂ ਦੀ ਛੱਤ ਉੱਪਰ ਹੁੰਦੀ ਸੀਗੀ ਵਾਂਸ ਦੀ ਛੱਤ ਹੁੰਦੀ ਸੀਗੀ ਤੇ ਐਕਚੁਅਲੀ ਮੈਨੂੰ ਉਹ ਦੱਸਦਾ ਕਿ ਮੇਰੇ ਨਾ ਮੰਮਾ ਦੇ ਭਾਂਡੇ ਪਏ ਆ ਦਾਜ ਦੇ ਉਹਦੇ ਵਿੱਚ ਗਾਗਰ ਪਰਾਤ ਛੰਨੇ ਉਹ ਨਾ ਮੰਮਾ ਨੇ ਉਹ ਹਰ ਦੀਵਾਲੀ ਤੇ ਮੰਮੀ ਕੀ ਕਰਦੇ ਆ ਕੱਢਦੇ ਆ ਘੁੱਟ ਘੁੱਟ ਕੇ ਉਹਨਾਂ ਨੂੰ ਮਾਂਜਦੇ ਆ ਲੱਸੀ ਦੇ ਨਾਲ ਤੇ ਅਸੀਂ ਮੈਂ ਪਿਛਲੀ ਵਾਰੀ ਉਹਨਾਂ ਨੂੰ ਕਿਹਾ ਮੈਂ ਕਿਹਾ ਮੰਮੀ ਵੀ ਇਹ ਮਾਂਜਣ ਦਾ ਘਰ ਹੀ ਆ ਆਪਾਂ ਇਹਨਾਂ ਨੂੰ ਵੇਚ ਦਈਏ ਤੇ ਮੰਮਾ ਮੇਰੇ 3 ਦਿਨ ਮੇਰੇ ਨਾਲ ਨੀ ਬੋਲੇ ਕਹਿੰਦੀ ਤੂੰ ਆਸਟ੍ਰੇਲੀਆ ਜਾ ਕੇ ਬਾਹਲਾ ਜੀ ਸਿਆਣਾ ਹੋ ਗਿਆ ਤੇ ਹੁਣ ਮੇਰੇ ਭਾਂਡੇ ਵੇਚੇਗਾ
ਸਹੀ ਗੱਲ ਆ ਉਹਨਾਂ ਚੀਜ਼ਾਂ ਦੇ ਨਾਲ ਇੱਕ ਜਿਹੜਾ ਮੋਹ ਜੁੜਿਆ ਹੁੰਦਾ ਮੇਰਾ ਵੀ ਗੁਰਪਰਨ ਬੜਾ ਦਿਲ ਕਰਦਾ ਹੁੰਦਾ ਭੀ ਜਿਹੜੇ ਪਿੰਡ ਦਾ ਘਰ ਆ ਉਹਦੀਆਂ ਜਾ ਕੇ ਪੇਟੀਆਂ ਫੁੱਲਾਂ ਮੇਰੇ ਦਾਦੀ ਦੇ ਦਾਜ ਦੀ ਪੇਟੀ ਪਈ ਆ ਉੱਥੇ ਮੰਮੀ ਦੇ ਦਾਜ ਦੀ ਪੇਟੀ ਪਈ ਹੋਈ ਆ ਔਰ ਮੇਰਾ ਬੜਾ ਦਿਲ ਕਰਦਾ ਭੀ ਮੈਂ ਜਾਵਾਂ ਜਿਹੜੀਆਂ ਉਹਨਾਂ ਦੇ ਹੱਥੀ ਬੁਣੀਆਂ ਦਰੀਆਂ ਆ ਜਾਂ ਜਿਹੜੇ ਉਹ ਰਜਾਈਆਂ ਆ ਉਹ ਤੜਾਈਆਂ ਆ ਉਹਨਾਂ ਨੂੰ ਖੋਲ ਕੇ ਇੱਕ ਵਾਰੀ ਧੁੱਪ ਤਾਂ ਲਵਾ ਦਵਾਂ ਪਤਾ ਨੀ ਕਦੋਂ ਦੀਆਂ ਪਈਆਂ ਹੋਣੀਆਂ ਔਰ ਬਿਲਕੁਲ ਜਿੱਦਾਂ ਤੁਸੀਂ ਕਿਹਾ ਭੀ ਸਾਡੇ ਦਾਦੀ ਜੀ ਵੀ ਹਰ ਦੀਵਾਲੀ ਤੇ ਉਹਨਾਂ ਚੀਜ਼ਾਂ ਨੂੰ ਕੱਢਦੇ ਹੁੰਦੇ ਸੀਗੇ ਧੁੱਪ ਲਵਾਉਣੀ ਔਰ ਉਹ ਭਾਂਡੇ ਜਿਹੜੇ ਹੁੰਦੇ ਸੀਗੇ ਉਹਨਾਂ ਨੇ ਕੱਢਣੇ ਨੀ ਕਈ ਤਾਂ ਕਹੀਂ ਦੇ ਪਿੱਤਲ ਦੇ ਬੜੇ ਸੋਹਣੇ ਸੋਹਣੇ ਥਾਲ ਕੌਲੀਆਂ ਹੁੰਦੇ ਸੀ ਤੇ ਉਹਨਾਂ ਨੇ ਕਹਿਣਾ ਇਹ ਆਏ ਗਏ ਲਈ ਆ ਸੋ
ਇੱਕ ਹੋਰ ਬਿਲਕੁਲ ਆਪਾਂ ਜਾ ਕੇ ਤੁਸੀਂ ਜਾ ਕੇ ਜਦੋਂ ਪੇਟੀ ਖੋਲਦੇ ਹੋ ਨਾ ਜਿਹੜਾ ਸੰਦੂਕ ਹੈ ਪੇਟੀ ਉਹਦੇ ਵਿੱਚ ਖੁਸ਼ਬੂ ਜਿਹੜੀ ਆਉਂਦੀ ਆ ਕਿਉਂਕਿ ਬਿੱਤਿਆਂ ਦੀ ਖੁਸ਼ਬੂ ਮੈਂ ਇਸ ਵਾਰੀ ਜਾ ਕੇ ਜਦੋਂ ਮੰਮਾ ਨੇ ਮੈਨੂੰ ਨਵੀਂ ਤਰਜਾਈ ਤੇ ਨਵੀਂ ਤਲਾਈ ਮੇਰੇ ਵਾਸਤੇ ਕੱਢੀ ਨਾ ਤੇ ਮੰਮਾ ਨੇ ਮੈਨੂੰ ਆਪ ਪੇਟੀ ਦਾ ਦਰਵਾਜ਼ਾ ਫੜ ਤੇ ਹੋਲਡ ਕਰ ਹੋਲਡ ਕਰ ਮੈਂ ਤੈਨੂੰ ਨਵੀਂ ਰਜਾਈ ਤਲਾਈ ਕੱਢ ਕੇ ਦਿਆ ਤੁਸੀਂ ਯਕੀਨ ਮੰਗਣ ਲੋਗੇ ਭੈਣ ਜੀ ਜੋ ਮੇਰੀ ਮਤਲਬ ਇੱਕ ਰੂਹ ਜਿਹੜੀ ਹੈ ਨਾ ਰੂਹ ਤੱਕ ਉਹ ਖੁਸ਼ਬੂ ਗਈ ਕਿ ਹਾਂ ਬਈ ਮਤਲਬ ਉਸ ਅਸੀਂ ਚੀਜ਼ ਦੇ ਨਾਲ ਜੁੜੇ ਹੋਏ ਆ ਤੇ ਬਹੁਤ ਵਧੀਆ ਲੱਗਾ ਫਿਰ ਮਤਲਬ ਇੰਨਾ ਖੁਸ਼ੀ ਹੋਈ ਮੰਮੀ ਨੇ ਕਹਿੰਦੀ ਮੈਂ ਪੁਰਾਣੀ ਰਜਾਈ ਨੀ ਨਵੀਂ ਰਜਾਈ ਉਦੋਂ ਹੱਥਾਂ ਦੇ ਨਾਲ ਨਗਾਂਦੇ ਹੁੰਦੇ ਸੀਗੇ ਰਜਾਈਆਂ ਵੀ
ਨਗਾਂਦੇ ਹੁੰਦੇ ਸੀ ਬਿਲਕੁਲ ਰਜਾਈਆਂ ਹੱਥਾਂ ਨਾਲ ਨਗਾਂਦੇ ਸੀ
ਨਗਾਂਦੇ ਹੁੰਦੇ ਸੀ ਤੇ ਉਹ ਪਿੱਛੇ ਜੇ ਏਦਾਂ ਹੀ ਗੱਲ ਚੱਲਣ ਡਈ ਮੰਮੀ ਕਹਿੰਦੇ ਕਿ ਤੇਰੇ ਵਾਸਤੇ ਡਬਲ ਬੈਡ ਦੀ ਰਜਾਈ ਬਣਾਉਣੀ ਆ ਤੇ ਅਸੀਂ ਨਗੰਦਨੀ ਦੇ ਕੇ ਆਏ ਆ ਤੇ ਮੈਂ ਹੱਸੇ ਨਾ ਕਿਹਾ ਮੈਂ ਕਿਹਾ ਮੰਮੀ ਨਗੰਦਨੀ ਦੇ ਕੇ ਆਏ ਕਹਿੰਦੇ ਹਾਂ ਕਹਿੰਦੇ ਤੇਰੀਆਂ ਭਰਜਾਈਆਂ ਹੋਣ ਕਿੱਥੇ ਨਗਾਂਦੇ ਸੀਗੀਆਂ ਅੱਜ ਕੱਲ ਮੇਰੀ ਕਿਤੇ ਨਿਗਾਹ ਨਹੀਂ ਕੰਮ ਕਰਦੀ
ਹਾਂ ਠੀਕ ਹੈ ਗੁਰਪਰਨ ਜਿੱਦਾਂ ਮੈਂ ਪ੍ਰੋਗਰਾਮ ਦੇ ਸ਼ੁਰੂ ਵਿਚ ਇਹ ਗੱਲ ਕਹੀ ਕਿ ਕੀ ਖੋਇਆ ਤੇ ਕੀ ਪਾਇਆ, ਗੱਲ ਇੱਥੇ ਆ ਕੇ ਨਿਬੜਦੀ ਹੈ। ਬਹੁਤ ਕੁਝ ਪਾਇਆ ਇੱਥੇ ਆ ਕੇ ਔਰ ਬਹੁਤ ਕੁਝ ਖੋਇਆ। ਅਸੀਂ ਬੇਸ਼ੱਕ ਜਿਹੜੀਆਂ ਫਿਜ਼ੀਕਲ ਨੀਡਸ ਕਹਿ ਲੋ ਜਾਂ ਜਿਹੜੀਆਂ ਸਾਡੀਆਂ ਲਗਜ਼ਰੀਜ਼ ਆ ਉਹ ਤਾਂ ਇੱਥੇ ਬਹੁਤ ਪਾ ਲਈਆਂ, ਪਰ ਜਿਹੜੀ ਗੱਲ ਤੁਸੀਂ ਰੂਹ ਦੀ ਕੀਤੀ ਕਿ ਉਹ ਪੇਟੀ ਖੋਲੀ ਤੁਹਾਡੀ ਅੰਦਰ ਤੱਕ ਰੂਹ ਰੱਜ ਗਈ, ਉਹ ਜਿਹੜੀਆਂ ਰੂਹ ਨਾਲ ਜੁੜੀਆਂ ਚੀਜ਼ਾਂ ਹੈ ਨਾ ਉਹ ਸਾਡੇ ਤੋਂ ਖੁੱਸ ਗਈਆਂ। ਸੋ ਉਹ ਚੀਜ਼ਾਂ ਦੀ ਭਾਲ ਚ ਹੀ ਰਹਿੰਦੇ ਹਾਂ ਅਸੀਂ ਹੁਣ, ਹੈ ਨਾ। ਸੋ ਇਹ ਸਫ਼ਰ ਆ ਜੀ ਉਸ ਘਰ ਤੋਂ ਲੈ ਕੇ ਅੱਜ ਸਿਡਨੀ ਦੇ ਘਰ ਤੱਕ। ਬੇਸ਼ੱਕ ਲੱਖ ਸੁੱਖ ਸੁਵਿਧਾਵਾਂ ਹੋਣਗੀਆਂ ਪਰ ਤੁਹਾਡੀ ਰੂਹ ਜਿਹੜੀ ਆ ਅੱਜ ਵੀ ਤੁਹਾਨੂੰ ਉੱਥੇ ਹੀ ਮੋੜਦੀ ਹੈ ਵੀ ਚੱਲ,
ਬਿਲਕੁਲ,
ਹੈ ਨਾ।
ਬਿਲਕੁਲ ਜੀ, ਬਿਲਕੁਲ ਬਿਲਕੁਲ ਜੀ। ਇਹ ਦੇਖੋ ਇਹ ਵੀ ਜਦ ਅਸੀਂ ਉਸ ਟੱਚ ਦੇ ਉਸ ਚੀਜ਼ ਦੇ ਨਾਲ ਜੁੜੇ ਹੋਏ ਆ। ਮੈਂ ਇੱਥੇ ਵੀ ਆਪਣੇ ਮੇਰੇ ਮੰਮਾ ਆਏ ਸੀ ਉਹਨਾਂ ਤੋਂ ਸਪੈਸ਼ਲ ਇੰਡੀਆ ਤੋਂ ਵਾਰਡ ਮੰਗਾਇਆ ਤੇ ਉਹ ਮੰਜੇ ਦੋ ਮੰਜੇ ਬਣਾਏ ਆ ਤੇ ਮੈਂ ਹਮੇਸ਼ਾ ਹੀ ਬੈਡ ਤੇ ਨੀ ਸੌਂਦਾ, ਮੈਂ ਮੰਜੇ ਤੇ ਹੀ ਸੌਂਦਾ ਵਾ। ਮਤਲਬ ਜੋ ਪੁਰਾਣਾ ਦੇਖੋ ਹੈ ਤਾਂ ਆਪਾਂ ਜੇ ਸੋਚੀਏ ਨਾ ਜੋ ਪੁਰਾਣੀਆਂ ਚੀਜ਼ਾਂ ਸੀਗੀਆਂ ਮੰਜੇ ਤੇ ਸੌਣ ਦੇ ਨਾਲ ਤੁਸੀਂ ਸਵੇਰੇ ਉੱਠੋ ਤਾਂ ਫਰੈਸ਼ ਰਹਿੰਦੇ ਹੋ। ਮਤਲਬ ਅੱਜ ਕੱਲ ਬੈਡ ਆ ਗਏ, ਗੱਦੇ ਆ ਗਏ, ਹੈ ਨਾ, ਤੇ ਪੁਰਾਣੀਆਂ ਜਿਹੜੀਆਂ ਚੀਜ਼ਾਂ ਦੇ ਨਾਲ ਲਗਾ ਵਾ ਉਹ ਵੀ ਮਤਲਬ ਮੈਨੂੰ ਲੱਗਦਾ ਕਿ ਮੈਨੂੰ ਕਿ ਮੇਰੇ ਸੱਜਣ ਮਿੱਤਰ ਕਈ ਵਾਰ ਘਰ ਆਉਂਦੇ ਕਹਿੰਦੇ ਤੂੰ ਫਿਰ ਪੇਂਡੂ ਦਾ ਪੇਂਡੂ, ਮੈਂ ਕਿਹਾ ਬਈ ਆਪਣਾ ਲਗਾ ਹੀ ਇਹਨਾਂ ਚੀਜ਼ਾਂ ਨਾਲ ਕੀ ਕਰੀਏ ਜੀ।
ਔਰ ਬਿਲਕੁਲ ਮੈਨੂੰ ਲੱਗਦਾ ਵੀ ਪੇਂਡੂ ਹੋਣ ਚ ਕੋਈ ਬੁਰਾਈ ਨੀ। ਪਹਿਲਾਂ ਜਦੋਂ ਇੱਥੇ ਆਏ ਤਾਂ ਕਿਸੇ ਏਦਾਂ ਸੁਣੀਦਾ ਸੀ ਨਾ ਵੀ ਦੇਸੀ ਆ ਜਾਂ ਉਹ ਚੀਜ਼ ਆ, ਤੇ ਪਰ ਹੁਣ ਇੰਨੇ ਸਾਲ ਇੱਥੇ ਕੱਢਣ ਤੋਂ ਬਾਅਦ ਮੈਨੂੰ ਇਸ ਚੀਜ਼ ਚ ਪ੍ਰਾਊਡ ਫੀਲ ਹੁੰਦਾ ਕਿ ਮੈਂ ਪੇਂਡੂ ਆ, ਮੈਂ ਦੇਸੀ ਆ, ਠੀਕ ਆ, ਮੈਂ ਉਸ ਚੀਜ਼ਾਂ ਨੂੰ ਇੱਥੇ ਵੀ ਸਮੇਂ ਦੇ ਨਾਲ ਚੱਲੇ ਆ ਉਹ ਸਾਰਾ ਕੁਝ ਅਚੀਵ ਕੀਤਾ, ਪਰ ਜੋ ਤੁਸੀਂ ਹੋ ਉਹ ਹੋ, ਉਹ ਕਊਆ ਚਲਾ ਹੰਸ ਕੀ ਚਾਲ ਆਪਣੀ ਚਾਲ ਵੀ ਭੁੱਲ ਗਿਆ, ਉਹ ਹਿਸਾਬ ਹੁੰਦਾ ਉਹਨਾਂ ਨਾਲ ਜੋ ਭੁੱਲ ਜਾਂਦੇ ਆ ਕਿ ਉਹ ਅਸਲ ਚ ਕੌਣ ਆ। ਸੋ ਮੈਨੂੰ ਤਾਂ ਕਾਂ ਹੋਣ ਦੇ ਵਿੱਚ ਵੀ ਬੜਾ ਮਾਣ ਹੈ ਭਈ, ਠੀਕ ਹੈ ਜੀ, ਵਧੀਆ ਜੋ
ਹੈਗੇ ਆ। ਤਾਂ ਹੀ
ਮੈਂ ਕਾਂ ਕਾਂ ਕਰਦੀ ਰਹਿੰਦੀ ਹਾਂ ਹਰ ਬੁੱਧਵਾਰ ਨੂੰ, ਹੈ ਨਾ।
ਸਹੀ, ਨਹੀਂ ਜੀ ਨਹੀਂ। ਚਲੋ ਇਹਦੇ ਨਾਲ ਇਹ ਆ ਕਿ ਅਸੀਂ ਆਪਣੇ ਸਰੋਤੇ ਜਿਹੜੇ ਸਾਨੂੰ ਸੁਣ ਰਹੇ ਆ, ਪਤਾ ਨੀ ਉਹ ਕਹਿ ਰਹੇ ਹੋਣੇ ਆ ਕਿ ਇਹ ਦੋਨੇ ਕਮਲ ਘੋਟੀ ਜਾ ਰਹੇ ਆ, ਪਰ ਦੇਖੋ ਜੀ ਇਹ ਸਾਡੀ ਫੀਲਿੰਗਸ ਆ ਜਿਹੜੀਆਂ ਕਹਿੰਦੇ ਨਾ ਕੋਈ ਪਲੇਟਫਾਰਮ ਹੁੰਦਾ ਜਿੱਥੇ ਤੁਸੀਂ ਆਪਣੀ ਫੀਲਿੰਗ ਛੱਡ ਸਕਦੇ ਹੋ, ਤੇ ਸਾਨੂੰ ਇਹਨਾਂ ਨੇ ਹਰਮਨ ਰੇਡੀਓ ਨੇ ਪਲੇਟਫਾਰਮ ਦਿੱਤਾ ਵਾ ਤੇ ਅਸੀਂ ਆਪਣੀਆਂ ਫੀਲਿੰਗਸ ਜਿਹੜੀਆਂ ਵਾ ਸਰੋਤਿਆਂ ਦੇ ਨਾਲ ਵੀ ਸਾਰਿਆਂ ਦੇ ਨਾਲ ਸਾਂਝੀਆਂ ਕਰ ਰਹੇ ਆ। ਤੇ ਗੱਲ ਤਾਂ ਹੈ ਜੀ ਆਪਾਂ ਪੁਰਾਣੇ ਸਮੇਂ ਤੇ ਵੀ ਜਾਈਏ ਤਾਂ ਪੁਰਾਣਾ ਸਮਾਂ ਵੀ ਠੀਕ ਸੀਗਾ, ਕਲੀਨ ਸੀਗਾ, ਮਤਲਬ ਇੰਨਾ ਜ਼ਿਆਦਾ ਸਟ੍ਰੈਸ ਨਹੀਂ ਸੀਗਾ ਉਹਨਾਂ ਸਮਿਆਂ ਦੇ ਵਿੱਚ, ਘਰ ਕੱਚੇ ਸੀ ਪਰ ਮਨ ਸ਼ਾਂਤ ਸੀਗਾ।
ਬਿਲਕੁਲ ਬਿਲਕੁਲ ਗੁਰਪਰਨ। ਸੋ ਸਾਡੇ ਨਾਲ ਬਲਰਾਜ ਸਿੰਘ ਹੁਣਾਂ ਨੇ ਵੀ ਸਾਂਝ ਪਾਈ ਹੈ ਜੀ ਇਹਨਾਂ ਤੇ, ਇਹਨਾਂ ਨੇ ਉਹ ਜਾਲੀ ਦੀ ਫੋਟੋ ਭੇਜੀ ਹੈ ਜਿਹੜੀ ਇੱਕ ਜਾਲੀ ਵਾਲੀ ਅਲਮਾਰੀ ਨੀ ਹੁੰਦੀ ਸੀਗੀ ਜੋ ਰਸੋਈ ਚ ਹੁੰਦੀ ਸੀ, ਜ਼ਰੂਰ ਹੁੰਦੀ ਸੀ ਜਿਹਦੇ ਵਿੱਚ ਮੱਖਣ ਪਿਆ ਹੁੰਦਾ ਸੀ, ਦੁੱਧ ਦਹੀਂ ਪਿਆ ਹੁੰਦਾ ਸੀ, ਆਟਾ ਬਚ ਗਿਆ ਤੇ ਉਹਦੇ ਚ ਰੱਖ ਲਿਆ। ਸੋ ਬਲਰਾਜ ਸਿੰਘ ਹੁਣ ਸਤਿ ਸ਼੍ਰੀ ਅਕਾਲ ਬੁਲਾਈ ਹੈ, ਕਹਿੰਦੇ ਇੰਜੋਇੰਗ ਲਹਿਰਾਂ, ਕਹਿੰਦੇ ਕਿ ਇੰਜੋਇੰਗ ਲਹਿਰਾਂ ਦੇਸੀ ਫਰਿੱਜ ਹੁੰਦੀ ਸੀ ਜੀ, ਕਹਿੰਦੇ ਇਹ ਨਾਲ ਇਹਨਾਂ ਨੇ ਫੋਟੋ ਭੇਜੀ ਆ ਉਸ ਜਗ੍ਹਾ ਤੇ ਲਿਖਿਆ ਕਿ ਬਿਜਲੀ ਤੋਂ ਬਿਨਾਂ ਚੱਲਦੀ ਸੀ ਜੀ ਇਹ ਫਰਿੱਜ। ਬਿਲਕੁਲ ਜੀ ਇਹ ਫਰਿੱਜ ਹੁੰਦੀਆਂ ਸੀਗੀਆਂ, ਸਹੀ ਗੱਲ।
ਬਲਰਾਜ ਭਾਜੀ ਥੈਂਕ ਯੂ ਤੁਹਾਡਾ, ਤੁਸੀਂ ਸਾਨੂੰ ਹੋਰ ਵੀ ਡੀਪ ਲੈ ਗਏ ਆ ਪੁਰਾਣੀਆਂ ਯਾਦਾਂ ਦੇ ਵਿੱਚ।
ਹੋਰ
ਵਾਕਿਆ ਹੀ ਉਹ ਜਿਹੜੀ ਤੁਸੀਂ ਜਾਲੀ ਦੀ ਗੱਲ ਕਰਦੇ ਉਹਦੇ ਵਿੱਚ ਇੱਕ ਲੱਕੜ ਦਾ ਡੱਕਾ ਦਿੱਤਾ ਹੁੰਦਾ ਸੀ ਉਹਦੀ ਕੁੰਡੀ ਲਾ ਕੇ ਤੇ ਉਹਦੇ ਵਿੱਚ ਘਿਓ ਮੱਖਣੀ ਸਾਰਾ ਨਿੱਕਾ ਮੋਟੀਆਂ ਚੀਜ਼ਾਂ ਸਾਡੀਆਂ ਮਾਤਾਵਾਂ ਰੱਖਦੀਆਂ ਹੁੰਦੀਆਂ ਸੀਗੀਆਂ ਤੇ ਉਹ ਜਾਲੀ ਦਾ ਕਾਰਨ ਇਹ ਮੱਖੀ ਮੁੱਖੀ ਜਿਹੜੀ ਆ ਉਹਦੇ ਵਿੱਚ ਅੰਦਰ ਨਾ ਜਾਵੇ, ਉਹ ਜਾਲੀ ਲਾ ਕੇ ਉਹਨਾਂ ਨੇ ਬਣਾਈ ਹੁੰਦੀ ਸੀ,
ਨਹੀਂ ਜਾਂਦੀ ਸੀ
ਉਦੋਂ ਫਰਿੱਜਾਂ
ਤੇ ਹਵਾ ਜਿਹੜੀ ਆ ਉਹ ਵਿੱਚ ਨਹੀਂ
ਹੁੰਦੀ ਰਹੇ ਜੀ ਜੀ।
ਨਰਿੰਦਰ ਰਾਠੌਰ ਹੁਣਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਆ ਜੀ ਸਾਰੇ
ਜੀ,
ਨਰਿੰਦਰ ਰਾਠੌਰ ਹੁਣਾਂ ਨੇ ਸਾਂਝ ਪਾਈ ਹੈ ਤੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਸਾਰੀ ਹਰਮਨ ਟੀਮ ਨੂੰ ਤੇ ਲਿਸਨਰਸ ਨੂੰ ਵੀ ਬਹੁਤ ਬਹੁਤ ਸ਼ੁਕਰੀਆ ਜੀ ਤੇ ਸਵਾਗਤ ਪ੍ਰੋਗਰਾਮ ਚ। ਤੇ ਕੁਲਦੀਪ ਹੁਣਾਂ ਨੇ ਵੀ ਜੀ ਜਿਹੜਾ ਮੈਸੇਜ ਕੀਤਾ, ਮੈਨੂੰ ਪਤਾ ਅੱਜ ਕੁਲਦੀਪ ਵੀ ਬਹੁਤ ਡੂੰਗੀ ਚਲੀ ਗਈ ਹੋਣੀ ਹੈ, ਅਕਸਰ ਹੀ ਜਦੋਂ ਅਸੀਂ ਇਕੱਠੇ ਤੁਰਦੇ ਹਾਂ ਤੇ ਕੁਲਦੀਪ ਵੀ ਛੇਤੀ ਅੱਖਾਂ ਨਮ ਕਰ ਲੈਂਦੀ ਆ ਮੇਰੇ ਵਾਂਗੂ।
ਲਿਖਿਆ ਹੈ ਕਿ ਲਾਸਟ ਮੇਰੀ ਵੀ ਕੁਲਦੀਪ ਭੈਣ ਬਹੁਤ ਡੀਪ ਚਲੇ ਗਏ ਸੀ ਭੈਣ ਕੋਈ ਗੱਲ ਨੀ, ਆਪਾਂ ਸਾਰੇ ਜਾਵਾਂਗੇ, ਆਪਾਂ ਸਾਰੇ ਪੰਜਾਬ ਨੂੰ ਮਿਸ ਕਰਦੇ ਆ, ਤੇ ਇੰਨਾ ਜਿਆਦਾ ਹੋਣਾ ਕੋਈ ਗੱਲ ਨੀ।
ਮੈਨੂੰ ਲੱਗਦਾ ਹੁੰਦਾ ਪਤਾ ਨੀ ਕਿਉਂ ਭਈ ਜ਼ਰੂਰ ਹੀ ਇਹੋ ਜਿਹਾ ਸਾਡੇ ਜਿਹੜੀਆਂ ਯਾਦਾਂ ਦਾ ਇੱਕ ਪੰਜਾਬ ਦਾ ਕੋਨਾ ਜਿਹੜਾ ਉਹ ਇੱਥੇ ਆਸਟ੍ਰੇਲੀਆ ਚ ਜ਼ਰੂਰ ਬਣੂਗਾ, ਪਤਾ ਨੀ ਕਿਉਂ ਮੈਨੂੰ ਲੱਗਦਾ ਹੁੰਦਾ। ਬੇਸ਼ੱਕ ਕੋਈ, ਮੈਨੂੰ ਤਾਂ ਲੱਗਦਾ ਹੁੰਦਾ ਕੋਈ ਇਹੋ ਜਿਹਾ ਹੋਲੀਡੇ ਸਪੋਟ ਹੀ ਬਣ ਜਾਵੇ ਨਾ, ਤੇ ਉਹ ਵੀ ਬਹੁਤ ਵਧੀਆ ਆ ਇੱਥੇ, ਕਿ ਜਿਹਦੇ ਚ ਉਹ ਸਾਰਾ ਕੁਛ ਪੰਜਾਬ ਜੋ ਅਸੀਂ ਯਾਦ ਕਰਦੇ ਹਾਂ ਉਹ ਇੱਕ ਇਹੋ ਜਿਹਾ ਹੋਲੀਡੇ ਸਪੋਟ ਹੋਵੇ ਕਿ ਜਿੱਥੇ ਅਸੀਂ ਆਪਣੇ ਬੱਚਿਆਂ ਨਾਲ ਜਾ ਕੇ ਥੋੜੇ ਜਿਹੇ ਦਿਨ ਗੁਜ਼ਾਰ ਸਕੀਏ ਉਹੋ ਜਿਹੇ ਘਰਾਂ ਦੇ ਵਿੱਚ, ਪਤਾ ਨੀ ਬਾਕੀ ਦੇਖੋ। ਤੇ ਕੁਲਦੀਪ ਨੇ ਆਪਣੀਆਂ ਯਾਦਾਂ ਸਾਂਝੀਆਂ ਕਰਦੇ ਹੋਏ ਕਿਹਾ, ਹਾਂਜੀ ਕੁਲਦੀਪ ਨੇ ਆਪਣੀਆਂ ਯਾਦਾਂ ਸਾਂਝੀਆਂ ਕਰਦੇ ਕਿਹਾ ਹੈ, ਕਹਿੰਦੇ ਘਰ ਵਿੱਚ ਇੱਕ ਨਿੰਮ ਦਾ ਰੁੱਖ ਵੀ ਸੀਗਾ ਤੇ ਅਨਾਰ ਤੇ ਅਮਰੂਦ ਦੇ ਰੁੱਖਾਂ ਨਾਲ ਹੋਰ ਵਧੇਰੇ ਰੌਣਕ ਸੀ। ਸਬਾਤ ਦੇ ਕੋਲੇ ਦੀ ਕੰਧ ਦੇ ਨਾਲ ਨਾਲ ਮਨੀ ਪਲਾਂਟ ਦੀ ਵੇਲ ਵੀ ਸ਼ੋਭਾ ਕਰਦੀ ਹੁੰਦੀ ਸੀ। ਸੱਚੀ ਬਹੁਤ ਹੀ ਮਨਮੋਹਕ ਨਜ਼ਾਰਾ ਸੀ ਪਿੰਡ ਦੇ ਵਿਚਕਾਰ ਇੱਕ ਖੁੱਲਾ ਵਿਹੜਾ, ਮੱਝਾਂ ਗਾਵਾਂ ਲਈ ਹਵੇਲੀ ਘਰ ਤੋਂ ਬਾਹਰ ਸੀ ਜਿਹਨੂੰ ਇੱਕ ਵੱਡੀ ਡਿਓੜੀ ਸੀ, ਜਿੱਥੇ ਬੈਠ ਸਾਡੇ ਦਾਦਾ ਜੀ ਸਾਡੇ ਤੇ ਰੋਬ ਪਾਉਂਦੇ ਹੁੰਦੇ ਸੀ। ਸਾਡੇ ਘਰ ਦੇ ਸਾਹਮਣੇ ਸੱਥ ਹੁੰਦੀ ਸੀ ਤੇ ਇੱਕ ਵੱਡਾ ਬੋਰ ਹੁੰਦਾ ਸੀ, ਬੋਰ ਤੇ ਅੱਜ ਵੀ ਹੈ ਪਰ ਉਹ ਖੂਹ ਤੇ ਟਿੰਡਾ ਨਹੀਂ ਰਹੀਆਂ। ਯਾਦ ਹੈ ਕਿ ਘਰ ਦਾ ਕੱਚਾ ਵਿਹੜਾ ਤੇ ਪੋਚੇ ਫੇਰ ਕੇ ਪਰੋਲੇ ਨਾਲ ਸਾਈਡਾਂ ਤੇ ਡੈਕੋਰੇਸ਼ਨ ਕਰਦੀਆਂ ਹੁੰਦੀਆਂ ਸੀ ਮਾਤਾਵਾਂ, ਬਹੁਤ ਨਜ਼ਾਰੇ ਸੀ। ਸਾਡੇ ਘਰ ਦਾ ਵਿਹੜਾ ਇੰਨਾ ਖੁੱਲਾ ਸੀ ਕਿ ਕਹਿੰਦੇ ਸਾਡੇ ਘਰ ਦਾ ਵਿਹੜਾ ਇੰਨਾ ਖੁੱਲਾ ਸੀ ਕਿ ਕਪਾਹ ਸਰੋਂ ਘਰ ਹੀ ਸੁੱਕਣੇ ਪਾਉਂਦੇ ਹੁੰਦੇ ਸੀਗੇ। ਬਿਲਕੁਲ ਸਹੀ ਗੱਲ ਆ, ਹਨਾ, ਇਹ ਵੀ ਹੁੰਦਾ ਸੀ ਗੁਰਪ੍ਰੀਤ ਕਿ ਛੱਲੀਆਂ ਛੱਲੀ ਉਹ ਵਿਹੜੇ ਦੇ ਵਿੱਚ ਕਦੀ ਛੱਲੀਆਂ ਸੁੱਕਣੀਆਂ ਪਈਆਂ ਹੁੰਦੀਆਂ ਸੀਗੀਆਂ, ਕਦੀ ਸਰੋਂ ਸੁੱਕਣੀ ਪਈ
ਹੁੰਦੀ ਸੀ, ਇਹੋ ਜਿਹੀਆਂ ਚੀਜ਼ਾਂ
ਬਿਲਕੁਲ। ਔਰ ਉਹ ਸਾਰਾ ਕੁਛ ਮੈਨੂੰ ਜਿੱਦਾਂ ਗੱਲ ਕਰ ਰਹੀ ਹੈ ਨਾ, ਸਾਰੀਆਂ ਚੀਜ਼ਾਂ ਇਕਦਮ ਫੇਰ ਅੱਖਾਂ ਅੱਗੇ ਜਿੱਦਾਂ ਜਿਉਂਦੀਆਂ ਹੁੰਦੀਆਂ ਪਈਆਂ,
ਜਿੱਦਾਂ ਇਹਨਾਂ ਨੇ ਕਿਹਾ ਵੀ ਉਹ ਜਗ੍ਹਾ ਹੁੰਦੀ ਸੀਗੀ, ਫੋਟੋ ਬਣ ਕੇ ਸਾਡੇ ਸਾਹਮਣੇ ਆ ਰਹੀ ਹੈ ਕਿ ਜਿਸ ਤਰ੍ਹਾਂ ਉਹ ਪੂਰਾ ਮਾਹੌਲ ਸੀਗਾ ਉਸ ਟਾਈਮ ਦਾ। ਬਿਲਕੁਲ ਜੀ,
ਹਾਂ, ਜਿੱਦਾਂ ਕੁਲਦੀਪ ਨੇ ਕਿਹਾ ਵੀ ਉਹ ਜਗ੍ਹਾ ਜਿੱਥੇ ਬੈਠ ਕੇ ਉਹਨਾਂ ਦੇ ਦਾਦਾ ਜੀ ਸਾਡੇ ਤੇ ਰੋਬ ਪਾਉਂਦੇ ਹੁੰਦੇ ਸੀ, ਮੈਨੂੰ ਵੀ ਮੇਰੀ ਦਾਦੀ ਉਦਾਂ ਹੀ ਪੀੜੀ ਤੇ ਬੈਠੀ ਦਿਸਦੀ ਪਈ ਆ, ਉਹਦਾ ਵੀ ਇੱਕ ਬੜੀ ਵਧੀਆ ਬੜੇ ਵੱਡੇ ਪਾਵਿਆਂ ਵਾਲੀ ਪੀੜੀ ਹੁੰਦੀ ਸੀ, ਉਸ ਪੀੜੀ ਤੇ ਬੈਠੀ ਮੈਨੂੰ ਅੱਜ ਵੀ ਉਦਾਂ ਹੀ ਦਿਸਦੀ ਪਈ ਆ, ਸਾਡੇ ਤੇ ਰੋਬ ਪਾਉਂਦੀ ਤੇ ਸਾਨੂੰ ਸਾਨੂੰ ਡਰਾਵੇ ਦਿੰਦੀ ਵੀ ਆ ਲੈਣ ਦੋ ਤੁਹਾਡੇ ਪਿਓ ਨੂੰ, ਅਸੀਂ ਉਹਨੇ ਕਹਿਣਾ ਆ ਲੈਣ ਦੋ ਤੁਹਾਡੇ ਪਿਓ ਨੂੰ, ਅੱਜ ਤੁਹਾਡੀਆਂ ਸਾਰੀਆਂ ਸ਼ਿਕਾਇਤਾਂ ਲੋੜੀਆਂ ਆ। ਉਹ ਮੇਰੇ ਦਾਦੀ ਦੇ ਦਾਜ ਦਾ ਪਲੰਗ ਹੁੰਦਾ ਸੀਗਾ ਜਿਹਦੇ ਤੇ ਮੇਰੀ ਦਾਦੀ ਸਾਰੀ ਉਮਰ ਉਸੇ ਪਲੰਗ ਤੇ ਸੁੱਤੀ ਆ, ਆਪਣਾ ਅਖੀਰੀ ਸਮੇਂ ਤੱਕ ਉਸੇ ਪਲੰਗ ਤੇ। ਔਰ ਫੇਰ ਅਸੀਂ ਉਸ ਪਲੰਗ ਦੀ ਜਿਹੜੀ ਤੁਸੀਂ ਢੋ ਕਹੀ ਉਹ ਬੜੀ ਸੋਹਣੀ ਹੁੰਦੀ ਸੀ, ਉੱਤੇ ਸ਼ੀਸ਼ੇ ਲੱਗੇ ਹੁੰਦੇ ਸੀ ਔਰ ਬੜੀ ਪਿਆਰੀ ਮੀਨਾਕਾਰੀ ਹੁੰਦੀ ਸੀ ਉਹਦੇ ਢੋ ਦੇ ਉੱਤੇ, ਤੇ ਦਾਦੀ ਜੀ ਨਹੀਂ ਰਹੇ ਤੇ ਫੇਰ ਉਹ ਪਲੰਗ ਜਿਹੜਾ ਸੀ ਨਾ ਉਹਦੇ ਪਾਵਿਆਂ ਦੇ ਉੱਤੇ ਅਸੀਂ ਉਹ ਲਵਾ ਕੇ ਪਲਾਈ ਵਗੈਰਾ ਲਵਾ ਕੇ ਤੇ ਹੁਣ ਉਹਦੇ ਉੱਤੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਆ, ਉਹਨੂੰ ਇਸ ਤਰ੍ਹਾਂ ਨਾਲ ਸਾਂਭਿਆ ਹੋਇਆ ਮੰਮੀ ਡੈਡੀ ਨੇ ਉਸ ਪਲੰਗ ਨੂੰ। ਸੋ ਚਲੋ ਕੁਲਦੀਪ ਦਾ ਮੈਸੇਜ ਪੜ੍ਹਦੇ ਆ, ਕਹਿੰਦੇ ਕਿ ਕਪਾਹ ਜਿਹੜੀ ਸਰੋਂ ਘਰ ਹੀ ਸੁੱਕਣੀ ਪਾਉਂਦੇ ਸੀ, ਸਾਡੀ ਹਵੇਲੀ ਵਿੱਚ ਇੱਕ ਸੰਘਣੇ ਜੰਗਲ ਵਾਂਗ ਸਾਡੀ ਹਵੇਲੀ ਵਿੱਚ ਇੱਕ ਸੰਘਣੇ ਜੰਗਲ ਵਾਂਗਰ ਸੀ, ਬਾਂਸ ਦਾ ਸੰਘਣਾ ਰੁੱਖ ਸੀ ਤੇ ਸਾਡੇ ਘਰ ਵਿੱਚ ਖਾਣ ਪੀਣ ਤੋਂ ਪਹਿਲਾਂ ਖਾਣ ਪੀਣ ਤੋਂ ਇਲਾਵਾ ਵਰਤੋਂ ਵਾਲੀਆਂ ਚੀਜ਼ਾਂ ਵੀ ਘਰ ਦੀਆਂ ਹੀ ਬਣੀਆਂ ਹੁੰਦੀਆਂ ਸੀ, ਜਿਵੇਂ ਮੰਜਿਆਂ ਦਾ ਬਾਣ, ਰਜਾਈਆਂ, ਦਰੀਆਂ ਸਭ ਘਰ ਦਾ ਹੀ ਸੀ। ਸਾਡੇ ਘਰੇ ਭਾਂਡੇ ਤੇ ਅੱਜ ਵੀ ਪੂਰੇ ਨੇ, ਸੰਦੂਕ ਵੀ ਹੈ, ਪੇਟੀਆਂ ਵੀ। ਕਹਿੰਦੇ ਮੇਰੇ ਦਾਦੀ ਜੀ ਦਾ ਇੱਕ ਨਿੱਕਾ ਜਿਹਾ ਸੰਦੂਕ ਹੈ ਜਿਹਨੂੰ ਉਹ ਖਜ਼ਾਨਾ ਕਹਿੰਦੇ ਨੇ, ਉਹਦੇ ਵਿੱਚ ਘਰ ਦੀਆਂ ਸੁਹਾਣੀਆਂ ਦੇ ਕੀਮਤੀ ਗਹਿਣੇ ਤੇ ਹੋਰ ਕਈ ਕੀਮਤੀ ਸਮਾਨ ਹੈ ਜੋ ਅੱਜ ਵੀ ਹੈ, ਤੇ ਉਹਨੂੰ ਜਿੰਦਰਾ ਜੋ ਲੱਗਾ ਹੈ ਉਹ ਵੀ ਬਹੁਤ ਪੁਰਾਣਾ ਹੈ ਤੇ ਉਹਦੀ ਚਾਬੀ ਬੀਜੀ ਕੋਲ ਹੈ। ਪਰ ਸੱਚ ਦੱਸਾਂ ਸਾਡੇ ਘਰ ਵਿੱਚ ਪੁਰਾਣੇ ਤਿੰਨ ਕਮਰੇ ਅੱਜ ਵੀ ਨੇ, ਜਿਨ੍ਹਾਂ ਵਿੱਚੋਂ ਇੱਕ ਕਮਰੇ ਵਿੱਚ ਸਾਰੀਆਂ ਪੇਟੀਆਂ ਸੰਦੂਕ ਪਏ ਨੇ ਤੇ ਇੱਕ ਵਿੱਚ ਕਣਕ ਵਾਲੇ ਡਰਮ ਪਏ ਨੇ, ਤੇ ਇੱਕ ਕਮਰੇ ਵਿੱਚ ਮੇਰੀ ਦਾਦੀ ਜੀ ਦਾ ਪਲੰਗ ਹੈ ਤੇ ਵੱਡੀ ਜਿਹੀ ਦਾਦਾ ਜੀ ਦੀ ਤਸਵੀਰ ਹੈ। ਦਾਦਾ ਜੀ ਅੱਜ ਵੀ ਸਾਰਾ ਦਿਨ ਭਾਵੇਂ ਨਵਾਂ ਘਰ ਦਾਦੀ ਜੀ ਅੱਜ ਵੀ ਭਾਵੇਂ ਸਾਰਾ ਦਿਨ ਨਵੇਂ ਘਰ ਚ ਰਹਿੰਦੇ ਨੇ, ਪਰ ਜਦੋਂ ਸੌਂਦੇ ਨੇ ਆਪਣੇ ਪਲੰਗ ਤੇ ਹੀ ਸੌਂਦੇ ਨੇ। ਮੈਂ ਵੀ ਉੱਥੇ ਜਾ ਕੇ ਸੋਣਾ ਉਸੇ ਪਲੰਗ ਤੇ ਜਿੱਥੇ ਕਦੀ ਮੇਰੀ ਦਾਦਾ ਜੀ ਨਾਲ ਨੋਕ ਝੋਕ ਹੁੰਦੀ ਹੁੰਦੀ ਸੀ। ਓ ਕੁਲਦੀਪ, ਤੁਹਾਡੀਆਂ ਯਾਦਾਂ ਔਰ ਗੱਲਾਂ ਸੁਣ ਕੇ ਸੱਚੀ ਮੇਰੇ ਰੋਂਗਟੇ ਖੜੇ ਹੋ ਜਾਂਦੇ ਆ।
ਬਹੁਤ ਠੀਕ ਚਲੇ ਗਏ, ਬਹੁਤ ਤੁਸੀਂ ਤਾਂ ਸਾਨੂੰ ਮਤਲਬ ਸਾਡੇ ਪਿੰਡ ਬਿਲਕੁਲ ਕਹਿ ਲੋ ਜੀ ਪਿੰਡ ਦੇ ਦਰਾ ਮੂਹਰੇ ਪਚਾ ਸਾ ਅੱਜ
ਸਹੀ ਗੱਲ ਆ। ਉਸ ਤੋਂ ਬਾਅਦ ਜਗਤਾਰ ਗਿੱਲ ਭਾਜੀ ਹੁਣਾਂ ਨੇ ਹਾਂਗਕਾਂਗ ਤੋਂ ਸਾਂਝ ਬਣਾਈ ਹੈ ਤੇ ਕਹਿੰਦੇ ਸਤਿ ਸ੍ਰੀ ਅਕਾਲ ਕੁੜੀਏ, ਹਲਕਾ ਫੁਲਕਾ ਇਹਨਾਂ ਨੇ ਕੁਛ ਲਿਖਿਆ ਹੈ, ਕਹਿੰਦੇ ਐਤਵਾਰ ਦੇ ਪ੍ਰੋਗਰਾਮ ਮਿੰਟੂ ਦੀ ਖੀਰ ਗੱਲ ਚੱਲੀ ਸੀ, ਆਪ ਦਾ ਇੱਕ ਰਲਦਾ ਮਿਲਦਾ ਵਾਕਿਆ ਸਾਂਝਾ ਕਰ ਰਿਹਾ। ਹਾਂਜੀ, ਇੱਕ ਵਾਰੀ ਸਾਡੇ ਨਾਲ ਇਹੋ ਜਿਹੀ ਹੋਈ ਕਿ ਨਵੇਂ ਨਵੇਂ ਮਾਸਟਰ ਲੱਗੇ ਸੀ ਮੁਕਤਸਰ, ਕਿਰਾਏ ਦੇ ਕਮਰੇ ਚ ਡੇਰੇ ਲਾਏ ਹੋਏ ਸੀ। ਅਸੀਂ ਦੋ ਮਾਸਟਰ, ਮੈਂ ਤੇ ਰੂਪ ਸਿੰਘ ਇਕੱਠੇ ਰਹਿੰਦੇ ਸੀ। ਇੱਕ ਦਿਨ ਪ੍ਰੋਗਰਾਮ ਬਣ ਗਿਆ ਕਿ ਸੂਜੀ ਦਾ ਭੋਗ ਬਣਾਇਆ ਜਾਵੇ। ਜੋ ਦੋਵੇਂ ਅਣਜਾਣ ਮਿਸ਼ਨ ਸ਼ੁਰੂ ਹੋ ਗਿਆ, ਪਤੀਲਾ ਰੱਖ ਲਿਆ ਸਟੋਵ ਤੇ ਸਮਾਨ ਪਤੀਲੇ ਚ ਪਾ ਲਿਆ, ਇੱਕ ਦੂਜੇ ਨੂੰ ਕਹਿ ਕਹਿ ਕੇ ਆ ਘਟਦਾ ਉਹ ਘਟਦਾ ਕਰਦਿਆਂ ਕਰਦਿਆਂ ਨੇ ਪਤੀਲਾ ਭਰ ਲਿਆ। ਹਫਤੇ ਭਰ ਦਾ ਖਾਣ ਜੋਗਾ ਬਣ ਗਿਆ, ਫਰਿੱਜ ਨਾ ਹੋਣ ਕਾਰਨ ਰਾਤ ਢਿੱਡ ਭਰ ਕੇ ਖਾਦਾ, ਦੂਸਰੇ ਦਿਨ ਸਟਾਫ ਨੂੰ ਵੀ ਖਵਾਇਆ। ਰੂਪੇ ਦੇ ਕੜਾਹ ਦੀਆਂ ਗੱਲਾਂ ਸਕੂਲ ਚ ਕਈ ਦਿਨ ਚੱਲਦੀਆਂ ਰਹੀਆਂ। ਕਹਿੰਦੇ ਪੁਰਾਣੇ ਸਮਿਆਂ ਚ ਪਰੋਲਾ ਇੱਕ ਦੇਸੀ ਪੇਂਟ ਹੁੰਦਾ ਸੀ, ਜੋ ਖਾਸ ਕਰਕੇ ਚੁੱਲ੍ਹੇ ਚੌਂਕੇ ਦਾ ਸ਼ਿੰਗਾਰ ਹੁੰਦਾ ਸੀਗਾ। ਘਰ ਤਾਂ ਵੱਡਿਆਂ ਨੇ ਪੱਕਾ ਪਾਇਆ ਸੀ, ਚੁੱਲ੍ਹੇ ਚੌਂਕੇ ਚ ਬੇਬੇ ਦੀਵਾਲੀ ਦੇ ਨੇੜੇ ਜਾ ਕੇ ਲਿੱਪਾ ਪੋਚੀ ਕਰਕੇ ਪਰੋਲਾ ਫੇਰਦੀ ਸੀ। ਜਿਹਦੀ ਜ਼ਿੰਦਗੀ ਪਹਿਲਾਂ ਜ਼ਿੰਦਗੀ ਹੌਲੀ ਸੀ, ਮਕਾਨ ਕੱਚੇ ਤੇ ਪਿਆਰ ਪੱਕੇ ਸੀ, ਹੁਣ ਮਕਾਨ ਪੱਕੇ ਤੇ ਪਿਆਰ ਕੱਚੇ ਹੋ ਗਏ। ਤੇ ਇਹਨਾਂ ਨੇ ਕਿਹਾ ਕਿ ਸਮਾਂ ਹੋਇਆ ਤੇ ਕਾਲ ਕਰਾਂਗਾ। ਬਹੁਤ ਬਹੁਤ ਸ਼ੁਕਰੀਆ ਜਗਤਾਰ ਭਾਜੀ, ਬਿਲਕੁਲ ਗੱਲ ਤੁਸੀਂ ਬਿਲਕੁਲ ਸਹੀ ਕਹੀ, ਮਕਾਨ ਪੱਕੇ ਹੋ ਗਏ ਪਰ ਪਿਆਰ ਜਿਹੜੇ ਆ ਉਹ ਕੱਚੇ ਹੋ ਗਏ। ਬਿਲਕੁਲ ਜੀ, ਘਰ ਨੂੰ ਯਾਦ ਕਰਦਿਆਂ ਕਰਦਿਆਂ ਅਸੀਂ ਯਾਦਾਂ ਚ ਬਹੁਤ ਗਹਿਰੇ ਉਤਰ ਗਏ ਗੁਰਪਰਨ ਜੀ। ਸੋ ਮੈਨੂੰ ਲੱਗਦਾ ਕਿ ਇੱਕ ਗੀਤ ਸੁਣ ਲਈਏ,
ਉਸ ਤੋਂ ਬਾਅਦ ਬਿਲਕੁਲ ਜੀ ਗੀਤ ਸੁਣਨਾ ਚਾਹੀਦਾ ਵਾ, ਕਿਉਂਕਿ ਹੁਣ ਤਾਂ ਮੈਨੂੰ ਇਹਨਾਂ ਯਾਦਾਂ ਚ ਹੋ ਗਿਆ ਕਿ ਕੁਝ ਬੋਲਿਆ ਵੀ ਨਹੀਂ ਜਾਂਦਾ, ਇਸ ਕਰਕੇ ਆਪਾਂ ਗੀਤ ਸੁਣ ਲੈਣਾ ਚਾਹੀਦਾ।
ਏਦਾਂ ਹੀ ਹੁੰਦਾ, ਭਾਵਿਕ ਹੋ ਜਾਈਦਾ ਹਨਾ, ਫੇਰ ਮੈਨੂੰ ਵੀ ਇਹ ਹੁੰਦਾ ਭਈ ਗੀਤ ਹੀ ਸੁਣ ਲਈਏ ਇੱਕ। ਚਲੋ ਲਓ ਵੀ ਸਰਬਜੀਤ ਭਾਜੀ ਵਧੀਆ ਜਿਹਾ ਗੀਤ ਲਗਾ ਦੋ ਸਾਡੇ ਸਾਰਿਆਂ ਲਈ ਜੀ।
ਅੱਜ ਦੇ ਜਮਾਨੇ ਦੀ ਗੱਲ ਕਰਨ ਲੱਗਾ, ਦੁਨੀਆਂ ਤੇ ਕੀ ਹੋ ਰਿਹਾ, ਪੜ ਲਿਖ ਕੇ ਵੀ ਦੁਨੀਆਂ ਲੋਕੋ ਹੋਈ ਨਹੀਂ ਸਿਆਣੀ, ਕੁੱਖਾਂ ਦੇ ਵਿੱਚ ਮਾਰ ਲੋਕੀ ਹੋਏ ਆਪਣੀ ਧੀ ਸਿਆਣੀ, ਰੁੱਖਾਂ ਤੇ ਕੁੱਖਾਂ ਦੇ ਵੈਰੀ ਉਹ ਗੰਦਲਾ ਕਰਦੇ ਪਾਣੀ, ਇਹੋ ਕੰਮ ਰਿਹਾ ਦੋਸਤ ਫਿਰ ਹੋ ਜੂਗੀ ਕਦ ਨੂੰ ਕਹਾਣੀ। ਇੱਕ ਨਾਲ ਹੀ ਲੱਗਦੀ ਗੱਲ ਹੋਰ ਕਹਿਣ ਲੱਗਾ, ਕੀ ਤੱਤੀ ਕੀ ਠੰਡੀ ਮਿੱਤਰ ਬੜਾ ਬਚਾ ਕੇ ਰੱਖਦੇ ਲੋਕੀ
ਸਭ ਧਰਮਾਂ ਦੇ ਗ੍ਰੰਥ ਵੇਖ ਲੋ ਇਹੋ ਦੇਣ ਗਵਾਹੀ ਲਾਗ ਡਾਂਟ ਤੇ ਦੁਸ਼ਮਣੀਆਂ ਵਿੱਚ ਸਭ ਧਰਮਾਂ ਦੇ ਗ੍ਰੰਥ ਵੇਖ ਲੋ ਸਭ ਧਰਮਾਂ ਦੇ ਗ੍ਰੰਥ ਵੇਖ ਲੋ ਦੂਜਿਆਂ ਨੂੰ ਦੁੱਖ ਦੇ ਵਿਣ ਵਾਲੇ ਆਪ ਕਸੂਤੇ ਫਸਦੇ ਸਜਣੇ ਦੀ
ਜੀ ਹੱਸਦਿਆਂ ਦੇ ਘਰ ਵੱਸਦੇ ਸੋ ਹੱਸਦੇ ਰਿਹਾ ਕਰੋ ਜੀ ਮੁਸਕਰਾਉਂਦੇ ਰਿਹਾ ਕਰੋ ਹੱਸਦੇ ਹਸਾਉਂਦੇ ਰਿਹਾ ਕਰੋ ਜ਼ਿੰਦਗੀ ਨੂੰ ਹਲਕਾ ਫੁਲਕਾ ਰੱਖੋ ਇਹਦੇ ਵਿੱਚ ਹੀ ਮਜ਼ਾ ਹੈ ਜ਼ਿੰਦਗੀ ਜੀਣ ਦਾ ਸੋ ਜ਼ਿੰਦਗੀ ਨੂੰ ਜਿਹੜਾ ਅਸੀਂ ਤੇਜ਼ ਦੌੜਾਇਆ ਹੋਇਆ ਉਹਦੀ ਰਫਤਾਰ ਥੋੜੀ ਘੱਟ ਕਰੀਏ ਕਿਉਂਕਿ ਬਿਲਕੁਲ ਜਿਹੜੇ ਹੱਸਦੇ ਘਰ ਹੁੰਦੇ ਆ ਜੀ ਉਹ ਪਿਆਰ ਨਾਲ ਹੱਸਦੇ ਆ ਡਾਲਰਾਂ ਪੈਸਿਆਂ ਨਾਲ ਨੀ ਇਹ ਸਿਰਫ ਜ਼ਰੂਰਤਾਂ ਪੂਰੀਆਂ ਕਰਨ ਲਈ ਹੁੰਦੇ ਆ ਪਰ ਫੇਰ ਵੀ ਜੀ ਅਸੀਂ ਇਹਨਾਂ ਦੇ ਪਿੱਛੇ ਜ਼ਿਆਦਾ ਲੱਗ ਜਾਂਦੇ ਆ ਆਪਣੇ ਹਾਸੇ ਇਹਨਾਂ ਦੇ ਵਿੱਚ ਗਵਾ ਬੈਠਦੇ ਆ ਸੋ ਹੱਸਦੇ ਰਿਹਾ ਕਰੋ ਪਿਆਰ ਮੁਹੱਬਤ ਵੰਡਦੇ ਰਿਹਾ ਕਰੋ ਸੋ ਗੁਰਪਰਨ ਹੁਣੀ ਸਿਡਨੀ ਤੋਂ ਮੇਰੇ ਨਾਲ ਹੀ ਨੇ ਜੀ ਸੋ ਗੱਲਾਂ ਸਾਡੀਆਂ ਕਿੱਥੇ ਖਤਮ ਹੁੰਦੀਆਂ ਹੁੰਦੀਆਂ ਜਦੋਂ ਅਸੀਂ ਯਾਦਾਂ ਔਰ ਖਾਸ ਕਰ ਯਾਦ ਜਦੋਂ ਅਸੀਂ ਆਪਣੇ ਉਸ ਘਰ ਨੂੰ ਕਰਦੇ ਹੋਈਏ ਤਾਂ ਯਾਦਾਂ ਮੁੱਕਣ ਦਾ ਨਾਂ ਹੀ ਨੀ ਲੈਂਦੀਆਂ ਹਨਾ ਸਮੇਂ ਨੇ ਮੁੱਕ ਜਾਣਾ ਸੋ ਮੈਨੂੰ ਲੱਗਦਾ ਸਾਡੇ ਤੋਂ ਅੱਧਾ ਕੁ ਘੰਟਾ ਕੋਈ ਬਾਕੀ ਬਚਿਆ ਅਸੀਂ 20 ਮਿੰਟ ਤੇ ਇਹ ਲੱਗਦਾ ਵੀ ਹੋ 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 ਤਾਂ ਕੁਛ ਵੀ ਨੀ 20 ਮਿੰਟਾਂ ਚ ਅਸੀਂ ਕੀ ਗੱਲਾਂ ਕਰ ਲਾਂਗੇ ਸੋ
ਬਿਲਕੁਲ
ਗੁਰਪਰਨ ਜੀ ਸਾਡੇ ਨਾਲ ਨਾ ਗਗਨ ਹੁਣਾ ਨੇ ਜੀ
ਜੀ ਜੀ ਜੀ ਗਗਨ ਜੀ ਹੁਣੀ ਹਾਂਜੀ
ਗਗਨ ਹੁਣਾ ਨੇ ਸਾਂਝ ਬਣਾਈ ਹੋਈ ਆ ਔਰ ਉਹਨਾਂ ਨੇ ਸਾਨੂੰ ਕੁਝ ਫੋਟੋਆਂ ਭੇਜੀਆਂ ਜਿਨ੍ਹਾਂ ਨੂੰ ਦੇਖ ਕੇ ਮੇਰਾ ਤੇ ਮੂੰਹ ਪਾਣੀ ਨਾਲ ਭਰਿਆ ਆ ਇੱਕ ਫੋਟੋ ਉਹਨਾਂ ਨੇ ਭੇਜੀ ਆ ਜੀ ਜਿਹੜੀਆਂ ਤੀਖੇ ਵਾਲੀਆਂ ਤੀਖੇ ਵਾਲੀਆਂ ਕੁਲਫੀਆਂ ਨੀ ਹੁੰਦੀਆਂ ਸੀਗੀਆਂ ਓਹੋ ਔਰ ਉਹਨੂੰ ਅਸੀਂ ਡੱਕੇ ਵਾਲੀਆਂ ਕੁਲਫੀਆਂ ਕਹੀਦਾ ਹੁੰਦਾ ਸੀ ਉਸ ਤੋਂ ਇਲਾਵਾ ਭੇਜਿਆ ਜੀ ਉਹਨਾਂ ਨੇ ਸਾਨੂੰ ਪਾਪੜ ਵੇਚਦਾ ਭਾਈ ਇੱਕ ਓਹੋ ਜਿਹੜੇ ਪਾਪੜ ਹੁੰਦੇ ਸੀ ਜਿਨ੍ਹਾਂ ਤੇ ਉਹ ਕਾਲਾ ਜਿਹਾ ਲੂਣ ਪਾ ਕੇ ਦਿੰਦੇ ਹੁੰਦੇ ਸੀ ਹੈਲੋ ਅੱਛਾ ਠੀਕ ਹੈ ਤੇ ਕਹਿੰਦੇ 25 ਪੈਸੇ ਦਾ ਇੱਕ ਮਿਲਦਾ ਹੁੰਦਾ ਸੀਗਾ ਬਿਲਕੁਲ ਸਹੀ ਕਿਹਾ ਜੀ ਹਾਏ ਜਿਹੜਾ ਡੁਗ ਡੁਗੀ ਵਜਾਉਂਦਾ ਹੁੰਦਾ ਸੀ ਡੁਗ 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 ਕਰਦਾ ਨਾ ਉਸ ਤੋਂ ਹੁੰਦਾ ਸੀਗਾ ਇੱਕ ਉਹ ਜਿੱਦਾਂ ਆ ਜਾਂਦਾ ਸੀ ਅਸੀਂ ਤਰਲੇ ਪਾਉਣ ਲੱਗ ਜਾਂਦਾ ਸੀ ਘਰਦਿਆਂ ਦੇ ਲਿਟ ਜਾਈਦਾ ਹੁੰਦਾ ਸੀ ਹਾਏ ਦੇ ਦੋ ਹਾਏ ਉਹਨੇ ਚੱਲ ਜਾਣਾ ਉਹਨੇ ਚੱਲ ਜਾਣਾ ਇੱਕ ਨੇ ਜਾ ਕੇ ਫਿਰ ਦਰਵਾਜੇ ਚ ਖੜਾ ਹੋ ਕੇ ਭਾਈ ਨੂੰ ਰੋਕ ਹੀ ਲੈਣਾ ਵੀ ਭਾਈ ਰੁਕ ਜਾ ਤੂੰ ਅਸੀਂ ਘਰਦਿਆਂ ਨੂੰ ਮਨਾਉਂਦੇ ਪਏ ਆ ਦੇਖੀਏ ਮਿਲਦੇ ਕਿ ਨਹੀਂ ਸਹੀ ਗੱਲ ਕਈ ਵਾਰੀ ਧਰਦੀ ਦੇ ਜਿਹੜੇ ਪੇਪਰ ਹੁੰਦੇ ਸੀ ਉਹ ਵੀ ਉਹਨਾਂ ਦੀਆਂ ਉਹਨਾਂ ਦੇ ਵੱਟੇ ਵੀ ਮਿਲਦੀਆਂ ਹੁੰਦੀਆਂ ਸੀਗੀਆਂ ਇਹੋ ਜਿਹੀਆਂ ਕੁਲਫੀਆਂ ਵਗੈਰਾ ਤੇ
ਬਿਲਕੁਲ
ਇੱਕ ਫੋਟੋ ਇਹਨਾਂ ਨੇ ਭੇਜੀ ਆ, ਓ ਹੋ ਹੋ ਕਿੱਥੇ ਕਿਹੜੀਆਂ ਗਲੀਆਂ ਚ ਲੈ ਗਏ ਤੁਸੀਂ ਗਗਨ ਜੀ? ਓ ਮਾਈ ਗੋਡ, ਇੰਨੀ ਸੋਹਣੀ ਗਲੀ ਆ ਦੋਨੇ ਪਾਸੇ ਜੀ, ਪੰਜਾਬ ਦੀਆਂ ਆਮ ਜਿਹੀਆਂ ਗਲੀਆਂ ਪਿੰਡ ਦੀਆਂ ਜਿਹੜੀਆਂ ਉਦੋਂ ਸਾਨੂੰ ਬਹੁਤ ਆਮ ਲੱਗਦੀਆਂ ਸੀ, ਔਰ ਅੱਜ ਜਿਹੜੀਆਂ ਸਾਨੂੰ ਇਹ ਲੱਗਦੀਆਂ ਭੀ ਉਹ ਜੰਨਤ ਦੀ ਗਲੀ ਜਾਂਦੀ ਪਈ ਆ ਕੋਈ। ਸੋ ਦੋਨੇ ਪਾਸੇ ਘਰ ਬਣੇ ਹੋਏ ਆ ਜੀ, ਦੋਨੇ ਪਾਸੇ ਮਕਾਨ ਆ, ਤੇ ਵਿੱਚ ਦੀ ਇੱਕ ਪੱਕੀ ਗਲੀ ਲੰਘਦੀ ਪਈ ਆ, ਔਰ ਗਲੀ ਦੇ ਦੋਨੇ ਪਾਸੇ ਨਾਲੀਆਂ ਆ, ਨਾਲੀਆਂ ਦੇ ਉੱਤੋਂ ਦੀ ਉਹ ਇੱਕ ਹੁੰਦੀ ਸੀਗੀ ਨਾ ਬੰਨੀ ਜਿਹੀ ਬਣੀ ਹੋਈ ਜਿਹਦੇ ਉੱਤੋਂ ਸਕੂਟਰ ਵਗੈਰਾ ਲੰਘਾਉਂਦੇ ਹੁੰਦੇ ਸੀ, ਉਹ ਦਿਸਦੀਆਂ ਪਈਆਂ ਆ, ਔਰ ਜਿੱਥੇ ਗਲੀ ਮੁੱਕਦੀ ਆ ਉੱਥੇ ਇੱਕ ਉੱਥੇ ਬਹੁਤ ਹੀ ਸੋਹਣਾ ਇੱਕ ਆਮ ਜਿਹਾ ਜਿਹੜਾ ਪੰਜਾਬ ਦਾ ਪਿੰਡ ਆ ਉਹਦੀਆਂ ਗਲੀ ਏਦਾਂ ਦੀ ਆ ਜੀ ਬਿਲਕੁਲ। ਇਹਨਾਂ ਗਲੀਆਂ ਦੇ ਵਿੱਚ ਲੱਗੇ ਹੁੰਦੇ ਸੀ ਜੀ, ਜਦੋਂ ਤੁਸੀਂ ਇਹਨਾਂ ਗਲੀਆਂ ਚ ਜਾਂਦੇ ਹੁੰਦੇ ਸੀਗੇ ਤੇ ਕਿਸੇ ਘਰ ਦੇ ਵਿੱਚ ਗੁਰਬਾਣੀ ਚੱਲਦੀ ਹੁੰਦੀ ਸੀ, ਕਿਸੇ ਘਰ ਦੇ ਵਿੱਚ ਉੱਚੀ ਉੱਚੀ ਗੀਤ ਲੱਗੇ ਹੁੰਦੇ ਸੀਗੇ, ਹਨਾ, ਕਿਸੇ ਘਰ ਚ ਲੜਾਈ ਦੀਆਂ ਆਵਾਜ਼ਾਂ ਆਉਂਦੀਆਂ ਹੁੰਦੀਆਂ ਸੀ, ਕਿਸੇ ਘਰ ਚ ਕੁੱਤਾ ਭੌਂਕਦਾ ਹੁੰਦਾ ਸੀ, ਕਿਸੇ ਘਰ ਦੇ ਵਿੱਚ ਮੱਝ ਡਿੰਗਦੀ ਹੁੰਦੀ ਸੀ, ਸੋ ਹਰ ਘਰ ਦੀ ਆਪਣੀ ਰੌਣਕ ਹੁੰਦੀ ਸੀਗੀ।
ਬਿਲਕੁਲ ਜੀ ਬਿਲਕੁਲ 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 ਬਿਲਕੁਲ, ਉਹ ਸਮਾਂ ਜਿਹੜਾ ਸੀਗਾ ਦੇਖੋ ਜੀ ਉਹਨਾਂ ਸਮਿਆਂ ਦੇ ਵਿੱਚ ਮਤਲਬ ਹੁਣ ਤਾਂ ਬਹੁਤ ਚੇਂਜ ਆ ਗਿਆ। ਮੈਨੂੰ ਯਾਦ ਆ ਕਿ ਅਸੀਂ ਸਕੂਲ ਜਾਣਾ ਤੇ ਉਸ ਸਮੇਂ ਦੇ ਵਿੱਚ ਮਤਲਬ ਬੋਰੀ ਦੇ ਤੂੜੇ ਦੇ ਕਹਿ ਲੋ ਜਿਹੜੇ ਖਾਦ ਵਾਲੇ ਤੂੜੇ ਹੁੰਦੇ ਸੀ ਉਹਨਾਂ ਦੇ ਝੋਲੇ ਲੈ ਕੇ ਜਾਣੇ, ਬਸਤੇ ਬਸਤੇ ਹੁਣ ਤਾਂ ਬੈਗ ਕਹਿੰਦੇ ਆ ਜੀ, ਪਰ ਉਦੋਂ ਬਸਤੇ ਬਣਾਉਣੇ ਲੈ ਕੇ ਜਾਣੇ ਤੇ
ਪ੍ਰਾਇਮਰੀ ਸਕੂਲਾਂ ਦੇ ਵਿੱਚ ਬੋਰੀਆਂ ਵੀ ਲੈ ਕੇ ਜਾਂਦੇ ਹੁੰਦੇ ਸੀਗੇ ਨਿਆਣੇ, ਮੈਨੂੰ ਯਾਦ ਆ ਭਾਈ ਉਹ ਬੋਰੀ ਤੇ ਬੈਠ ਕੇ ਆਪਣੀ ਉੱਥੇ ਟਾਟ ਵਗੈਰਾ ਵੀ ਹੁੰਦੇ ਸੀ, ਆਪਣੀਆਂ ਬੋਰੀਆਂ ਵੀ ਲੈ ਕੇ ਜਾਂਦੇ ਹੁੰਦੇ ਸੀ ਭੀ ਉਹ ਬੋਰੀ ਤੇ ਬੈਠਣਾ ਆ।
ਬਿਲਕੁਲ,
ਤੇ ਜਦੋਂ ਮੀਂਹ ਆ ਜਾਂਦਾ ਹੁੰਦਾ ਸੀ ਉਹ ਬੋਰੀ ਦੀ ਐ ਟੋਪੀ ਜਿਹੀ ਬਣਾ ਕੇ ਲੈ ਲੈਂਦੇ ਹੁੰਦੇ ਸੀਗੇ ਉਹਨੂੰ ਵਿੱਚ ਨੂੰ ਕਰਕੇ, ਹਨਾ, ਉੱਪਰ ਮੀਂਹ ਆ ਜਾਂਦਾ ਸੀ ਭੀ ਉਹ ਬੋਰੀ ਨੂੰ ਸਿਰ ਤੇ ਰੱਖ ਕੇ ਆ ਜਾਣਾ।
ਉਹਦਾ ਛਤਰੀ ਹੁੰਦੀ ਸੀ ਆਪਣੀ ਜੀ, ਕਈ ਵਾਰੀ ਘਰ ਵੀ ਪੱਠੇ ਪੁੱਠੇ ਪਾਉਣੇ ਹੋਣੇ ਨਾ ਡਿੰਗਰਾਂ ਨੂੰ, ਤੋੜਾ ਲੈ ਜਾ ਉਹਨੂੰ ਵਿੱਚ ਫੋਲਡ ਚੋਲਾ ਜਾ ਬਣਾ ਕੇ ਟੋਪੀ ਜੀ ਬਣਾ ਕੇ ਤੇ ਭੱਜ ਜਾਣਾ ਪੱਠੇ ਪਾਉਣ। ਤੇ ਮੀਂਹ ਦੇ ਵਿੱਚ ਜਿਹੜਾ ਸੀਗਾ ਉਹ ਮੱਝਾਂ ਚੋਣੀਆਂ, ਮਤਲਬ ਚਿੱਕੜ ਦੇ ਵਿੱਚ ਹੀ ਪੱਠੇ ਵੱਢਣੇ, ਮਤਲਬ ਦੇਖੋ ਭੈਣ ਜੀ ਬਹੁਤ ਕੁਛ ਸੀਗਾ ਉਹ ਜਿਹੜਾ ਸਮਾਂ ਸੀ। ਮੈਂ ਨਾ ਐਸ ਸਟ੍ਰੈਸ ਭਰੀ ਲਾਈਫ ਨਾਲੋਂ ਉਹ ਸਮਾਂ ਜਿਹੜਾ ਸੀਗਾ ਉਹ ਠੀਕ ਸੀਗਾ। ਮੂਲੀਆਂ ਗੋਗਲੂ ਘਰ ਦੇ ਖਾਣੇ, ਕੋਈ ਗਰੋਸਰੀ ਲਿਆਉਣ ਦਾ ਫਿਕਰ ਨੀ, ਕੋਈ ਈਵਨ ਬੱਚੇ ਨੂੰ ਸਕੂਲ ਜਾਣ ਦਾ ਵੀ ਕੋਈ ਫਿਕਰ ਨੀ ਸੀ ਹੁੰਦਾ, ਉਹ ਆਪੇ ਰੋਲ ਖੁੱਲ ਕੇ ਸਕੂਲ ਤੇ ਚਲੇ ਜਾਂਦੇ ਹੁੰਦੇ ਸੀ,
ਚਲਾ ਜਾਂਦੇ ਹੁੰਦੇ ਸੀਗੇ। ਸੱਚੀ ਗੱਲ ਆ, ਪਰ ਇੱਕ ਗੱਲ ਆ ਗੁਰਪ੍ਰਨ ਜੀ, ਸਦਕੇ ਉਹਨਾਂ ਮਾਵਾਂ ਦੇ ਉਹਨਾਂ ਦਾਦੀਆਂ ਦੇ ਸਾਡੇ ਜਿਹੜੇ ਬਜ਼ੁਰਗ ਹੁੰਦੇ ਸੀਗੇ ਕਿੰਨਾ ਕੰਮ ਕਰਦੇ ਹੁੰਦੇ ਸੀ ਉਹ। ਮੈਂ ਹਮੇਸ਼ਾ ਇਹੀ ਸੋਚਦੀ ਹੁੰਦੀ ਵੀ ਮੈਂ ਆਪਣੀ ਮਾਂ ਆਪਣੀ ਦਾਦੀ ਨਾਨੀ ਦੇ ਬਰਾਬਰ ਕਿੱਥੇ ਹੋ ਜਾਣਾ, ਉਹਨਾਂ ਦਾ ਕੱਦ ਮੈਨੂੰ ਬਹੁਤ ਉੱਚਾ ਲੱਗਦਾ ਆਪਣਾ ਅੱਗੇ, ਵੀ ਕਿੰਨਾ ਕੰਮ ਕਰਦੇ ਹੁੰਦੇ ਸੀਗੇ ਔਰ ਕਦੀ ਜਤਾਉਂਦੇ ਨੀ ਹੁੰਦੇ ਸੀਗੇ ਵੀ ਅਸੀਂ ਆਹ ਕੀਤਾ ਅਸੀਂ ਆਹ ਕੀਤਾ, ਯਾਨੀ ਸਵੇਰ ਤੋਂ ਲੱਗ ਜਾਣਾ, ਸਵੇਰੇ 3:30 ਤੋਂ ਉੱਠਣਾ, ਔਰ ਸਭ ਤੋਂ ਵੱਡੀ ਗੱਲ ਆ ਕਿ ਉਹ ਕੰਮ ਦੇ ਨਾਲ ਨਾਲ ਜਿਹੜਾ ਇੱਕ ਪਰਮਾਤਮਾ ਨਾਲ ਜੁੜਨ ਦਾ ਜਿਹੜਾ ਨਿਤਨੇਮ ਜੋ ਉਦੋਂ ਸੀ ਉਹਨਾਂ ਦਾ ਅੱਜ ਵੀ ਉਹ ਆ। ਸਵੇਰ ਦੀ ਸ਼ੁਰੂਆਤ ਜਪੀ ਸਾਹਿਬ ਨਾਲ, ਸ਼ਾਮ ਨੂੰ ਘਰ ਦੇ ਵਿੱਚ ਰਹਿਰਾਜ ਸਾਹਿਬ, ਤੇ ਰਾਤ ਨੂੰ ਉਹਨਾਂ ਨੇ ਮੰਜਿਆਂ ਤੇ ਬੈਠ ਕੇ, ਮੈਨੂੰ ਯਾਦ ਆ ਭਈ ਕੀਰਤਨ ਸੋਲੇ ਦਾ ਪਾਠ ਪੜੇ ਬਿਨਾਂ ਸੌਣਾ ਨੀ, ਤੇ ਸਾਨੂੰ ਵੀ ਭਈ ਸ਼ਰਮੋ ਸ਼ਰਮੀ ਨਾਲ ਬੈਠਣਾ ਪੈਂਦਾ ਹੁੰਦਾ ਸੀਗਾ ਜਦੋਂ ਕੀਰਤਨ ਸੋਲੇ ਦਾ ਪਾਠ ਕਰਨਾ, ਤੇ ਅਸੀਂ ਲੱਤਾਂ ਪਸਾਰ ਕੇ ਪਏ ਚੰਗੇ ਨੀ ਲੱਗਦੇ ਹੁੰਦੇ ਸੀ। ਮੈਨੂੰ ਯਾਦ ਆ ਭਈ ਛੱਤ ਜਿਹੜੀ ਹੁੰਦੀ ਸੀ ਉਹਦੇ ਤੇ ਮੰਜੇ ਡੱਠੇ ਹੁੰਦੇ ਸੀ ਤੇ ਚਿੱਟੀਆਂ ਚਾਦਰਾਂ ਮੰਜੇ ਤੇ ਪਈਆਂ ਹੁੰਦੀਆਂ ਸੀ, ਤੇ ਡੈਡੀ ਹੁਣਾਂ ਨੇ ਮੰਮੀ ਨੇ ਉਹ ਚਿੱਟੀ ਚਾਦਰ ਹੀ ਸਿਰ ਤੇ ਰੱਖ ਲੈਣੀ ਤੇ ਕੀਰਤਨ ਸੋਲਾ ਪੜਨਾ, ਤੇ ਅਸੀਂ ਵੀ ਉਹਨਾਂ ਦੀ ਰੀਸ ਚ ਓਦਾਂ ਹੀ ਕਰਨਾ, ਫਿਰ ਚਾਦਰ ਹੀ ਸਿਰ ਤੇ ਲੈ ਕੇ ਬੈਠ ਜਾਣਾ ਹੱਥ ਜੋੜ ਕੇ। ਤੇ ਉਹ ਚੀਜ਼ਾਂ ਅਸੀਂ ਸਿਰਫ ਦੇਖੀਆਂ ਮਾਣੀਆਂ, ਪਰ ਅੱਜ ਅਸੀਂ ਕਿੰਨਾ ਕੁ ਉਹ ਕਰਦੇ ਆ, ਅਸੀਂ ਉਹਨਾਂ ਨੂੰ ਆਪਣੀ ਜ਼ਿੰਦਗੀ ਚ ਕਿੰਨਾ ਕੁ ਅਪਣਾਉਂਦੇ ਆ। ਸੋ ਜਿਹੜੇ ਸਾਡੇ ਬੱਚੇ ਆ ਉਹਨਾਂ ਨੇ ਉਹੀ ਕਰਨਾ ਜੋ ਸਾਨੂੰ ਦੇਖਦੇ ਆ।
ਬਿਲਕੁਲ ਜੀ ਬਿਲਕੁਲ, ਅਸੀਂ ਤਾਂ ਉਹ 10% ਵੀ ਨੀ ਮੈਨੂੰ ਲੱਗਦਾ ਅਸੀਂ ਉਹਨਾਂ ਦੇ ਕੀ ਕਹਿ ਲੋ ਨਾ ਪਾਂਸਕ ਬਣੀ ਗਏ ਆਪਾਂ ਕਹਿ ਸਕਦੇ ਜਿਹਨੂੰ ਠੇਠ ਪੰਜਾਬੀ ਚ ਕਿਹਾ ਜਾਵੇ, ਕਿਉਂਕਿ ਸਾਡੇ ਬਜ਼ੁਰਗ ਜਿਹੜੇ ਸੀਗੇ ਅੱਜ ਦੀ ਡੇਟ ਚ ਵੀ ਜਿਹੜੇ ਸਾਡੇ ਬਜ਼ੁਰਗ ਆ ਉਹ ਬਹਿ ਨੀ ਸਕਦੇ, ਹੈਨਾ, ਉਹ ਆਪਣੇ ਆਪਣਾ ਕੰਮ ਆਪ ਕਰਕੇ ਖੁਸ਼ ਆ। ਫਿਰ ਇੱਕ ਹੋਰ ਵੀ ਚੀਜ਼ ਆ, ਅੱਜ ਦੀ ਪੀੜੀ ਦਾ ਕੰਮ ਕੀਤਾ ਉਹਨਾਂ ਦੇ ਪਸੰਦ ਵੀ ਨੀ ਆਉਂਦਾ, ਕਿਉਂਕਿ ਉਹ ਆਪਣੇ ਤਰੀਕੇ ਨਾਲ ਕੋਈ ਵੀ ਕੰਮ ਕਰਦੇ ਸੀਗੇ, ਤੇ ਕਿਉਂਕਿ ਯਾਦ ਆ ਕਿ ਹਾਂ ਮੈਨੂੰ ਯਾਦ ਆ ਕਿ ਸਾਡੇ ਘਰ ਦੇ ਵਿੱਚ ਹੀ ਮੰਮੀ ਨੇ ਜਦੋਂ ਕਣਕ ਚੱਕੀ ਤੇ ਜਾਂਦੀ ਹੁੰਦੀ ਸੀ ਪੀਣ ਵਾਸਤੇ, ਪਹਿਲਾਂ ਉਹ ਪੀਣ ਕਰਨਾ, ਮਤਲਬ ਕਣਕ ਨੂੰ ਪੀਣ ਕਰਨਾ, ਮਤਲਬ
ਪੀਣ ਕਰਨਾ,
ਛੱਟਣਾ ਵਿਛਾਉਣਾ, ਉਹ ਛੱਟਣਾ ਵਿਛਾਉਣਾ,
ਫਿਰ
ਮੇਰੀ ਵੱਡੀ ਭਰਜਾਈ ਆਈ, ਬਿਲਕੁਲ ਜੀ ਧੋਣੀ, ਬਿਲਕੁਲ ਧੋਣੀ ਸੁਕਾਉਣੀ, ਫਿਰ ਉਹਨੂੰ ਉਹਨੂੰ ਡੇੜਾ, ਫਿਰ ਜੇ ਕਿਤੇ ਆਟਾ ਮੋਟਾ ਆ ਜਾਣਾ ਤੇ ਫੇਰ ਰੱਖਣਾ ਉਹਨੂੰ ਲਾਮਾ ਦੇ ਕੇ, ਉਹਨੇ ਆਟਾ ਐਤਕੀ ਮੋਟਾ ਪੀਆ, ਹੈਨਾ। ਤੇ ਮਤਲਬ ਸਾਡੇ ਜਿਹੜੇ ਅੱਜ, ਬਿਲਕੁਲ ਜੀ, ਛਾਨਣਾ, ਸੂਹਾ ਅੱਡ ਕੱਢਣਾ, ਤੇ ਅੱਜ ਕੱਲ ਹੁਣ ਸਾਡੇ ਵੀ ਚੇਂਜ ਹੋ ਗਏ ਰਿਵਾਜ, ਅਸੀਂ ਕਹਿ ਦਿੰਦੇ ਹਾਂ ਸੂਹਾ ਵੇਚੋ ਵੇਚੀ ਹੈਲਦੀ ਹੁੰਦਾ, ਤੇ ਅੱਜ ਕੱਲ ਤਾਂ ਹੋਲ ਮੇਲ ਖਾਂਦੇ ਜ਼ਿਆਦਾ, ਕਹਿੰਦੇ ਅਸੀਂ ਜਿਹੜਾ ਵਾ ਸੂਹਾ ਹੋਣਾ ਜਰੂਰੀ ਆ।
ਸੋਸ਼ੇਬਾਜ਼ੀ ਬਣ ਗਏ ਔਰਗੈਨਿਕ ਖਾਓ, ਤੇ ਅਸੀਂ ਦੇਖੀਏ ਤੇ ਅਸੀਂ ਤੇ ਖਾਦਾ ਹੀ ਔਰਗੈਨਿਕ ਆ, ਹੈਨਾ। ਕਈ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਸੀ ਤੇ ਜਿਹੜੀਆਂ ਕਦੀ ਬਾਜ਼ਾਰ ਚੋਂ ਖਰੀਦੀਆਂ ਹੀ ਨੀ ਸੀਗੀਆਂ, ਜੇ ਸਰੋਂ ਦਾ ਤੇਲ ਹੁੰਦਾ ਸੀ ਉਹ ਘਰ ਦਾ ਹੁੰਦਾ ਸੀ, ਕਣਕ ਘਰ ਦੀ ਹੋਣੀ, ਸਬਜ਼ੀਆਂ ਜਿਹੜੀਆਂ ਹੁੰਦੀਆਂ ਸੀਗੀਆਂ, ਅੱਛਾ ਆ ਘੀਆ ਹੋ ਗਈ, ਤੋਰੀਆਂ ਹੋ ਗਈਆਂ, ਭਿੰਡੀਆਂ ਹੋ ਗਈਆਂ, ਮੈਨੂੰ ਲੱਗਦਾ ਬਾਜ਼ਾਰ ਚੋਂ ਤਾਂ ਕਦੀ ਖਰੀਦੀਆਂ ਹੀ ਨੀ ਸੀ, ਘਰ ਦੀਆਂ ਹੁੰਦੀਆਂ ਸੀ ਜਾਂ ਫਿਰ ਕੋਈ ਆਇਆ ਗਿਆ ਹੀ ਦੇ ਜਾਂਦਾ ਹੁੰਦਾ ਸੀਗਾ, ਜਿਹਦੇ ਘਰ ਚ ਲੱਗੀਆਂ ਹੁੰਦੀਆਂ ਸੀ। ਤੇ ਸਗੋਂ ਮੈਨੂੰ ਯਾਦ ਆ
ਹੁਣ,
ਹਾਂ, ਸਾਡੇ ਡੈਡੀ ਨੇ ਜਦੋਂ ਅਸੀਂ ਤੀਜੇ ਦਿਨ ਘੀਆ ਬਣਾ ਲੈਣੀ ਨਾ, ਤੇ ਡੈਡੀ ਨੇ ਕਹਿਣਾ ਵੀ ਇਹ ਫੇਰ ਕੌਣ ਦੇ ਕੇ ਗਿਆ, ਪਹਿਲਾਂ ਮੈਨੂੰ ਦੱਸੋ ਵੀ ਮੈਂ ਉਹਦੀਆਂ ਵੇਲਾਂ ਵੱਢ ਕੇ ਆਵਾਂ। ਸੋ ਉਸ ਤੋਂ ਬਾਅਦ ਜਦੋਂ ਮੈਂ ਜਦੋਂ
ਕਰੇਲੇ ਖਾਣ ਨੂੰ ਬੜਾ ਜੀ ਕਰਦਾ, ਕਰੇਲੇ ਨੀ ਮਤਲਬ ਕਦੀ ਬਣਾਏ। ਅੱਛਾ ਭਾਈ, ਮੈਂ ਇੰਡੀਆ ਚਲੇ ਗਿਆ, ਉਧਰੋਂ ਗਰਮੀ ਦਾ ਮੌਸਮ, ਮੇਰੀ ਮਾਤਾ ਦੂਜੇ ਦਿਨ ਹੀ ਕਰੇਲੇ, ਦੂਜੇ ਦਿਨ ਹੀ ਕਰੇਲੇ, ਹਾਏ ਮੇਰਾ ਪੁੱਤ
ਕਰੇਲਿਆਂ ਨੂੰ ਤਰਸਦਾ।
ਓ ਮਾਈ ਗੋਡ, ਹਾਰ ਕੇ ਮਾਤਾ ਨੂੰ ਭਾਤੀ ਵੜੇ, ਮਾਤਾ ਬਸ ਕਰ, ਤੁਹਾਡੇ ਤਾਂ ਕਰਦੇ ਆ, ਤੂੰ ਤਾਂ ਉਸਨੂੰ ਪਾਲਟੀ ਤੋੜ ਜਾਣੀ ਆ, ਤੇ ਤੂੰ ਲਿਆ ਕੜਾਈ ਭਰ ਕੇ ਮੇਰੇ ਅੱਗੇ ਰੱਖ ਦੇਣੀ ਆ, ਕੋਈ ਹੋਰ ਚੀਜ਼ ਵੀ ਬਣਾ ਲੋ।
ਸਹੀ ਗੱਲ ਆ, ਬੜੇ ਅੱਛਾ। ਕਰੇਲਿਆਂ ਦੇ ਨਾਲ ਮੇਰੇ ਮੰਮੀ ਬਣਾਉਂਦੇ ਹੁੰਦੇ ਸੀਗੇ, ਕਰੇਲਿਆਂ ਦੇ ਨਾਲ ਕੱਚੀ ਲੱਸੀ ਜਿਹੀ ਬਣਾਉਂਦੇ ਹੁੰਦੇ ਸੀਗੇ, ਜਰੂਰ ਗਰਮ ਹੁੰਦੇ ਨਾ ਤੁਸੀਂ ਕੇਲੇ ਤਾਂ ਕਰੇਲੇ ਦੇ ਨਾਲ, ਫਿਰ ਉਹਨੇ ਕੱਚੀ ਲੱਸੀ, ਹਾਂ,
ਨਾਲ ਮੂੰਗੀ ਦੀ ਦਾਲ, ਕਈ ਲੋਕ ਮੂੰਗੀ ਦੀ ਦਾਲ ਵੀ ਬਣਾਉਂਦੇ ਆ,
ਮੂੰਗੀ ਦੀ ਦਾਲ, ਮੂੰਗੀ ਦੀ ਦਾਲ ਮੈਂ ਅੱਜ ਵੀ ਬਣਾਉਂਦੀ ਹੁੰਦੀ, ਕਰੇਲੇ ਬਣਾਵਾਂ ਤੇ ਮੂੰਗੀ ਦੀ ਦਾਲ ਜਰੂਰ ਬਣਾਉਂਦੀ ਘਰ। ਸੋ ਬਿਲਕੁਲ ਜੀ ਇਹੀ ਗੱਲ ਆ, ਜੇ ਅਸੀਂ ਆਪਣੇ ਬਜ਼ੁਰਗਾਂ ਦੀ,
ਬਿਲਕੁਲ ਜੀ
ਜੀ
ਜੀ ਜੀ,
ਆਪਣੇ ਬਜ਼ੁਰਗਾਂ ਦੀ ਗੱਲ ਕਰੀਏ ਤੇ ਅਸੀਂ ਉਹਨਾਂ ਦੇ ਪਾਸਕ ਨੀ।
ਜਦੋਂ ਇੰਡੀਆ ਗਿਆ ਸੀ ਨਾ ਮੈਂ ਇਸ ਵਾਰੀ, ਤਾਂ ਜਦੋਂ ਖੇਤਾਂ ਚ ਜਾਣਾ ਤੇ ਖੇਤਾਂ ਚ ਮਾੜੀ ਜੀ ਭੁੱਖ ਲੱਗਣੀ, ਫਿਰ ਇਹ ਨੀ ਕਿ ਆ ਕੇ ਬ੍ਰੈਡ ਖਾਈਏ, ਚਾਹੇ ਆ ਕੇ ਕੋਈ ਚੋਕਲੇਟ ਖਾਈਏ, ਦਵਾ ਦਵ ਮੂਲੀ ਪੱਟਣੀ ਤੇ ਤਰੇਲ ਦੇ ਨਾਲ ਹੀ ਉਹ ਜਿਹੜਾ ਮਤਲਬ ਤਰੇਲ ਪਈ ਹੋਣੀ ਉਹਦੇ ਨਾਲ ਸਾਫ਼ ਕਰਨੀ, ਉੱਥੇ ਖਾ ਲੈਣੀ,
ਤੇ
ਚਲੋ ਜੀ ਫੇਰ ਕੋਈ ਪ੍ਰਵਾਹ ਨੀ, ਫਿਰ ਕੋਈ ਘੰਟਾ ਅੱਧਾ ਘੰਟਾ ਫੇਰ ਨਿਕਲ ਜਾਣਾ। ਸੋ ਉਹ ਸਮੇਂ ਦਾ ਤਾਂ ਇੰਨਾ ਦਾ ਹੀ ਸੀਗਾ ਇੰਡੀਆ ਦਾ ਮਾਹੌਲ ਤਾਂ ਜੀ।
ਬਿਲਕੁਲ ਬਿਲਕੁਲ, ਬਹੁਤ ਕੁਛ ਯਾਦ ਆ ਰਿਹਾ, ਗੱਲਾਂ ਕਰ ਰਿਹਾ ਤੇ ਬਹੁਤ ਕੁਛ ਯਾਦ ਆ ਰਿਹਾ। ਔਰ ਉਹ ਸਾਰੇ ਜੀ ਜਿਹੜੇ ਉਸ ਘਰ ਦੇ ਵਿੱਚ ਰਹਿੰਦੇ ਵੀ ਨੀ, ਜਿਨ੍ਹਾਂ ਵਿੱਚੋਂ ਕਈ ਜੀ ਤਾਂ ਹੁਣ ਹੈ ਹੀ ਨਹੀਂ ਇਸ ਦੁਨੀਆਂ ਤੇ, ਪਰ ਅੱਜ ਵੀ ਐਂ ਲੱਗਦਾ ਉਹ ਸਾਡੀਆਂ ਯਾਦਾਂ ਚ ਜ਼ਿੰਦਾ ਆ ਤੇ ਸਾਡੀਆਂ ਅੱਖਾਂ ਮੋਹਰੇ ਓਦਾਂ ਹੀ ਤਾਂ ਤੁਰੇ ਫਿਰਦੇ ਆ, ਓਦਾਂ ਹੀ ਤਾਂ ਗੱਲਾਂ ਕਰੀ ਜਾਂਦੇ ਆ, ਸਾਨੂੰ ਓਦਾਂ ਹੀ ਨਸੀਹਤਾਂ ਦੇਈ ਜਾਂਦੇ ਆ, ਔਰ ਓਹੀ ਨਸੀਹਤਾਂ ਜਿਹੜੀਆਂ ਆ ਅੱਜ ਲੋੜ ਹੈ ਉਹਨਾਂ ਨੂੰ ਸਮਝਣ ਦੀ ਤੇ ਆਪਣੀ ਜ਼ਿੰਦਗੀ ਚ ਅਪਣਾਉਣ ਦੀ, ਕਿਉਂਕਿ ਸਹੀ ਗੱਲ ਆ, ਬਜ਼ੁਰਗਾਂ ਦਾ ਕਿਹਾ ਤੇ ਔਲਿਆਂ ਦਾ ਖਾਧਾ ਬਾਅਦ ਚ ਹੀ ਪਤਾ ਲੱਗਦਾ ਹੈ ਜੀ। ਸੋ ਉਹ ਗੱਲਾਂ ਜਿਹੜੀਆਂ ਉਦੋਂ ਸਮਝ ਵੀ ਨੀ ਆਉਂਦੀਆਂ ਹੁੰਦੀਆਂ ਸੀ ਵੀ ਇਹ ਕੀ ਬੋਲਦੇ ਪਏ ਆ, ਅੱਜ ਉਹ ਆਪਣੀ ਜ਼ਿੰਦਗੀ ਦੇ ਵਿੱਚ ਦੇਖਦੇ ਆ ਭਈ ਕਿੰਨੀਆਂ ਸਹੀ ਗੱਲਾਂ ਸੀਗੀਆਂ, ਕਿੰਨੀਆਂ ਪਿਆਰੀਆਂ ਗੱਲਾਂ ਕਰਦੇ ਹੁੰਦੇ ਸੀ। ਸੋ
ਜੀ ਜੀ ਜੀ,
ਅੱਛਾ ਅੱਗੇ ਸਾਡੇ ਨਾਲ ਲਿਸਨਰਸ ਵੀ ਜੁੜ ਰਹੇ ਆ, ਸੋ ਉਹਨਾਂ ਦੀਆਂ ਵੀ ਸੁਣਦੇ ਆ, ਗੁਰਪਰਨ ਕੀ ਕਹਿ ਰਹੇ ਨੇ। ਸੋ ਤਨੀ ਸਾਹਿਬ ਆ ਗਏ ਆ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਤਨੀ, ਕੀ ਹਾਲ ਚਾਲ ਹੈ। ਸੋ ਕੁਲਦੀਪ ਹੁਣਾਂ ਨੇ ਜੀ ਅੱਜ ਸਾਨੂੰ ਦੱਸਿਆ ਕਿ ਅੱਜ ਧਨੀ ਦੀ ਬੇਟੀ ਦਾ ਜਨਮ ਦਿਨ ਹੈ ਜੀ, ਨਾਜ਼ ਦਾ। ਸੋ ਉਹਨਾਂ ਨੇ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ ਤੇ ਸਾਡੇ ਸਾਰਿਆਂ ਵੱਲੋਂ ਵੀ ਸੁਖਨਾਜ਼ ਨੂੰ ਬਹੁਤ ਬਹੁਤ ਮੁਬਾਰਕਾਂ ਸਾਡੇ ਵੱਲੋਂ, ਹੈਪੀ ਬਰਥਡੇ ਪਿਆਰੀ ਜੀ ਬੇਟੀ ਨੂੰ। ਤੇ ਨਾਲ ਹੀ ਜਿਹੜੀ ਕੁਲਦੀਪ ਨੇ ਅਸੀਸ ਇਹ ਦਿੱਤੀ ਹੈ ਕਿ ਜਨਮ ਦਿਨ ਦੀਆਂ ਵਧਾਈਆਂ, ਧੀਏ ਪਿਓ ਵਾਂਗਰ ਪਿਛੋਕੜ ਨਾਲ ਜੁੜੀ ਰਹੀ, ਇਹੀ ਦੁਆ ਆ। ਸੋ ਇਹੀ ਦੁਆ ਸਾਡੇ ਸਾਰਿਆਂ ਵੱਲੋਂ ਹੈ ਜੀ ਕਿ ਸਾਡੀ ਨਾਜ਼ ਧੀ ਜਿਹੜੀ ਹੈ ਆਪਣੇ ਪਿਛੋਕੜ ਨਾਲ ਆਪਣੇ ਪਿਓ ਵਾਂਗ ਜੁੜੀ ਰਹੇ ਜੀ।
ਬਿਲਕੁਲ,
ਤੇ ਕੁਲਦੀਪ ਨੇ ਹੋਰ ਮੈਸੇਜ ਕੀਤਾ ਗੁਰਪਰਨ
ਜੀ ਜੀ ਜੀ,
ਕੁਲਦੀਪ ਨੇ ਅੱਗੇ ਕਿਹਾ, ਕਹਿੰਦਾ ਮੇਰਾ ਸਕੂਲ ਬੋਰਡਿੰਗ ਹੋਣ ਕਰਕੇ ਥੋੜਾ ਸਮਾਂ ਹੀ ਪਿੰਡ ਚ ਬਿਤਾਇਆ, ਪਰ ਘਰ ਦੇ ਸਾਰੇ ਬੱਚਿਆਂ ਤੋਂ ਜ਼ਿਆਦਾ ਮੋਹ ਪਿਆਰ ਤੇ ਪਿੰਡ ਦੇ ਘਰ ਨਾਲ ਸ਼ਾਇਦ ਘਰੋਂ ਬਹੁਤਾ ਦੂਰ ਰਹੀ ਤੇ ਰਹਿ ਰਹੀ ਕਰਕੇ ਮੇਰੀ ਅੱਜ ਕੱਲ ਦਾਦੀ ਜੀ ਨਾਲ ਜ਼ਿਆਦਾ ਜਿਆਦਾ ਗੱਲ ਹੁੰਦੀ ਹੈ ਜਦੋਂ ਗੱਲ ਕਰਦੇ ਨੇ ਮੈਨੂੰ ਬਹੁਤ ਕੁਝ ਸਮਝਾਉਂਦੇ ਨੇ ਜੋ ਮੈਨੂੰ ਇੱਥੋਂ ਦੇ ਡਾਕਟਰ ਤੇ ਸਿਆਣੇ ਕਦੀ ਵੀ ਨਹੀਂ ਸਮਝਾ ਸਕਦੇ। ਮੈਂ ਬਹੁਤ ਕਿਸਮਤ ਵਾਲੀ ਹਾਂ ਕਿ ਮੇਰੇ ਦਾਦੀ ਜੀ ਤੇ ਨਾਨੀ ਜੀ ਨਾਲ ਮੇਰੀ ਸਭ ਤੋਂ ਵਧੇਰੇ ਸਾਂਝ ਹੈ। ਇੱਕ ਦਿਨ ਮੈਨੂੰ ਕੰਮ ਸੀ, ਫੋਨ ਨਹੀਂ ਹੋਇਆ ਤੇ ਰਾਤੀ ਪਿਤਾ ਜੀ ਕੋਲ ਜਾ ਕੇ ਕਹਿੰਦੇ ਫੌਜੀਆ ਤੇਰੇ ਫੋਨ ਚ ਪੈਸੇ ਹੈਗੇ। ਪਿਤਾ ਜੀ ਹੈਰਾਨ ਹੋ ਕੇ ਕਹਿੰਦੇ ਕੀ ਕਰਨਾ ਬੀਜੀ, ਕਹਿੰਦੇ ਕੁੜੀ ਨੂੰ ਮਿਸ ਕਾਲ ਮਾਰ, ਅੱਜ ਗੱਲ ਨੀ ਕੀਤੀ ਉਹਨੇ। ਹਾਂ ਸੱਚੀ ਮੈਂ ਥੋੜਾ ਠੀਕ ਨਹੀਂ ਸੀ ਪਰ ਉਹਨੂੰ ਸੁੱਝ ਗਈ ਸੀ। ਬਹੁਤ ਹੀ ਪਿਆਰ ਤੇ ਦੁਆਵਾਂ ਨੇ ਸਾਡੇ ਪੁਰਾਣੇ ਵਿਰਸੇ ਤੇ ਬਜ਼ੁਰਗਾਂ ਦੇ ਵਿੱਚ। ਵਾਹਿਗੁਰੂ ਜੀ ਸਭਨਾਂ ਦੇ ਮਨਾਂ ਦੇ ਵਿੱਚ ਵਿਰਸਾ ਜ਼ਿੰਦਾ ਰੱਖਣ। ਤੇ ਉਹਨਾਂ ਨੇ ਕਿਹਾ ਕਿ ਇਹ ਸਕੂਲ ਵਾਲੀ ਰੌਣਕ ਨਹੀਂ ਮਾਣੀ ਮੈਂ, ਕਹਿੰਦੇ ਇਹ ਸਕੂਲ ਵਾਲੀ ਰੌਣਕ ਨਹੀਂ ਮਾਣੀ ਮੈਂ, ਕਾਸ਼ ਮੈਂ ਪਿੰਡ ਦੇ ਸਕੂਲ ਵਿੱਚ ਇੱਕ ਦੋ ਸਾਲ ਗੁਜ਼ਾਰੇ ਹੁੰਦੇ ਸ਼ਾਇਦ ਵੱਧ ਵਿਖਿਆਨ ਕਰ ਸਕਦੀ। ਪਰ ਫੱਟੀ ਜ਼ਰੂਰ ਲਿਖੀ ਤੇ ਮੈਂ ਪੋਚੀ ਵੀ ਹੈ ਤੇ ਸੁਕਾਈ ਵੀ ਹੈ, ਘਰ ਵਿੱਚ ਤਾਇਆ ਜੀ ਤੇ ਬੱਚਿਆਂ ਦੀਆਂ ਫੱਟੀਆਂ ਹੁੰਦੀਆਂ ਸੀ। ਬਿਲਕੁਲ ਸਹੀ ਗੱਲ ਆ, ਬਿਲਕੁਲ ਗੁਰਪ੍ਰਨ ਜਿੱਦਾਂ ਕੁਲਦੀਪ ਹੁਣਾਂ ਨੇ ਕਿਹਾ, ਸਹੀ ਗੱਲ ਆ ਜਿੱਦਾਂ ਕੁਲਦੀਪ ਹੁਣਾਂ ਨੇ ਕਿਹਾ, ਅੱਛਾ ਜ਼ਿਆਦਾ ਸਮਾਂ ਆਪਣੇ ਪਿੰਡ ਚ ਮੈਂ ਵੀ ਨੀ ਬਿਤਾਇਆ, ਮੈਂ ਵੀ ਬੋਰਡਿੰਗ ਸਕੂਲ ਚ ਜ਼ਿਆਦਾ ਰਹੀ ਹਾਂ। ਆਪਣੇ ਬਚਪਨ ਦਾ ਜਿਹੜਾ ਬਹੁਤਾ ਜਿਹੜੇ 6-7 ਸਾਲ ਮੈਂ ਆਪਣੇ ਨਾਨੀ ਨਾਨਾ ਜੀ ਨਾਲ ਬਿਤਾਏ, ਉਹਦੀਆਂ ਯਾਦਾਂ ਮੇਰੇ ਇੱਕ ਹੋਰ ਦਿਲ ਦੇ ਕੋਨੇ ਚ ਪਈਆਂ ਹੋਈਆਂ, ਉਹ ਵੀ ਬੜੀਆਂ ਪਿਆਰੀਆਂ। ਪਰ ਉਹੀ ਗੱਲ ਹੈ ਕੁਲਦੀਪ, ਮੈਨੂੰ ਇਹ ਲੱਗਦਾ ਅਸੀਂ ਜ਼ਰੂਰ ਉਹ ਵੀ ਕਰਾਂਗੇ ਕਿਸੇ ਦਿਨ, ਪਰ ਮੈਨੂੰ ਇਹ ਲੱਗਦਾ ਕਿ ਅਸੀਂ ਉਹ ਸਮਾਂ, ਹੁਣ ਮੇਰੇ ਜਿਹੜੇ ਭੈਣ ਭਰਾ ਉਹਨਾਂ ਨੇ ਇਸ ਤੋਂ ਜ਼ਿਆਦਾ ਸਮਾਂ ਉਸ ਪਿੰਡ ਦੇ ਵਿੱਚ ਬਿਤਾਇਆ, ਉਹਨਾਂ ਸਕੂਲਾਂ ਦੇ ਵਿੱਚ ਬਿਤਾਇਆ। ਮੇਰਾ ਤਾਂ ਇਹ ਹੁੰਦਾ ਸੀ ਮੈਂ ਜਦੋਂ ਛੁੱਟੀਆਂ ਚ ਆਉਂਦੀ ਸੀ ਉਹਨਾਂ ਦੇ ਨਾਲ ਸਕੂਲ ਚਲੀ ਜਾਂਦੀ ਹੁੰਦੀ ਸੀ ਕਿਉਂਕਿ ਮੰਮੀ ਡੈਡੀ ਵੀ ਸਕੂਲ ਚ ਟੀਚਰ ਹੁੰਦੇ ਸੀਗੇ, ਉਹਨਾਂ ਦੇ ਨਾਲ ਚਲਾ ਜਾਣਾ। ਸੋ ਉਹ ਜਿਹੜੀਆਂ ਯਾਦਾਂ ਉਹਨਾਂ ਨੇ ਘਰ ਕੀਤਾ ਹੋਇਆ ਆ। ਪਰ ਗੱਲ ਇਹੀ ਆ ਕਿ ਸ਼ਾਇਦ ਅਸੀਂ ਉਸ ਜਗ੍ਹਾ ਦੇ ਨਾਲ ਜ਼ਿਆਦਾ ਰਹੇ ਨੀ, ਇਸ ਕਰਕੇ ਅਸੀਂ ਇਮੋਸ਼ਨਲੀ ਉਹਦੇ ਨਾਲ ਜ਼ਿਆਦਾ ਅਟੈਚਡ ਹੋ ਗਏ, ਹਨਾ। ਸੋ ਇਹ ਵੀ ਹੋ ਸਕਦਾ। ਔਰ ਮੈਨੂੰ ਯਾਦ ਆ ਵੀ ਇੱਕ ਸਾਡੇ 9th ਜਾਂ 10th ਦੇ ਵਿੱਚ ਇੱਕ ਘਰ ਦਾ ਪਿਆਰ ਹੁੰਦਾ ਸੀ ਕਰਕੇ ਨਾ, ਘਰ ਦਾ ਪਿਆਰ ਕਰਕੇ ਕੁਛ ਇੱਕ ਚੈਪਟਰ ਹੁੰਦਾ ਸੀ, ਉਹ ਵੀ ਬਹੁਤ ਵਧੀਆ ਸੀ।
ਜੀ ਤੇ ਉਸ ਮਾਹੌਲ ਦੇ ਵਿੱਚ ਨਾ ਭੈਣ ਜੀ ਦੇਖੋ, ਜਿਹੜੇ ਅੱਜ ਕੱਲ ਦਾ ਮਾਹੌਲ ਬਹੁਤ ਚੇਂਜ ਹੋ ਗਿਆ। ਮੇਰੇ ਖਿਆਲ ਵਿੱਚੋਂ ਕਿਸੇ ਸੋਚਿਆ ਯਾਦ ਹੋਏਗਾ, ਉਦੋਂ ਇੱਕ ਨਾ ਸੀਰੀਅਲ ਵੀ ਆਉਂਦਾ ਹੁੰਦਾ ਸੀਗਾ ਟੀਵੀ ਤੇ, ਘੁੱਗੀ ਦਾ ਲਫਾਫੀ। ਮਤਲਬ ਉਹ ਸਮੇਂ ਦਾ ਜਿਹੜਾ ਸੀਗਾ ਜਿਹੜਾ ਮਾਹੌਲ ਸੀਗਾ ਉਸ, ਹਾਂਜੀ ਉਹ ਅੱਜ ਕੱਲ ਬਹੁਤ ਵਧੀਆ ਆਰਟਿਸਟ ਜਿਹੜੀ ਲਫਾਫੀ ਦਾ ਰੋਲ ਕਰਦੀ ਸੀ, ਉਹ ਨਾਮ ਨੀ ਮੈਨੂੰ ਪਤਾ, ਪਰ ਉਹ ਜਦੋਂ ਕਿਸ਼ਤ ਆਉਣੀ ਉਦੋਂ ਟੀਵੀ ਅੱਗੇ ਬਹਿ ਜਾਣਾ। ਹਾਂਜੀ ਅੱਜ ਈਵਨ ਸਾਡੇ ਮਾਤਾ ਜੀ ਕਹਿੰਦੇ ਹੁੰਦੇ ਸੀਗੇ, ਕਹਿਣਾ ਅੱਜ ਲਫਾਫੀ ਪ੍ਰੋਗਰਾਮ ਆਉਣਾ ਤੇ ਅੱਜ ਉਹ ਡਰਾਮਾ ਵੇਖਣਾ।
ਬਿਲਕੁਲ ਸਹੀ ਗੱਲ ਆ ਉਹ, ਕਿਉਂਕਿ ਲਿਮਿਟਿਡ ਜਿਹੇ ਪ੍ਰੋਗਰਾਮ ਹੁੰਦੇ ਸੀ ਔਰ ਇਹ ਬੜੇ ਪਰਿਵਾਰਕ ਮਾਹੌਲ, ਪਰਿਵਾਰਕ ਜਿਹੇ ਪ੍ਰੋਗਰਾਮ ਹੁੰਦੇ ਸੀ ਔਰ ਜਦੋਂ ਵੀ ਦੇਖੀਦਾ ਸੀ ਸਾਰੇ ਘਰ ਦੇ ਇਕੱਠੇ ਬੈਠ ਕੇ ਦੇਖਦੇ ਹੁੰਦੇ ਸੀ। ਕੋਈ ਵੀ ਏਦਾਂ ਨੀ ਹੁੰਦਾ ਸੀ ਵੀ ਆਪਣੇ ਕਮਰੇ ਚ ਲੱਤਾਂ ਪਸਾਰ ਕੇ ਪਿਆ ਆ ਤੇ ਕੋਈ ਦੂਸਰੇ ਕਮਰੇ ਚ ਬੈਠਾ ਆਪਣੀ ਫਿਲਮ ਦੇਖ ਰਿਹਾ, ਏਦਾਂ ਦਾ ਤਾਂ ਦੌਰ ਹੀ ਨੀ ਸੀ। ਖੈਰ ਜਦੋਂ ਵੀ ਕੁਛ ਦੇਖਣਾ ਸਾਰੇ ਪਰਿਵਾਰ ਨੇ ਇਕੱਠੇ ਬੈਠ ਕੇ ਦੇਖਣਾ। ਅੱਛਾ ਤੇ ਗਗਨ ਹੁਣਾਂ ਨੇ ਸਾਨੂੰ ਕੁਝ ਹੋਰ ਫੋਟੋਆਂ ਭੇਜੀਆਂ ਗੁਰਪ੍ਰਨ, ਉਹਦੇ ਵਿੱਚ ਇੱਕ ਤਾਂ ਸਾਗ ਦੀ ਫੋਟੋ ਹੈ ਜੀ, ਚੁੱਲ੍ਹੇ ਤੇ ਸਾਗ ਰਿੱਝ ਰਿਹਾ ਆ ਉਹ ਫੋਟੋ। ਅੱਜ ਮੈਨੂੰ ਲੱਗਦਾ ਪਈ ਭੁੱਖ ਲੱਗ ਗਈ ਮੈਨੂੰ ਤੇ,
ਤੁਸੀਂ ਅੱਜ ਲੱਗਦਾ ਕਿ ਸਾਨੂੰ ਕੰਮ ਨਹੀਂ ਕਰਨ ਦੇਣਾ। ਮੈਂ ਕਿਹਾ ਭਾਜੀ ਹੁਣਾਂ ਨੇ ਅੱਜ ਸਾਨੂੰ ਕੰਮ ਨਹੀਂ ਕਰਨ ਦੇਣਾ ਜੌਬ ਨਾਲ ਨਾਲ, ਸਾਡਾ ਧਿਆਨ ਅੱਜ ਖਾਣੇ ਪਾਣੀ ਦੇ ਵਿੱਚ ਹੀ ਰੱਖਣਾ ਹੈ ਨਾ ਜੀ, ਪਾਣੇ ਦੇ
ਖਾਣੇ ਪਾਣੀ ਚ ਰੱਖਣਾ ਹੈ। ਕੁਲਫੀਆਂ ਵੀ ਖਿਲਾਤੀਆਂ ਇਹਨਾਂ ਨੇ, ਪਾਪੜ ਵੀ ਖਿਲਾਤੇ, ਸਾਗ ਵੀ ਖਿਲਾਤਾ ਤੇ ਹੁਣ ਜਿਹੜੀ ਚੀਜ਼ ਆ ਨਾ ਆਏ ਮੇਰੇ ਮੂੰਹ ਚ ਸੱਚੀ ਪਾਣੀ ਆ ਗਿਆ। ਉਹ ਜਿਹੜਾ ਵੇਲਣਾ ਨੀ ਚੱਲਦਾ ਹੁੰਦਾ, ਕੜਾਹਾ ਨੀ ਸੌਰੀ ਚੱਲਦਾ ਹੁੰਦਾ, ਗੁੜ ਬਣਦਾ ਹੁੰਦਾ ਜਿੱਥੇ, ਉੱਥੇ ਤਾਜ਼ਾ ਉਹ ਵਾਲੀ ਫੋਟੋ ਭੇਜੀ ਆ ਜੀ, ਤਾਜ਼ੀਆਂ ਤਾਜ਼ੀਆਂ ਗੁੜ ਦੀਆਂ ਪੇਸਟੀਆਂ ਪਈਆਂ ਤੇ ਆਏ। ਮੈਨੂੰ ਯਾਦ ਆ ਮੇਰੇ ਮਾਮਿਆਂ ਦੇ ਪਿੰਡ ਹੁੰਦਾ ਸੀਗਾ ਇਹ, ਤੇ ਜਦੋਂ ਬਣਨਾ ਤੇ ਅਸੀਂ ਪਿੱਤਲ ਦੇ ਜਿਹੜੇ ਸੋਰੀ ਪਿੱਪਲ ਦੇ ਪੱਤਿਆਂ ਦੇ ਉੱਤੇ ਰੱਖ ਕੇ ਹਾਏ ਗਰਮ ਗਰਮ ਗੁੜ ਖਾਈਦਾ ਹੁੰਦਾ ਸੀ।
ਉਹ ਸਮਾਂ ਜਿਹੜਾ ਸੀ ਨਾ, ਸਾਡੇ ਨਾ ਪਿੰਡ ਕਲਾੜੀ ਚੱਲਦੀ ਉਹਨੂੰ ਕਹਿ ਦਿੰਦੇ ਆ, ਜਿੱਥੇ ਗੁੜ ਕੱਢਦੇ ਆ ਤੇ ਪਿੰਡ ਹੁੰਦਾ ਸੀਗਾ ਕਈ ਵਾਰੀ ਉੱਥੇ। ਅਸੀਂ ਸਕੂਲੋਂ ਨਾ ਅੱਧੀ ਛੁੱਟੀ ਜਦੋਂ ਹੋਣੀ ਨਾ, ਅੱਧੀ ਛੁੱਟੀ ਹਾਫ ਟਰਮ ਜਿਹਨੂੰ ਕਹਿ ਦਿੰਦੇ ਆ, ਅਸੀਂ ਅੱਧੀ ਛੁੱਟੀ ਭੱਜ ਜਾਣਾ ਤੇ ਜਦੋਂ ਉੱਥੇ ਗੁੜ ਖਾਣ ਜਾਣਾ, ਹਾਂਜੀ ਹਾਂਜੀ ਅੱਧੀ ਛੁੱਟੀ ਨੂੰ ਗੁੜ ਖਾਣ ਜਾਣਾ, ਉਹਨੇ ਅੱਗੋਂ ਕਹਿਣਾ ਨਾ ਭਾਈ, ਉਹਨੇ ਵੜਨ ਦਾਨ ਦੇਣਾ ਵੇਲੇ ਤੇ, ਜਦੋਂ ਉਹਨੇ ਪਾਸੇ ਆਸੇ ਹੋਣਾ ਤੇ ਉਹਦੇ ਤੋਂ ਚੋਰੀ ਜਿਹੜਾ ਸੀ ਉੱਥੋਂ ਗੁੜ ਚੁੱਕ ਕੇ ਭੱਜ ਜਾਣਾ। ਉਹ ਵੀ ਇੱਕ ਸਮਾਂ ਸੀਗਾ ਜੀ।
ਬਿਲਕੁਲ, ਅੱਧੀ ਛੁੱਟੀ ਦੀ ਗੱਲ ਕੀਤੀ ਤੇ ਮੇਰੇ ਮੇਰੇ ਮਾਇੰਡ ਚ ਆਇਆ ਇੱਕ ਦਿਨ ਅਸੀਂ ਜ਼ਰੂਰ ਸਿਰਫ ਅੱਧੀ ਛੁੱਟੀ ਦੀਆਂ ਯਾਦਾਂ ਜਿਹੜੀਆਂ ਉਹ ਸਾਂਝੀਆਂ ਕਰਾਂਗੇ ਪ੍ਰੋਗਰਾਮ ਦੇ ਵਿੱਚ। ਅੱਧੀ ਛੁੱਟੀ ਚ ਬਹੁਤ ਕੁਛ ਕਰ ਲਈਦਾ ਸੀ, ਉਹ ਅੱਧੇ ਘੰਟੇ ਅੱਧਾ ਘੰਟਾ ਹੁੰਦਾ ਸੀ। ਸੋ ਅੱਧੀ ਛੁੱਟੀ ਦੀਆਂ ਯਾਦਾਂ ਵੀ ਜ਼ਰੂਰ ਆਉਣ ਵਾਲੇ ਜਿਹੜਾ ਸਮਾਂ ਉਹਦੇ ਵਿੱਚ ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂਗੀ। ਤੇ ਗਗਨ ਹੁਣਾਂ ਨੇ ਇੱਕ ਸਾਨੂੰ ਹੋਰ ਫੋਟੋ ਭੇਜੀ ਹੈ ਜੀ, ਹੋਮ ਮੇਡ ਕੇਕ ਦੀ। ਹੋਮ ਮੇਡ ਕੇਕ ਹੈ ਜੀ, ਬੜਾ ਵਧੀਆ ਕੇਕ ਹੈ। ਔਰ ਜਿੱਦਾਂ ਇੱਕ ਬਾਰਬੀ ਡੋਲ ਨੀ ਹੁੰਦੀ ਹੈਗੀ, ਬਾਰਬੀ ਡੋਲ ਵਾਲਾ ਕੇਕ ਹੁੰਦੇ ਆ, ਉਹਦੀ ਫਰੋਕ ਜਿਹੀ ਹੁੰਦੀ ਆ ਵੱਡੀ ਜਿਹੀ, ਤੇ ਉਹਦੇ ਵਿੱਚ ਇਹਨਾਂ ਨੇ ਉਹ ਜਿਹੜੀ ਬਾਰਬੀ ਡੋਲ ਹੈ ਉਹਨੂੰ ਇੱਕ ਸਿੰਘਣੀ ਬਣਾਇਆ ਹੋਇਆ, ਉਹਦੇ ਸਿਰ ਤੇ ਦਸਤਾਰ ਸਜਾਈ ਹੋਈ ਹੈ। ਸੋ ਬਹੁਤ ਹੀ ਪਿਆਰਾ ਜਿਹਾ ਕੇਕ ਹੈ ਜੀ, ਸਰਗੁਣ ਕੌਰ ਦੇ ਨਾਮ ਤੇ। ਸੋ ਬਹੁਤ ਹੀ ਵਾਹ ਕ੍ਰੀਏਟਿਵ ਗਗਨ ਜੀ, ਇੱਕ ਘਰ ਬਣਾਇਆ ਕਹਿੰਦੇ ਜੀ ਹੋਮ ਮੇਡ ਕੇਕ, ਬਹੁਤ ਹੀ ਕਮਾਲ ਦਾ ਕੇਕ ਹੈ। ਸੋ ਉਸ ਤੋਂ ਬਾਅਦ ਕੁਲਦੀਪ ਹੁਣਾਂ ਨੇ ਵੀ ਇੱਕ ਫੋਟੋ ਭੇਜੀ ਹੈ ਜੀ ਨਾਲ ਦੀ, ਤੇ ਉਹਨਾਂ ਨਾਲ ਹੈਪੀ ਬਰਥਡੇ ਵਿਸ਼ ਕੀਤਾ ਇਹਨਾਂ ਨੇ। ਸੋ ਬਿਲਕੁਲ ਕੁਲਦੀਪ, ਤੁਹਾਡੀਆਂ ਜਿਹੜੀਆਂ ਵਿਸ਼ਿਜ਼ ਆ ਧਨੀ ਸਾਹਿਬ ਤੋਂ ਪਹੁੰਚਣਗੀਆਂ, ਤੇ ਸਾਡੇ ਸਾਰਿਆਂ ਵੱਲੋਂ ਵੀ ਇੱਕ ਵਾਰ ਫੇਰ ਤੋਂ ਵਧਾਈ ਧਨੀ ਨੂੰ। ਤੇ ਹਰ ਸਿੰਘ ਹੁਣਾਂ ਨੇ ਘੁੰਮਣ, ਅੰਕਲ ਲਓ ਜੀ ਮੈਂ ਅੱਜ ਸੋਚ ਹੀ ਰਹੀ ਸੀ ਵੀ ਅੱਜ ਆਏ ਨੀ ਅਜੇ ਤੱਕ ਅੰਕਲ, ਠੀਕ ਠਾਕ ਹੋਣ। ਸੋ ਬਿਲਕੁਲ ਜੀ, ਸੋ ਉਹਨਾਂ ਦੇ ਵੀ ਮੈਸੇਜ ਆਏ ਆ, ਸਤਿ ਸ਼੍ਰੀ ਅਕਾਲ ਬੁਲਾਈ ਉਹਨਾਂ ਨੇ, ਕਹਿੰਦੇ ਉਦੋਂ ਆਪਸੀ ਪਿਆਰ ਤੇ ਸਤਿਕਾਰ ਸੀ, ਉਹ ਗੱਲਾਂ ਨਾ ਰਹੀਆਂ, ਉਹ ਹਾਵਤਾਂ ਨਾ ਰਹੀਆਂ। ਤੇ ਲਿਖਿਆ ਜੀ ਇਹਨਾਂ ਨੇ, ਧਨੀ ਦੀ ਬੇਟੀ ਨੂੰ ਰੱਬ ਤੰਦਰੁਸਤੀ ਦੇਵੇ, ਮਾਤਾ ਪਿਤਾ ਦੀ ਇੱਜ਼ਤ ਕਰੇ। ਸੋ ਬਹੁਤ ਬਹੁਤ ਸ਼ੁਕਰੀਆ ਘੁੰਮਣ ਅੰਕਲ, ਹੋਰ ਠੀਕ ਠਾਕ ਤੁਸੀਂ? ਤੇ ਨਾਲ ਹੀ ਇੱਕ ਸਾਨੂੰ ਮੈਸੇਜ ਆਇਆ ਹੈ ਜੀ ਬੈਲਜੀਅਮ ਤੋਂ, ਇਹਨਾਂ ਨੇ ਨਾਮ ਨੀ ਲਿਖਿਆ ਆਪਣਾ ਮੈਨੂੰ ਲੱਗਦਾ, ਹਾਂਜੀ ਇਹਨਾਂ ਨੇ ਲਿਖਿਆ, ਹਾਂਜੀ ਕੀ ਹਾਲ ਹੈ ਜੀ, ਗੁਰਵਿੰਦਰ, ਗੁਰਵਿੰਦਰ ਹੈ ਜੀ, ਗੁਰਵਿੰਦਰ ਹੁਣਾਂ ਨੇ ਮੈਸੇਜ ਕੀਤਾ ਬੈਲਜੀਅਮ ਤੋਂ, ਬਿਲਕੁਲ ਠੀਕ ਠਾਕ ਜੀ, ਚੜ੍ਹਦੀ ਕਲਾ। ਔਰ ਬੁੱਧਵਾਰ ਦੀ ਸਵੇਰ ਹੈ ਜੀ ਇੱਥੇ ਆਸਟ੍ਰੇਲੀਆ ਦੇ ਵਿੱਚ, ਤੇ ਬੁੱਧਵਾਰ ਦੀ ਸਵੇਰ ਜਿਹੜੀ ਹੁੰਦੀ ਹੈ ਉਹ ਸਾਡੀਆਂ ਹੁੰਦੀਆਂ ਜੀ ਯਾਦਾਂ ਦੇ ਨਾਮ, ਯਾਦਾਂ ਸਾਡੇ ਪੰਜਾਬ ਦੀਆਂ, ਸਾਡੇ ਪਿੰਡ ਦੀਆਂ, ਸਾਡੇ ਖੇਤਾਂ ਦੀਆਂ, ਸਾਡੇ ਬਨੇਰਿਆਂ ਦੀਆਂ, ਸਾਡੇ ਸਕੂਲਾਂ ਦੀਆਂ, ਉਹ ਸਾਰੀਆਂ ਯਾਦਾਂ ਜੋ ਅਸੀਂ ਆਪਣੇ ਨਾਲ ਸੰਜੋ ਕੇ ਇੱਥੇ ਪਰਦੇਸ ਵਿੱਚ ਲਈ ਬੈਠੇ ਹਾਂ, ਸੋ ਉਹ ਸਾਰੀਆਂ ਨਾਲ ਮਿਲ ਕੇ ਅਸੀਂ ਤਾਜ਼ਾ ਕਰਦੇ ਹੁੰਦੇ ਹਾਂ। ਸੋ ਗੁਰਪਰਨ, ਟਾਈਮ ਸਾਡੇ ਕੋਲ ਕੁਛ ਜ਼ਿਆਦਾ ਨੀ ਰਿਹਾ, ਅੱਜ ਤੇ ਏਦਾਂ ਵੀ ਟਾਈਮ ਨੂੰ ਫੜ ਹੀ ਲਓ ਗੱਲਾਂ, ਹਨਾ ਇੰਨੀਆਂ ਜ਼ਿਆਦਾ ਸਾਡੇ ਕੋਲ, ਜਿਹੜੀਆਂ ਘਰ ਦੇ ਨਾਲ ਸਾਡੀਆਂ ਹੋਰ ਗੱਲਾਂ ਬਾਤਾਂ, ਸੋ ਉਹ ਅਸੀਂ ਮੈਨੂੰ ਲੱਗਦਾ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਅੱਗੇ ਤੋਰਾਂਗੇ। ਸੋ ਇੱਕ ਗੱਲ ਜੋ ਤੁਸੀਂ ਮਹਿਸੂਸ ਕਰਦੇ ਹੋ ਅੱਜ ਜਿਸ ਘਰ ਦੇ ਵਿੱਚ ਖੜੇ ਹੋ, ਜਿੱਥੇ ਤੁਸੀਂ ਰਹਿੰਦੇ ਹੋ, ਔਰ ਉਹ ਘਰ ਜਿੱਥੋਂ ਤੁਸੀਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਸੀ, ਕੀ ਲੱਗਦਾ ਕੀ ਫਰਕ ਮਹਿਸੂਸ ਕਰਦੇ ਹੋ, ਯਾਨੀ ਉਸ ਘਰ ਤੋਂ ਇਸ ਘਰ ਤੱਕ ਦਾ ਸਫ਼ਰ, ਤੇ ਉਸ ਘਰ ਨੂੰ ਛੱਡਣ ਤੋਂ ਬਾਅਦ ਜੋ ਤੁਹਾਡੇ ਜਜ਼ਬਾਤ ਆ, ਕੀ ਸੋਚਦੇ ਹੋ?
ਜਜ਼ਬਾਤ ਭੈਣ ਜੀ ਏਦਾਂ ਕਿ ਜਦੋਂ ਇੰਡੀਆ ਛੱਡਿਆ, ਜਦੋਂ ਛੱਡਣਾ ਸੀ ਉਦੋਂ ਤਾਂ ਏਦਾਂ ਲੱਗਦਾ ਸੀਗਾ ਕਿ ਕਿਹੜਾ ਪਾਲੋ ਹੋਵੇ ਤੇ ਮੈਂ ਜਹਾਜ਼ ਤੇ ਬਵਾਂ ਤੇ ਮੈਂ ਆਸਟ੍ਰੇਲੀਆ ਚਲਾ ਜਾਵਾਂ, ਚਾਹੇ ਕਿਤੇ ਵੀ ਚਲਾ ਜਾਵਾਂ ਇੰਡੀਆ ਤੋਂ ਬਾਹਰ। ਪਰ ਸਹੀਜੇ ਸਹੀਜੇ ਜਿਹੜੇ ਪਹਿਲੇ ਲਾਈਫ ਦੇ 3 ਕੁ ਸਾਲ ਆ, ਬੜੇ ਮਤਲਬ ਸਟਰਗਲ ਦੇ ਵਿੱਚ, ਚਲੋ ਸਟਰਗਲ ਨੀ ਕਹਿ ਸਕਦਾ ਮੈਂ, ਬੜੇ ਚਾਈ ਕੀ ਕੰਮ ਕਰਨਾ, ਜੋਬ ਆਉਣੀ, ਘਰਦਿਆਂ ਨੂੰ ਫੋਨ ਕਰਨਾ ਜੀ ਮਤਲਬ ਗੱਡੀ ਲੈ ਲਈ ਜੇ ਵੋ, ਉਹਨਾਂ ਦੇ ਨਿਕਲ ਗਿਆ। ਪਰ ਹੁਣ ਐਟ ਦੀ ਮੂਮੈਂਟ ਜਦੋਂ ਸਾਰਾ ਕੁਛ ਮਿਲ ਗਿਆ, ਘਰ ਮਿਲ ਗਿਆ, ਜੋਬਾਂ ਸੈੱਟ ਹੋ ਗਈਆਂ, ਬਿਜਨਸ ਸੈੱਟ ਕਰ ਲਏ, ਸਾਰਾ ਕੁਛ ਸੈੱਟ ਕਰ ਲਿਆ, ਪਰ ਹੁਣ ਹੁਣ ਦਿਲ ਕਰਦਾ ਕਿ ਵਾਪਸ ਮੁੜਾਂ, ਮੈਂ ਚਲੇ ਜਾਵਾਂ ਆਪਣੇ ਜਿਹੜੇ ਜਿਹੜੇ ਆਲਣੇ ਚੋਂ ਨਿਕਲਿਆ ਸੀਗਾ ਉਸੇ ਆਲਣੇ ਚ ਵਾਪਸ ਜਾਵਾਂ, ਚਾਹੇ ਮੈਨੂੰ ਉੱਥੇ ਰੋਟੀ ਅੱਧੀ ਮਿਲ ਜਾਵੇ, ਚਾਹੇ ਮੈਨੂੰ ਲੂਣ ਨਾ ਮਿਲ ਜਾਵੇ, ਹਨਾ ਮੈਂ 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 ਉਹ ਚੀਜ਼ ਫੀਲ ਕਰਦਾ ਜੀ ਮੇਰਾ ਸਿਰ ਆਪਣੀ ਮਾਂ ਦੀ ਗੋਦੀ ਚ ਹੋਵੇ ਤਾਂ ਉਹ ਮੈਨੂੰ, ਜਿਸ ਤਰ੍ਹਾਂ ਕਈ ਵਾਰ ਮੈਂ ਬਿਮਾਰ ਹੁੰਦਾ ਸੀਗਾ ਤੇ ਉਹਨੇ ਮੈਨੂੰ ਆਪਣੀ ਪੱਟ ਤੇ ਸਿਰ ਰੱਖ ਲੈਣਾ ਤੇ ਮੇਰੇ ਤੇ ਬੈਠੀ ਰਹਿਣਾ ਤੇ ਪੱਟੀਆਂ ਕਰਦੀ ਰਹਿਣਾ, ਕਿਤੇ ਕਾਸ਼ ਉਹ ਜਿਹੜਾ ਉਹ ਸਮਾਂ ਉਹ ਵਾਪਸ ਆ ਜਾਵੇ।
ਗੁਰਪਰਨ ਸੁਣਦੇ ਆ ਹੁਣ ਕਿ ਪੰਜਾਬ ਉਹ ਨੀ ਰਿਹਾ, ਉੱਥੇ ਉਹ ਚੀਜ਼ਾਂ ਨੀ ਰਹੀਆਂ, ਉਹ ਸਾਰਾ ਕੁਛ ਨੀ ਰਿਹਾ ਜੋ ਅਸੀਂ ਆਪਣੇ ਨਾਲ ਸੰਜੋਈ ਬੈਠੇ ਆ। ਔਰ ਇੱਕ ਇਹ ਵੀ ਗੱਲ ਮੈਂ ਸੋਚਦੀ ਹੁੰਦੀ ਆ ਕਿ ਅਸੀਂ ਆਪਣੀ ਜ਼ਿੰਦਗੀ ਦਾ ਇੱਕ ਹਿੱਸਾ ਵਿੱਚੋਂ ਸਕਿੱਪ ਕਰ ਦਿੰਨੇ ਆ, ਜਦੋਂ ਮੈਂ ਉਹ ਯਾਦਾਂ ਦੀ ਗੱਲ ਤੋਰਦੀ ਆ ਨਾ, ਇੱਕ ਹਿੱਸਾ ਸਕਿੱਪ ਕਰ ਦਿੰਨੇ ਆ, ਕਿਉਂਕਿ ਉਹ ਯਾਦਾਂ ਉਹੀ ਜੁੜੀਆਂ ਹੋਈਆਂ ਜੋ ਬਹੁਤ ਚੰਗੀਆਂ ਯਾਦਾਂ, ਜੋ ਬਚਪਨ ਦੀਆਂ ਯਾਦਾਂ, ਜੋ ਮਾਂ ਪਿਓ ਕੋਲ ਰਹੀਆਂ, ਉਹ ਵਾਲੀਆਂ ਯਾਦਾਂ ਨੂੰ ਸਾਡੇ ਦਿਮਾਗ ਨੇ ਯਾਦ ਹੀ ਨੀ ਰੱਖਿਆ ਜਦੋਂ ਉੱਥੇ ਸਟਰਗਲ ਕੀਤੀ, ਜਦੋਂ ਪੜ੍ਹ ਲਿਖ ਕੇ ਉਸ ਤੋਂ ਬਾਅਦ ਅਸਲੀਅਤ ਸਾਡੇ ਸਾਹਮਣੇ ਆਈ, ਉੱਥੇ ਦੀ ਹਕੀਕਤ ਉਸ ਦੇਸ਼ ਦੀ ਸਾਡੇ ਸਾਹਮਣੇ ਆਈ, ਉਹ ਵਾਲੀਆਂ ਜਿਹੜੀਆਂ ਮਾੜੀਆਂ ਚੀਜ਼ਾਂ ਉਹਨਾਂ ਨੂੰ ਅਸੀਂ ਆਪਣੇ ਤੱਕ ਲਿਆਉਣ ਨੀ ਦਿੰਦੇ ਹੈਨਾ, ਕਿਉਂਕਿ ਅਸੀਂ ਸਿਰਫ ਚੰਗੀਆਂ ਯਾਦਾਂ ਸੰਜੋ ਕੇ
ਰੱਖਦੇ ਹਾਂ। ਮੈਂ ਇਹ ਚੀਜ਼ ਸੋਚਦਾ ਜਿਹੜਾ ਸਾਡਾ ਦੇਸ਼ ਇੰਡੀਆ ਨਾ, ਪੰਜਾਬ, ਅਸੀਂ ਪੰਜਾਬੀ, ਦੇਖੋ ਜਿਸ ਤਰ੍ਹਾਂ ਇੱਕ ਪੁੱਤ ਹੋਵੇ ਤੇ ਉਹ ਚਾਹੇ ਮਾੜਾ ਹੋਵੇ ਚੰਗਾ ਹੋਵੇ, ਉਹ ਪੁੱਤ ਜਿਹੜਾ ਵਾ ਉਹ ਮਾਂ ਪਿਓ ਲਈ ਓਨੀ ਅਹਿਮੀਅਤ ਰੱਖਦਾ। ਹੁਣ ਪੰਜਾਬ ਨੂੰ ਜੋ ਮਰਜ਼ੀ ਕਹੀ ਜਾਣ, ਪਰ ਸਾਡੇ ਦਿਲ ਦੇ ਵਿੱਚ ਇਹ ਮਾਂ ਪਿਓ ਦੀ ਤਰ੍ਹਾਂ ਜਿਹੜਾ ਆਪਣੇ ਪੁੱਤ ਨੂੰ ਕਦੀ ਵੀ ਆਪਣੇ ਤੋਂ ਅਲੱਗ ਨੀ ਕਰ ਸਕਦਾ, ਚਾਹੇ ਉੱਥੇ ਕੁਛ ਵੀ ਹੁੰਦਾ ਹੋਵੇ, ਉੱਥੇ ਲੱਖ ਬਰਿਆਈਆਂ ਹੋਣ ਕੁਛ ਵੀ ਆ, ਪਰ ਜਿਹੜੀ ਸਾਡੀ ਧੜਕਣ ਆ ਚਾਹੇ ਜਾਂਦਾ ਜਿਹੜਾ ਆਪਣਾ ਰੂਹ ਜਿਹੜੀ ਕਹਿੰਦੀ ਆ ਉਹ ਉਹੀ ਚਾਹੁੰਦੀ ਆ ਕਿ ਪੰਜਾਬ ਜਿਹੜਾ ਸਾਡਾ, ਅਸੀਂ ਪੰਜਾਬ ਦੇ ਵਿੱਚ ਹੀ ਹੋਈਏ, ਮਤਲਬ ਇਹ ਜਿਹੜੀ ਸਾਡੀ ਆਤਮਾ ਦੀ ਆਵਾਜ਼ ਜਿਹੜੀ ਆ ਇਹੀ ਦਿੰਦੀ ਆ। ਦੇਖੋ ਭੈਣ ਜੀ, ਇੱਥੇ ਪੈਸਾ ਬਹੁਤ ਹੈਗਾ, ਕਮਾਇਆ ਅਸੀਂ ਪੈਸਾ ਇੰਨਾ ਕੁ ਕਮਾਇਆ ਕਿ ਮੈਨੂੰ ਲੱਗਦਾ ਕਿ ਅਸੀਂ ਇੰਡੀਆ ਦੇ ਵਿੱਚ ਸੋਚ ਵੀ ਨਹੀਂ ਸਕਦੇ ਜਿੰਨਾ ਅਸੀਂ ਇੱਥੇ ਤਰੱਕੀਆਂ ਕਰ ਲਈਆਂ, ਪਰ ਉਹਨਾਂ ਤਰੱਕੀਆਂ ਦੇ ਨਾਲ ਨਾਲ ਅਸੀਂ ਲੂਜ਼ ਵੀ ਬਹੁਤ ਕੁਝ ਕੀਤਾ, ਖੋਇਆ ਵੀ ਬਹੁਤ ਕੁਝ। ਅਸੀਂ ਉਹਨੂੰ ਜ਼ਾਹਿਰ ਨਹੀਂ ਕਰਦੇ ਪਰ ਅਸੀਂ ਬਹੁਤ ਕੁਝ ਆਪਣੇ ਤੋਂ ਦੂਰ ਵੀ ਬਹੁਤ ਕੁਝ ਕੀਤਾ।
ਬਿਲਕੁਲ, ਬਹੁਤ ਕੁਝ। ਉਹੀ ਗੱਲ ਕਿ ਰੂਹ ਦੀ ਜਿਹੜੀਆਂ ਚੀਜ਼ਾਂ, ਰੂਹ ਨਾਲ ਜੁੜੀਆਂ ਚੀਜ਼ਾਂ ਜਿਹੜੀਆਂ ਉਹ ਅਸੀਂ ਆਪਣੇ ਆਪ ਤੋਂ ਗਵਾ ਲਈਆਂ, ਤੇ ਉਹ ਅਹਿਸਾਸ ਹੁਣ ਸਾਰਿਆਂ ਨੂੰ ਨਹੀਂ ਵੀ ਹੁੰਦਾ ਗੁਰਪਰਨ, ਪਰ ਸਾਨੂੰ ਬਹੁਤਿਆਂ ਨੂੰ ਹੁੰਦਾ ਵੀ ਆ। ਉਹ ਚੀਜ਼ ਦੀ ਕਮੀ ਅਸੀਂ ਮਹਿਸੂਸ ਵੀ ਕਰਦੇ ਆ। ਕਈ ਮੈਂ ਇਹੋ ਜਿਹੇ ਬਹੁਤ ਲੋਕ ਦੇਖਦੀ ਆ ਜੋ ਇੰਡੀਆ ਤੋਂ ਆਉਂਦੇ ਆ, ਪੰਜਾਬ ਤੋਂ ਆਉਂਦੇ ਤੇ ਕਹਿੰਦੇ ਕੁਛ ਨੀ ਉੱਥੇ ਤੇ, ਕਿ ਬਸ ਅਸੀਂ ਛੁੱਟੀਆਂ ਮੁੱਕੀਆਂ ਸਾਡੀਆਂ ਤੇ ਥੈਂਕ ਗੋਡ ਅਸੀਂ ਵਾਪਸ ਮੁੜੇ ਆ।
ਉਹ ਚੀਜ਼ ਜੀ ਮੈਂ ਤੁਹਾਨੂੰ ਦੱਸਦਾ, ਦੇਖੋ ਇੰਨਾ ਕਿਹਾ ਕਿ ਮੈਂ ਸਪੈਸ਼ਲ ਇੰਡੀਆ ਤੋਂ ਸੰਖ ਲੈ ਕੇ ਆਇਆ, ਇੱਥੇ ਸੰਖ ਲੈ ਕੇ ਆਇਆ ਵਾ। ਜਦੋਂ ਸ਼ਾਮ ਨੂੰ ਮੈਂ ਰਹਿਰਾ ਸਾਹਿਬ ਦਾ ਪਾਠ ਕਰਨ ਤੋਂ ਪਹਿਲਾਂ ਆਪਣੇ ਘਰ ਚ ਹੀ ਪਹਿਲਾਂ ਸੰਖ ਵਜਾਈਦਾ, ਮਤਲਬ ਆਪਣੇ ਆਪਣੀ ਜਿਹੜੀਆਂ ਉਹਨਾਂ ਚੀਜ਼ਾਂ ਨੂੰ ਮਤਲਬ ਯਾਦ ਕਰੀਦਾ ਕਿ ਜਦੋਂ ਪਿੰਡ ਗੁਰਦੁਆਰਾ ਸਾਹਿਬ ਹੋਣਾ ਉਹਨਾਂ ਨੇ ਸੰਖ ਵਜਾਉਣਾ, ਤੁਰ ਪਏ ਤਿਆਰ ਹੋ ਜਾਓ ਕਿ ਆਪਾਂ ਰਹਿਰਾ ਸਾਹਿਬ ਦਾ ਪਾਠ
ਵੇਲਾ
ਪਾਠ ਫਿਰ ਹੋਣਾ
ਨਾਲ ਤੇ ਮੈਂ ਵਜਾਉਣਾ। ਉਹ ਚੀਜ਼ਾਂ ਦੇਖੀਆਂ ਸੁਣੀਆਂ ਦੇਖਦੇ ਦੇਖਦੇ, ਜੇ ਪ੍ਰਭਾਤ ਫੇਰੀ ਚ ਗਏ ਤਾਂ ਮੈਂ ਉਹ ਛੈਣੇ ਵਜਾਉਣੇ ਆ, ਜੇ ਰਾਤ ਨੂੰ ਜਦੋਂ ਗੁਰਦੁਆਰੇ ਚ ਜਿੱਥੇ ਜਾਏ ਬਹੇ ਮੇਰਾ ਸਤ ਗੁਰੂ ਪੜ੍ਹਦੇ ਹੁੰਦੇ ਸੀ। ਸੋ ਇਹ ਚੀਜ਼ਾਂ ਸਾਡੇ ਕਿਸੇ ਨੇ ਸਿਖਾਈਆਂ ਨੀ ਸਾਨੂੰ, ਹਾਂ ਉਹ ਚੀਜ਼ਾਂ ਸਿਖਾਈਆਂ ਨੀ, ਪਰ ਉਹ ਚੀਜ਼ਾਂ ਅਸੀਂ ਜਜ਼ਬ ਕੀਤੀਆਂ ਹੋਈਆਂ, ਸਾਡੀ ਰੂਹ ਨੇ ਜਜ਼ਬ ਕੀਤੀਆਂ ਹੋਈਆਂ। ਸੋ ਇਹ ਜਨਮ, ਇਹ ਜਿਹੜੀ ਜ਼ਿੰਦਗੀ ਅਸੀਂ ਜੀ ਰਹੇ ਹਾਂ, ਬਹੁਤ ਵਧੀਆ ਜੀ, ਬਹੁਤ ਕੁਝ ਦੇਖਿਆ, ਪਰ ਪਤਾ ਨੀ ਰੂਹ ਸਾਡੀ ਅਜੇ ਵੀ ਕਿਤੇ ਪੰਜਾਬ ਚ ਅਟਕੀ ਪਈ ਹੈ। ਸੋ ਦੇਖੋ ਜੀ,
ਸੋਚਾਂ ਕਿ ਇਹ ਜਿਹੜਾ ਪੈਸਾ ਰੂਹ ਨੂੰ ਸਕੂਨ ਨਹੀਂ ਦੇ ਸਕਦਾ, ਇਹ ਪੈਸਾ ਸ਼ੋਹਰਤ ਤੇ ਇੱਕ ਝੂਠੀ ਜਿਹੜੀ ਆ ਨਾ, ਝੂਠੀ ਬੱਲੇ ਬੱਲੇ ਆ। ਮੰਨ ਲਓ ਮੇਰਾ ਟਰੱਕਾਂ ਦਾ ਕੰਮ ਹੈ ਜੀ, ਮੇਰੇ ਕੋਲ ਟਰਾਂਸਪੋਰਟ ਆ, ਮੇਰੀ ਝੂਠੀ ਬੱਲੇ ਬੱਲੇ ਆ ਜਦੋਂ ਬੰਦਿਆ ਜਾਊ, ਗੋਪੀ ਬੜਾ ਜੀ, ਗੁਰਪਰਨ ਬੜਾ ਜੀ, ਪਰ ਅੰਦਰੋਂ ਕੀ ਆ, ਅੰਦਰ ਜਿਹੜਾ ਨਾ, ਅੰਦਰ ਉਹ ਸ਼ਾਂਤੀ ਨੀ ਦੇ ਸਕਦਾ। ਬਾਕੀ ਅਸੀਂ ਕਹਿ ਦਿੰਦੇ ਹਾਂ ਕਿ ਅਸੀਂ ਇੱਥੇ ਰਹਿ ਕੇ ਰੱਬ ਨਾਲ ਜੁੜ ਸਕਦੇ ਹਾਂ। ਮੈਂ ਜਿੰਨਾ ਚਿਰ ਇੰਡੀਆ ਰਿਹਾ, ਮੈਂ ਸੋਚਦਾ ਕਿ ਮੈਂ ਉੱਥੇ ਸਗੋਂ ਰੱਬ ਨਾਲ, ਕਿਉਂਕਿ ਇੱਥੋਂ ਦਾ ਮਾਹੌਲ ਸਟ੍ਰੈਸ ਹੀ ਏਦਾਂ ਦਾ, ਤੁਸੀਂ 7 ਵਜੇ ਬੈੱਡ ਤੇ ਜਾਓਗੇ ਹਨਾ, ਸਵੇਰੇ 5 ਵਜੇ ਉੱਠੋਗੇ ਤੇ ਤੁਸੀਂ ਕਿੱਥੋਂ ਕਿੰਨਾ ਕੁ ਤੁਸੀਂ ਨਿਤਨੇਮ ਕਰਕੇ ਜਾ ਸਕੋਗੇ ਆਪਣੇ ਕੰਮ ਤੇ। ਮਤਲਬ ਚੀਜ਼ਾਂ ਤਾਂ ਬਹੁਤ ਅਸੀਂ ਕੁਝ ਲੂਜ਼ ਕੀਤਾ, ਪਰ ਅਸੀਂ ਇਹ ਚੀਜ਼ ਸਮਝਦੇ ਨੀ ਕਿ ਅਸੀਂ ਗਵਾ ਕੀ ਰਹੇ ਆ। ਅਸੀਂ ਸਿਰਫ ਦੌੜ ਪੈਸੇ ਦੇ ਮਗਰ ਲੱਗ ਚੁੱਕੇ ਆ, ਅਸੀਂ ਸਾਫ ਸਿਰਫ ਪੈਸਾ ਦਿਖਦਾ, ਪਰ ਜਿਹੜੀਆਂ ਚੀਜ਼ਾਂ ਅੱਗੇ ਜਾ ਕੇ ਕੰਮ ਆਉਣੀਆਂ ਉਹ ਨੀ ਦਿਦੀਆਂ,
ਉਹ ਨੀ ਦਿਸਦੀਆਂ। ਬਿਲਕੁਲ ਸਹੀ ਕਿਹਾ ਤੁਸੀਂ, ਇਸੇ ਦੌੜ ਚ ਲੱਗੇ ਹੋਏ ਆ, ਔਰ ਇਸ ਦੌੜ ਦਾ ਕੋਈ ਪਤਾ ਨੀ ਕਦੋਂ ਤੁਹਾਡੀ ਫਿਨਿਸ਼ ਲਾਈਨ ਆ ਜਾਣੀ ਆ ਤੇ ਤੁਸੀਂ ਬਸ ਗਏ। ਸੋ ਚਲੋ ਗੁਰਪਰਨ ਜੀ, ਸਾਨੂੰ ਨਾ ਦਮ ਦਾ ਭਰੋਸਾ, ਸਹੀ ਗੱਲ ਆ। ਤੇ ਸਾਨੂੰ ਗੁਰਸ਼ਰਨ ਕੰਦੋਲਾ ਹੁਣਾਂ ਨੇ ਮੈਸੇਜ ਕੀਤਾ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿ ਰਹੇ ਨੇ ਕਿ ਕੈਨ ਯੂ ਪਲੀਜ਼ ਸ਼ੇਅਰ ਔਰ ਸੈਂਡ ਮਿਸਟਰ ਗੁਰਪਰਨ ਸਿੰਘ ਕੰਟੈਕਟ ਨੰਬਰ ਔਰ ਈਮੇਲ। ਕਹਿੰਦੇ ਆਈ ਵੁੱਡ ਲਾਈਕ ਟੂ ਸਪੀਕ ਟੂ ਹਿਮ ਅਬਾਊਟ ਆਰ ਗੋਲਡਨ ਮੈਮਰੀਜ਼, ਤੇ ਕਹਿੰਦੇ ਐਜ਼ ਯੂਜ਼ੂਅਲ ਪ੍ਰੋਗਰਾਮ ਇਜ਼ ਗੋਇੰਗ ਵੈਰੀ ਗੁੱਡ, ਕੀਪ ਇਟ ਅਪ। ਸੋ ਬਹੁਤ ਬਹੁਤ ਸ਼ੁਕਰੀਆ। ਸੋ ਲਓ ਜੀ, ਕੰਦੋਲਾ ਸਾਹਿਬ ਹੁਣਾਂ ਨੇ ਤੁਹਾਡਾ ਨੰਬਰ ਮੰਗਿਆ ਗੁਰਪਰਨ, ਨੰਬਰ ਤੇ ਮੇਰੇ ਕੋਲ ਵੀ ਨਹੀਂ ਹੈਗਾ ਅੱਜ ਤੱਕ ਜੀ।
ਨੰਬਰ ਦੇ ਤੇ ਉਸ ਬੰਦੇ ਨੂੰ ਝਿਜਕ ਹੋਵੇ ਜਿਹੜਾ ਬੜਾ ਤਗੜਾ ਉਹ ਆ ਅਸੀਂ ਤਾਂ ਜੀ ਅੱਜ ਭੈਣ ਸਾਡੀ ਅਸੀਂ ਕਿਹਾ ਵੀ ਉਹ ਪ੍ਰੋਗਰਾਮ ਕੱਲੀ ਕਰ ਰਹੀ ਆ ਤੇ ਅਸੀਂ ਵੀ ਨਾਲ ਸ਼ਿਰਕਤ ਕਰੀਏ ਆਪਣੇ ਦਿਲ ਦੇ ਵਿਚਾਰ ਜਿਹੜੇ ਆ ਉਹ ਸਾਂਝੇ ਕਰੀਏ ਤੇ ਪੁਰਾਣੇ ਸਮੇਂ ਨੂੰ ਯਾਦ ਕਰੀਏ ਕਿਉਂਕਿ ਉਹ ਸਮਾਂ ਜਿਹੜਾ ਅਸੀਂ ਬਹੁਤ ਪਿੱਛੇ ਛੱਡ ਆਏ ਆ ਤੇ ਇਸ ਕਰਕੇ ਨੰਬਰ ਮੇਰਾ ਵੀਰ ਜੀ ਲਿਖ ਲਓ ਜੇ ਤੁਸੀਂ ਲਿਖਣਾ ਤੇ ਮੈਂ ਲਿਖਾ ਦੇਣਾ ਇੱਥੋਂ ਦਾ 061 ਕੋਟ ਆ ਜੀ ਇੱਥੋਂ ਦਾ ਸਾਡਾ ਤੇ 04104338 51 ਮੇਰਾ ਨੰਬਰ ਆ ਤੇ ਜਦੋਂ ਮਰਜ਼ੀ ਜੀ ਕਾਲ ਕਰੋ ਕੋਈ ਚੱਕਰ ਨਹੀਂ ਆਪਾਂ ਵਿਹਲੇ ਹੀ ਹੋਈਦਾ
ਔਰ ਖਾਸ ਕਰਕੇ ਜਦੋਂ ਗੱਲ ਹੋਵੇ ਸਾਡੀਆਂ ਯਾਦਾਂ ਦੀ ਤੇ ਹਨਾ ਆਪਣੀਆਂ ਉਹ ਗੋਲਡਨ ਮੈਮਰੀਜ਼ ਦੀ
ਬਿਲਕੁਲ
ਇਹ ਤਾਂ ਅਸੀਂ ਵਿਹਲੇ ਵਿਹਲੇ ਹੁੰਦੇ ਆ ਇਹ ਤਾਂ ਅਸੀਂ ਐ ਕਹੀਦਾ ਵੀ ਚਲੋ ਬਸ ਹੁਣ ਕੁਛ ਨੀ ਸੋਚਦਾ ਸੋ ਬਹੁਤ ਹੀ ਵਧੀਆ ਲੱਗਿਆ ਗੁਰਪ੍ਰਨ ਅੱਜ ਗੱਲ ਕਰਕੇ ਤੁਹਾਡੇ ਨਾਲ ਸਹੀ ਗੱਲ ਹੈ ਤੇ ਉਸ ਤੋਂ ਬਾਅਦ ਹਰਜਿੰਦਰ ਸਿੰਘ ਹੁਣਾਂ ਨੇ ਮੈਸੇਜ ਕੀਤਾ ਕਹਿੰਦੇ ਯਾਦਾਂ ਹੀ ਰਹਿ ਗਈਆਂ ਨੇ ਬੰਦੇ ਦੁਨੀਆਂ ਅੰਦਰ ਦੁਨੀਆਂ ਛੱਡ ਕੇ ਚਲੇ ਗਏ ਹਨ ਬਿਲਕੁਲ ਜੀ ਯਾਦਾਂ ਹੀ ਰਹਿ ਗਈਆਂ ਔਰ ਸਾਡੇ ਉਹ ਬਜ਼ੁਰਗ ਜਿਹੜੇ ਇਹ ਦੁਨੀਆਂ ਛੱਡ ਕੇ ਚਲੇ ਗਏ ਆ ਪਰ ਉਹਨਾਂ ਦੀਆਂ ਉਹ ਗੱਲਾਂ ਦੇ ਸਦਕੇ ਹੀ ਉਹ ਅੱਜ ਵੀ ਸਾਡੇ ਨਾਲ ਸਾਡੇ ਵਿੱਚ ਨੇ
ਬਿਲਕੁਲ ਜੀ
ਉਸ ਤੋਂ ਬਾਅਦ ਸਾਡੇ ਨਾਲ ਜੀ ਜਗਤਾਰ ਗਿੱਲ ਭਾਜੀ ਨੇ ਵੀ ਸਾਂਝ ਪਾਈ ਤੇ ਕਹਿੰਦੇ ਕਰੇਲਿਆਂ ਨਾਲ ਛੋਲਿਆਂ ਦੀ ਦਾਲ ਬਣਦੀ ਹੁੰਦੀ ਸੀਗੀ ਬਿਲਕੁਲ ਸਹੀ ਕਿਹਾ ਕਈ ਵਾਰੀ ਛੋਲਿਆਂ ਦੀ ਦਾਲ ਕਈ ਵਾਰੀ ਫਿਰ ਹੁੰਦੀ ਸੀਗੀ ਮੂੰਗੀ ਦੀ ਦਾਲ ਵੀ ਜਿਹੜੀ ਯਾਨੀ ਧੋਤਵੀ ਮੂੰਗੀ ਹੁੰਦੀ ਸੀਗੀ ਉਹਦੀ ਬਣਦੀ ਹੁੰਦੀ ਸੀ ਔਰ ਛੋਲਿਆਂ ਦੀ ਦਾਲ ਘੀਆ ਪਾ ਕੇ ਬਣਦੀ ਹੁੰਦੀ ਸੀਗੀ ਅੱਛਾ ਮੈਂ ਛੋਲਿਆਂ ਦੀ ਦਾਲ ਚ ਕਈ ਵਾਰੀ ਉਹਨਾਂ ਨੂੰ ਨਾ ਵੜੀਆਂ ਦਾ ਤੜਕਾ ਲਾ ਕੇ ਬਣਾਉਂਦੀ ਹਾਂ ਉਹ ਵੀ ਬਹੁਤ ਸਵਾਦ ਬਣਦੀ ਹੈ ਕੋਸ਼ਿਸ਼ ਕਰਿਓ ਇੱਥੇ ਜੇ ਘੀਆ ਨਾ ਹੋਵੇ ਤਾਂ ਮੈਂ ਜ਼ੁਕੀਨੀ ਪਾ ਲੈਂਦੀ ਹੁੰਦੀ ਹਾਂ ਠੀਕ ਹੈ ਜੀ ਜਗਤਾਰ ਭਾਜੀ ਨੇ ਵੀ ਸਾਡੇ ਨਾਲ ਗੱਲ ਕਰਨੀ ਹੈ ਸੋ
ਜੀ
ਸੋ ਬਹੁਤ ਵਧੀਆ ਲੱਗਾ ਮੈਨੂੰ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਗੁਰਪ੍ਰਨ ਮੈਨੂੰ ਵਧੀਆ ਲੱਗਾ ਸਹੀ ਗੱਲ ਹੈ ਗੱਲਬਾਤ
ਸਾਰੇ ਸਰੋਤਿਆਂ ਦਾ ਸਾਰੇ ਭੈਣਾਂ ਦਾ ਧੰਨਵਾਦ ਜਿਨ੍ਹਾਂ ਨੇ ਸਾਡੀਆਂ ਖਾਸ ਕਰਕੇ ਮੇਰੀਆਂ ਜਿਹੜੀਆਂ ਕਮਲੀਆਂ ਰਮਲੀਆਂ ਗੱਲਾਂ ਬਾਤਾਂ ਸੁਣੀਆਂ ਤੇ ਪੁਰਾਣੇ ਸਮੇਂ ਨੂੰ ਯਾਦ ਕੀਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ
ਬਹੁਤ ਬਹੁਤ ਸ਼ੁਕਰੀਆ ਹੈਲੋ ਹੈਲੋ
ਹੈਲੋ
ਹੈਲੋ
ਕੀ ਹਾਲ ਚਾਲ ਸਤਿ ਸ੍ਰੀ ਅਕਾਲ
ਭਾਜੀ ਸਤਿ ਸ੍ਰੀ ਅਕਾਲ ਬਿਲਕੁਲ ਵਧੀਆ ਤੁਸੀਂ ਸੁਣਾਓ
ਅੱਜ ਤਾਂ ਬਿਲਕੁਲ ਸਿਰਾ ਲਾਤਾ ਤੁਸੀਂ ਪ੍ਰੋਗਰਾਮ ਦਾ
ਕਮਲੀਆਂ ਜਿਆਦਾ ਮਾਰ ਲਈਆਂ
ਨਹੀਂ ਨਹੀਂ ਇਹਨਾਂ ਕਮਲੀਆਂ ਦੇ ਵਿੱਚ ਤਾਂ ਅਸਲ ਹੁੰਦਾ ਜੀ ਜੇ ਦੇਖਿਆ ਜਾਵੇ ਇਹਨਾਂ ਕਮਲੀਆਂ ਦੇ ਵਿੱਚ ਹੁੰਦਾ ਜਿਨ੍ਹਾਂ ਨੂੰ ਅਸੀਂ ਨਕਲ ਜੋ ਅਸੀਂ ਆਮ ਕਰਦੇ ਹਾਂ ਉਹ ਨਕਲ
ਬਿਲਕੁਲ
ਉਹ ਸਭ ਨਕਲੀ ਹੁੰਦਾ ਤੇ ਫਾਰਮੈਲਿਟੀਜ਼ ਹੁੰਦੀਆਂ ਨੇ ਜਿਹੜੀਆਂ ਅਸਲੀ ਜ਼ਿੰਦਗੀ ਦੀਆਂ ਗੱਲਾਂ ਨੇ ਉਹ ਇਹ ਹੁੰਦੀਆਂ ਅਸਲ ਜ਼ਿੰਦਗੀ ਸਾਡੀ ਆਹ ਹੈ ਜਿਹੜੀ ਅੱਜ ਤੁਸੀਂ ਸੁਣਾਈ ਹੈ
ਇਹ ਆ ਬਿਲਕੁਲ ਭਾਜੀ ਸਹੀ ਗੱਲ ਆ ਇਹ ਚੀਜ਼ ਮਹਿਸੂਸ ਕਰਦੇ ਆ ਕਿ ਅਸਲੀ ਜ਼ਿੰਦਗੀ ਇਹੀ ਆ
ਜ਼ਿੰਦਗੀ ਇਹੀ ਹੈ ਔਰ ਅਸੀਂ ਇਹਦੇ ਵਿੱਚੋਂ ਇੱਕ ਆਨੰਦ ਮਾਣਦੇ ਆ ਜਿਹੜੀ ਆਮ ਜ਼ਿੰਦਗੀ ਅਸੀਂ ਹੁਣ ਜੀ ਰਹੇ ਆ ਨਾ ਉਹ ਇੱਕ ਫਾਰਮਲ ਜ਼ਿੰਦਗੀ ਹੈ ਕਰਦੇ ਆ ਤੇ ਅਸਲੀਅਤ ਘੱਟ ਹੁੰਦੀ ਹੈ
ਬਿਲਕੁਲ
ਹਾਂਜੀ ਤੇ ਬਾਕੀ ਹੈਗਾ ਪ੍ਰੋਗਰਾਮ ਬਹੁਤ ਵਧੀਆ ਲੱਗਾ
ਤੁਸੀਂ ਜਿਸ ਤਰ੍ਹਾਂ ਬਹੁਤ ਬਹੁਤ ਸ਼ੁਕਰੀਆ ਇਹ ਜਿਹੜੀ ਤੁਸੀਂ ਗੱਲ ਕਹੀ ਇਹ ਗੱਲ ਅਸੀਂ ਮੈਂ ਵੀ ਮਹਿਸੂਸ ਕਰਦੀ ਹਾਂ ਔਰ ਅਸੀਂ ਸਾਰੇ ਮਹਿਸੂਸ ਕਰਦੇ ਹਾਂ ਪਰ ਚਲੋ ਤੁਸੀਂ ਸਿਆਣੇ ਆ ਸਾਡੇ ਹਨਾ ਔਰ ਬੜੀਆਂ ਅੱਛੀਆਂ ਅੱਛੀਆਂ ਜਿਹੜੇ ਤੁਸੀਂ ਵਿਚਾਰ ਸਾਡੇ ਨਾਲ ਸਾਂਝੇ ਕਰਦੇ ਆ ਤੁਹਾਨੂੰ ਕੀ ਲੱਗਦਾ ਹੈ ਇਹ ਜਿਹੜੀ ਜ਼ਿੰਦਗੀ ਅਸੀਂ ਬਨੌਟੀ ਜਿਹੀ ਜੀਂਦੇ ਪਏ ਆ ਜਾਂ ਇਹਨੂੰ ਅਸੀਂ ਅਸਲ ਵੱਲ ਕਿੱਦਾਂ ਤੋਰ ਸਕਦੇ ਆ
ਨਹੀਂ ਅਸਲ ਪਤਾ ਕੀ ਆ ਅਸੀਂ ਜ਼ਿੰਦਗੀ ਚ ਬਹੁਤ ਦੂਰ ਨਿਕਲ ਚੁੱਕੇ ਆ ਕਿਉਂਕਿ ਜਦੋਂ ਅਸੀਂ ਉਸ ਜ਼ਿੰਦਗੀ ਤੋਂ ਤੁਰੇ ਸੀ ਨਾ ਉਦੋਂ ਅਸੀਂ ਅਸਲੀਅਤ ਨੂੰ ਛੱਡ ਕੇ ਨਕਲੀਅਤ ਵਾਲੇ ਪਾਸੇ ਨੂੰ ਜਾਣ ਲੱਗ ਗਏ ਕਿਉਂਕਿ ਸਾਡਾ ਉਸ ਟਾਈਮ ਤੇ ਵਿਸ਼ਵਾਸ ਇਸ ਗੱਲ ਦੇ ਵਿੱਚ ਸੀ ਕਿ ਅਸਲ ਜ਼ਿੰਦਗੀ ਇਹ ਹੈ ਪਰ ਲੇਕਿਨ ਜਦੋਂ ਤੁਸੀਂ ਉਸ ਪੱਥਰ ਮੱਛੀ ਵਾਲੀ ਗੱਲ ਹੁੰਦੀ ਹੈ ਵੀ ਪੱਥਰ ਚੱਟ ਕੇ ਵਾਪਸ ਮੁੜਦੀ ਹੈ ਅਸੀਂ ਜਦੋਂ ਤੇ ਫਿਰ ਸਾਨੂੰ ਪਤਾ ਲੱਗਾ ਕਿ ਇਹ ਤਾਂ ਨਕਲ ਸੀ ਜਿਸ ਲਈ ਅਸੀਂ ਭੱਜੇ ਫਿਰਦੇ ਸੀ ਇਹ ਨਕਲ ਸੀ ਅਸਲ ਤਾਂ ਉਹ ਅਸੀਂ ਪਿੱਛੇ ਛੱਡ ਆਏ ਹਾਂ ਹੁਣ ਮੈਂ ਇੱਕ ਛੋਟੀ ਜੀ ਜੀ ਗੱਲ ਹੈ ਮੈਂ ਆਪਣੀ ਲਾਈਫ ਦੇ ਵਿੱਚ ਜੋ ਸਿੱਖਿਆ ਜੋ ਗਲਤੀਆਂ ਮੈਂ ਆਪਣੀ ਲਾਈਫ ਚ ਕੀਤੀਆਂ ਤੇ ਮੈਂ ਉਸ ਗੱਲ ਤੋਂ ਪੂਰਾ ਸਤਰਕ ਰਿਹਾ ਕਿ ਮੇਰੇ ਬੱਚੇ ਉਹ ਗਲਤੀਆਂ ਨਾ ਕਰਨ ਮੈਂ ਖੁੱਲ ਕੇ ਦੱਸਿਆ ਕਿ ਮੈਂ ਜ਼ਿੰਦਗੀ ਦੇ ਵਿੱਚ ਆਹ ਕੰਮ ਗਲਤ ਕੀਤੇ ਆ ਕਿ ਮੇਰੇ ਉਸ ਸਮਾਂ ਕੁਛ ਇਹੋ ਜਿਹਾ ਸੀ, ਕੁਛ ਹਾਲਾਤ ਇਹੋ ਜਿਹੇ ਸੀ, ਗੱਡੀ ਇਹੋ ਜਿਹੀ ਸੀ ਵੀ ਤੁਸੀਂ ਇਹਨਾਂ ਚੀਜ਼ਾਂ ਤੋਂ ਸਤਰਕ ਰਹਿਣਾ, ਤੁਸੀਂ ਇਹ ਜ਼ਿੰਦਗੀ ਦੇ ਵਿੱਚ ਇਹ ਕੰਮ ਨਹੀਂ ਕਰਨਾ। ਔਰ ਦੂਸਰੀ ਗੱਲ ਹੈ ਕਿ ਮੈਨੂੰ ਇੱਥੇ ਆਏ ਨੂੰ 26-27 ਸਾਲ, ਔਰ ਮੈਂ ਆਪਣੇ ਬੱਚਿਆਂ ਨਾਲ ਅੱਜ ਤੱਕ ਦੇ ਇੰਗਲਿਸ਼ ਚ ਗੱਲ ਨਹੀਂ ਕੀਤੀ। ਮੈਂ ਹਮੇਸ਼ਾ ਪੰਜਾਬੀ ਬੋਲਣ ਦੀ ਕੋਸ਼ਿਸ਼ ਕੀਤੀ ਔਰ ਮੇਰੇ ਬੱਚੇ ਤਕਰੀਬਨ ਮੈਂ ਮਾਣ ਨਹੀਂ ਕਰਦਾ ਇਸ ਗੱਲ ਦਾ, ਮੇਰੇ ਬੱਚੇ ਤਕਰੀਬਨ ਜਿਹੜੇ ਇੱਥੋਂ ਦੇ ਜੰਮਪਲ ਬੱਚੇ ਉਹਨਾਂ ਨਾਲੋਂ ਬਹੁਤ ਪੰਜਾਬੀ ਬੋਲਦੇ।
ਬਿਲਕੁਲ,
ਮੇਰਾ ਬੇਟਾ ਮੈਂ
ਕਦਰਾਂ ਕੀਮਤਾਂ ਜਿਹੜੀਆਂ ਸਾਨੂੰ ਹੀ ਜੋੜਨੀਆਂ ਪੈਣੀਆਂ,
ਇਹ ਸਾਨੂੰ ਆਪ ਨੂੰ ਹੀ ਕੋਸ਼ਿਸ਼ ਕਰਨੀ ਪੈਣੀ ਹੈ। ਜਿਹੜੇ ਲਫ਼ਜ਼ ਅਸੀਂ ਆਪਣੀ ਜ਼ਿੰਦਗੀ ਚੋਂ ਮਨਫੀ ਕਰ ਚੁੱਕੇ ਹਾਂ ਉਹਨਾਂ ਨੂੰ ਵਾਪਸ ਲੈ ਕੇ ਆਉਣਾ ਪੈਣਾ। ਜਿਵੇਂ ਭਾਜੀ ਨੇ ਪਰੋਲੇ ਦੀ ਗੱਲ ਕੀਤੀ, ਮੈਨੂੰ ਪਰੋਲਾ ਮੈਨੂੰ ਯਾਦ ਹੈ, ਘਰ ਤਾਂ ਸਾਡਾ ਚਲੋ ਬਜ਼ੁਰਗਾਂ ਨੇ ਪੱਕਾ ਪਾ ਲਿਆ ਸੀ, ਸਾਡਾ ਚੁੱਲ੍ਹਾ ਚੌਂਕਾ ਹੁੰਦਾ ਸੀ ਛੋਟਾ ਜਿਹਾ, ਤੇ ਸਾਡੀ ਬੀਬੀ ਨੇ ਜਾ ਕੇ ਨਾ ਉਹਨੂੰ ਉਹਦੇ ਤੇ ਪਰੋਲਾ ਫੇਰਨਾ। ਸਕੂਲ ਸੀ, ਪਾਲੇ ਚ ਕੱਢਦਾ ਦੁੱਧ, ਸ਼ਾਮ ਨੂੰ ਸਕੂਲੋਂ ਆਇਆ ਨੂੰ ਮਾਤਾ ਨੇ ਪਾਲੇ ਦੇ ਨਾਲ ਕੱਢ ਕੇ ਗਲਾਸ ਭਰ ਕੇ ਮੱਕੀ ਦੀ ਠੰਡੀ ਰੋਟੀ ਅੱਗ ਦੀ ਅੰਗਿਆਰੀ ਦੇ ਉੱਤੇ ਗਰਮ ਕਰਕੇ ਤੇ ਅੱਧ ਕੱਚਾ ਸਾਗ ਉਹ ਰੋਟੀ ਦੇ ਉੱਤੇ ਪਾ ਕੇ, ਪੁੜੀ ਦੇ ਵਿੱਚ ਰਿੱਝਦਾ ਹੁੰਦਾ ਸੀ ਅਜੇ ਪੱਕਿਆ ਨੀ ਹੁੰਦਾ ਸੀਗਾ, ਅੱਧ ਕੱਚਾ ਜਿਹਾ ਪਾ ਕੇ ਰੋਟੀ ਦੇ ਉੱਤੇ ਬੜਾ ਸਵਾਦ ਸੀ।
ਫਾਰਮੈਲਿਟੀ
ਹੋ ਗਈ ਨਾ, ਬੇਟਾ ਬ੍ਰੇਕਫਾਸਟ ਕਰੋ, ਬੇਟਾ ਬ੍ਰੈਡ ਖਾ ਲੋ, ਬੇਟਾ ਜੈਮ ਲਾ ਲੋ, ਫਾਰਮਲ ਦੀ ਲਾਈਫ ਜਿਉਂ ਰਹੇ, ਇਹਦੇ ਚੋਂ ਅਸਲੀਅਤ ਕੁਝ ਵੀ ਨਹੀਂ ਹੈ।
ਆਪਣੇ ਨਿਆਣੇ ਨੂੰ ਘੂਰੀ ਵੱਟਣ ਲੱਗੇ ਡਰਦੇ ਆ, ਸਾਡੇ ਘਰ ਦੇ ਰੋਲ ਕਰਨ ਲੱਗਿਆ ਨੇ ਨੀ ਸੋਚਿਆ ਹੋਣਾ।
ਮੈਂ ਕਹਿੰਦਾ ਉਹਨਾਂ ਦੀ ਜਿਹੜੀ ਧਨੇਸੜੀ ਹੁੰਦੀ ਸੀ ਨਾ, ਆਪਾਂ ਕਹਿੰਦੇ ਨਾ ਧਨੇਸੜੀ ਧਨੇਸੜੀ, ਉਹਦੇ ਵਿੱਚ ਕੁਛ ਨਾ ਕੁਛ ਸਵਾਦ ਹੁੰਦਾ ਸੀ। ਤੁਸੀਂ ਫੀਲ ਕਰਕੇ ਵੇਖੋ, ਤੁਸੀਂ ਨਾ ਉਹ ਬਚਪਨ ਨੂੰ ਲੈ ਕੇ ਆਓ ਵੀ ਜਿੱਦਣ ਤੁਹਾਡੀ ਗੱਲ ਨੂੰ ਜੱਫੀ ਪਾ ਲੈਣੀ ਜਾਂ ਕੁਛ ਇਸ ਤਰ੍ਹਾਂ ਦਾ ਕਰਨਾ, ਵੀ ਮਤਲਬ ਮੇਰਾ ਕਹਿਣ ਦਾ ਭਾਵ ਕਿ ਉਹ ਨਾ ਸਭ ਕੁਛ ਅਸਲੀ ਹੁੰਦਾ ਸੀਗਾ। ਅੱਜ ਦਾ ਬੱਚਾ ਵੀ ਜੇ ਸਾਡੇ ਕੋਲ $2 ਮੰਗਦਾ ਵੀ ਹੈ ਨਾ, ਉਹ ਵੀ ਇਸ ਤਰੀਕੇ ਨਾਲ ਮੰਗਦਾ ਕਿ ਜਿਵੇਂ ਉਹਦਾ ਕੋਈ ਹੱਕ ਜਿਹਾ ਹੋਵੇ ਕਿ ਜੀ ਤੁਸੀਂ ਤੁਹਾਨੂੰ ਮੈਨੂੰ ਦੇਣੇ ਪੈਣੇ। ਰਾਈਟ,
ਬਿਲਕੁਲ
ਜੀ, ਦੱਸੀ ਆਪਣੇ ਮਾਂ ਬਾਪ ਕੋਲ ਮੰਗਦੇ ਸੀ ਤੇ ਇੱਕ ਤਰਲਾ ਜਿਹਾ ਹੁੰਦਾ ਸੀ,
ਤਰਲਾ ਹੁੰਦਾ ਸੀ ਭਾਜੀ ਬਹੁਤ ਵੱਡਾ, ਉਹ ਤਾਂ ਦੱਸਿਆ ਬਈ ਕੁਲਫੀ ਵਾਲਾ ਲੰਘਦਾ ਜਾਂਦਾ ਹੁੰਦਾ ਸੀ ਤੇ ਸਾਨੂੰ ਹੁੰਦਾ ਸੀ ਵੀ ਹਾਏ ਦੇ ਦਓ
ਤੇ ਇੱਕ ਜਾਣੇ ਨੇ ਬਾਹਰ ਚੜ ਕੇ ਉਹਨੂੰ ਰੋਕ
ਬਾਈ ਨੂੰ ਵੀ ਪਤਾ ਹੁੰਦਾ ਸੀਗਾ ਵੀ 4-5 ਬੱਚੇ ਹੈਗੇ ਘਰ ਚ, ਕੋਈ ਗੱਲ ਨੀ ਜੇ ਬਣ ਗਿਆ ਪ੍ਰੋਗਰਾਮ, ਜੇ ਮਿਲ ਗਏ ਪੈਸੇ ਤੇ ਆਪਣੀ ਵੱਟੀ ਹੋ ਜਾਣੀ ਹੈ।
ਨਹੀਂ ਮੈਨੂੰ ਯਾਦ ਹੈ ਉਦੋਂ ਨਾ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਖੁਸ਼ੀਆਂ ਹੁੰਦੇ।
ਬਿਲਕੁਲ
ਸਾਡੇ ਧਰਮਸ਼ਾਲਾ ਦੇ ਵਿੱਚ ਨਾ ਇੱਕ ਸਾਂਝਾ ਪੱਤੀ ਵੱਲੀਓਂ ਇੱਕ ਖੰਡ ਪਾਠ ਹੁੰਦਾ ਹੁੰਦਾ ਸੀ ਸਾਲ ਚ ਇੱਕ ਵਾਰ, ਸਾਡੇ ਲਈ ਅਸੀਂ ਨਿੱਕੀ ਸਾਡੇ ਵੱਡਾ ਤਿਉਹਾਰ, ਅਸੀਂ ਰਾਤ ਬੈਠੇ ਚੁੱਲ੍ਹੇ ਚ ਅੱਗ ਡਾਈ ਜਾਣੀ ਪਾਠੀਆਂ ਵਾਸਤੇ, ਚਾਹ ਬਣਾਉਣ ਵਾਸਤੇ, ਉਹਨਾਂ ਨੂੰ ਗਰਮ ਪਾਣੀ ਕਰਨ ਵਾਸਤੇ, ਉਹਨਾਂ ਨੂੰ ਹੰਡਾਉਣ ਪਾਣੀ ਪਾਉਣਾ, ਉਹੀ ਸਾਡੇ ਲਈ ਇੱਕ ਬਹੁਤ ਵੱਡੀ ਅਹਿਮ ਚੀਜ਼ ਹੁੰਦੀ ਸੀ। ਮਤਲਬ ਖੁਸ਼ੀਆਂ ਬਹੁਤ ਵੱਡੀਆਂ ਖੁਸ਼ੀਆਂ ਹੋ ਜਾਂਦੀਆਂ ਸੀ, ਪਰ ਅੱਜ ਕੱਲ ਦੀਆਂ ਵੱਡੀਆਂ ਖੁਸ਼ੀਆਂ ਵੀ ਨਿੱਕੀਆਂ ਲੱਗਦੀਆਂ ਨੇ, ਜ਼ਿੰਦਗੀ ਚ ਤਸੱਲੀ ਘੱਟ ਗਈ।
ਬਹੁਤ ਵੱਡੀਆਂ ਵੱਡੀਆਂ ਚੀਜ਼ਾਂ ਸਾਨੂੰ ਕੋਈ ਖਾਸ ਖੁਸ਼ੀ ਨੀ ਹੁੰਦੀ। ਮੈਨੂੰ ਲੱਗਦਾ ਵੀ ਕਦੀ ਜਿਹੜਾ ਹਾਸਾ ਕਹਿੰਦੇ ਹੁੰਦੇ ਸੀ ਮੋਰੀ ਹਾਸਾ ਚੜਨਾ ਜਾਂ ਢਿੱਡੀ ਪੀੜਾਂ ਪੈਣੀਆਂ, ਓਦਾਂ ਦਾ ਹਾਸਾ ਹੱਸੇ ਨੂੰ ਪਤਾ ਨੀ ਕਿੰਨੀ ਦੇਰ ਹੋ ਗਈ।
ਹੁਣ ਤਾਂ ਹੱਸਿਆ ਨੀ ਜਾਂਦਾ, ਹਾਸਾ ਵੀ ਆਉਂਦਾ ਤਾਂ ਉਹ ਹਾਸੇ ਦੇ ਪਿੱਛੇ ਵੀ ਕੋਈ ਨਾ ਕੋਈ ਟੈਨਸ਼ਨ ਹੁੰਦੀ ਹੈ। ਤੁਸੀਂ ਕਦੇ ਜੋਬ ਤੇ ਬੈਠੇ ਆ, ਜੋਬ ਤੇ ਬੈਠੇ ਆ ਗਿਆ ਤਾਂ ਤੁਹਾਡੇ ਦਿਮਾਗ ਚ ਟੈਨਸ਼ਨ ਕੀ? ਮੈਂ ਕਦੇ ਕਦੇ ਸੋਚਦਾ ਹੁੰਦਾ ਇੱਥੇ ਬੈਠਾ ਕਿ ਅਸੀਂ ਸੌਣ ਤੋਂ ਪਹਿਲਾਂ ਜਾਗਣ ਦਾ ਫਿਕਰ ਲੈ ਕੇ ਬੈਠੇ ਆ।
ਵਾਹ ਬਿਲਕੁਲ,
ਕਦੇ ਅੱਗੇ ਤੁਸੀਂ ਉਸ ਜ਼ਮਾਨੇ ਦੇ ਵਿੱਚ ਸੁਣਿਆ ਸੀ ਕਿ ਟਾਈਮ ਪੀਸ ਹੁੰਦੇ ਸੀ ਜਾਂ ਅਲਾਰਮ ਲਾਏ ਜਾਂਦੇ ਸੀ?
ਸਹੀ ਗੱਲ ਆ ਬਿਲਕੁਲ ਭਾਜੀ,
ਮੈਂ ਤੇ ਮੈਥੋਂ ਵੱਡਾ ਭਰਾ ਹਰਗਿਆ ਪੜ੍ਹਦੇ, ਮਾਤਾ ਨੇ ਠਾਉਣਾ, ਮਾਤਾ ਨੂੰ ਆਪ ਹੀ ਜਾਗਾ ਜਿਹਨੇ ਉਹਨੇ ਆਪ ਹੀ ਠਾਉਣਾ, ਉਹੀ ਚਾਰ ਵਜੇ ਸਾਢੇ ਕਰਕੇ ਚਾਹ ਬਣਾ ਕੇ ਉਹਨੇ ਲੈ ਕੇ ਖਾਣਾ, ਲਓ ਜੀ ਉੱਠੋ ਪੜ੍ਹੋ।
ਓਹੋ ਸੱਚੀ ਗੱਲ, ਇੱਕ ਦਿਨ ਬਿਲਕੁਲ
ਰਾਤ ਦੀ ਮੱਕੀ ਦੀ ਰੋਟੀ ਬਸੀ ਹੁੰਦੀ ਸੀ ਉਹ ਲਿਆ ਦੇਣੀ ਅਸੀਂ, ਅੱਧੀ ਅੱਧੀ ਕਰਕੇ ਉਹ ਤੱਤੀ ਕਰਕੇ ਅੱਗ ਦੀ ਗਿਆਰੀ ਤੇ ਰੱਖ ਕੇ ਖਾਣੀ, ਅਸੀਂ ਰੱਖ ਕੇ ਖਾ ਲੈਣੀ।
ਬਿਲਕੁਲ ਬਿਲਕੁਲ, ਚਲੋ ਜਿਹੜੀਆਂ ਪੜ੍ਹਾਈਆਂ ਅਸੀਂ ਪੜ੍ਹੀਆਂ ਸਾਡੇ ਨਾਲੋਂ ਜ਼ਿਆਦਾ ਸਾਡੇ ਮਾਂ ਬਾਪ ਨੇ ਪੜ੍ਹੀਆਂ, ਜਿਨ੍ਹਾਂ ਨੇ ਸਾਡੇ ਤੋਂ ਪਹਿਲਾਂ ਉੱਠ ਕੇ ਚਾਹ ਪਾਣੀ ਬਣਾ ਕੇ ਸਾਨੂੰ ਉਠਾਉਣਾ ਤੇ ਸਾਨੂੰ ਮੰਜਿਆਂ ਬਿਸਤਰਿਆਂ ਤੇ ਚਾਹ ਫੜਾਉਣੀ ਤੇ ਕਹਿਣਾ ਤੁਸੀਂ ਪੜ੍ਹੋ ਹੁਣ।
ਨਹੀਂ ਨਹੀਂ ਬਸ ਉਹ ਸਮਾਂ ਜਿਹੜਾ ਸੀ ਨਾ, ਅੱਜ ਤਾਂ ਅਸੀਂ ਬੱਚੇ ਨੂੰ ਕਹਿੰਦੇ ਆ ਆਪਦਾ ਅਲਾਰਮ ਆਪ ਹੀ ਕੰਮ ਤੇ ਜਾ।
ਬਿਲਕੁਲ
ਮਤਲਬ
ਬਿਲਕੁਲ ਬਿਲਕੁਲ ਬਿਲਕੁਲ,
ਬਖਰੇ ਇਵੇਂ ਵਧਾ ਲੇ, ਰਲੇ ਇਵੇਂ ਘਟਾ ਲੇ, ਸਾਡੀ ਦੌੜ ਲੱਗ ਗਈ ਇੱਕ ਦੌੜ ਚ ਫਸ ਗਏ ਆ ਕਿ ਜਿਹੜੀ ਦੌੜ ਦਾ ਕੋਈ ਹੱਲ ਹੀ ਨੀ ਹੈਗਾ, ਜਿਹਦਾ ਕੋਈ ਅੰਤ ਹੀ ਨੀ
ਹੈਗਾ, ਨਹੀਂ ਹੈਗਾ।
ਚਲੋ ਐਨੀਵੇ ਤੁਹਾਡਾ ਟਾਈਮ ਵੀ ਹੋ ਗਿਆ, ਟਾਈਮ ਬਹੁਤ ਉੱਪਰ ਲੰਘ ਗਿਆ, ਆਪਾਂ ਫਿਰ ਕਿਸੇ ਦਿਨ ਫਿਰ ਯਾਦ ਕਰਾਂਗੇ ਕੱਠੀਆਂ, ਕਿਸੇ ਦਿਨ ਮੈਂ ਆਉਂਗਾ ਪੱਕੇ ਤੌਰ ਦੇ ਉੱਤੇ ਪਤਾ
ਲਾਵਾਂਗੇ ਭਾਜੀ। ਹਾਂ ਮੈਨੂੰ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ, ਕਿਉਂਕਿ ਉਹੀ ਤੁਹਾਡੇ ਤੋਂ ਕੋਈ ਸਿੱਖਣ ਨੂੰ ਵੀ ਮਿਲਦਾ ਕੋਈ, ਬਾਕੀ ਉਹੀ ਗੱਲ ਕਿ ਤੁਹਾਡੀ ਯਾਦਾਂ ਦੀ ਮਾਰ ਥੋੜੀ ਜਿਹੀ ਸਾਡੇ ਤੋਂ ਜ਼ਿਆਦਾ ਪਿੱਛੇ ਤੱਕ ਜਾਂਦੀ ਆ, ਤਾਂ ਮੈਨੂੰ ਬਹੁਤ ਵਧੀਆ ਲੱਗਦਾ। ਹੁਣ ਵੀ ਮੈਂ ਬਸ ਗੱਲ ਤੇ ਹੱਥ ਰੱਖ ਕੇ ਬੈਠੀ ਹਾਂ ਵੀ ਹਾਂਜੀ ਤੁਸੀਂ ਸੁਣਾਈ ਜਾਓ ਕੋਈ ਗੱਲ ਨੀ, ਬਹੁਤ ਵਧੀਆ ਬਿਲਕੁਲ ਅੱਜ ਦਾ ਪ੍ਰੋਗਰਾਮ ਬੜਿਆ।
ਓਕੇ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਅਗਲੀ ਵਾਰ ਫੇਰ ਆਪਾਂ
ਜ਼ਰੂਰ 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 ਭਾਜੀ, ਥੈਂਕ ਯੂ, ਹਾਂਜੀ ਓਕੇ ਭਾਜੀ ਸਤਿ ਸ੍ਰੀ ਅਕਾਲ। ਹਾਂਗਕਾਂਗ ਤੋਂ ਜਗਤਾਰ ਗਿੱਲ ਭਾਜੀ, ਹਵਾ ਭਾਵੇਂ ਕਿਤੋਂ ਵੀ ਆਉਂਦੀ ਹੋਵੇ, ਉਹ ਆਵਾਜ਼ ਕਿਤੋਂ ਵੀ ਆਉਂਦੀ ਹੋਵੇ, ਪਰ ਉਸ ਆਵਾਜ਼ ਦੇ ਪਿੱਛੇ ਛੁਪਿਆ ਜਜ਼ਬਾ, ਉਹ ਮਹਿਕ ਜਿਹੜੀ ਹੈ ਉਹ ਪੰਜਾਬ ਦੀ ਹੀ ਆਉਂਦੀ ਹੈ ਸਾਨੂੰ, ਚਾਹੇ ਮੈਸੇਜ ਬੈਲਜੀਅਮ ਤੋਂ ਆਇਆ ਹੋਵੇ, ਚਾਹੇ ਹਾਂਗਕਾਂਗ ਤੋਂ ਆਇਆ ਹੋਵੇ, ਚਾਹੇ ਆਸਟ੍ਰੇਲੀਆ ਦੇ ਕਿਸੇ ਵੀ ਕੋਨੇ ਤੋਂ ਆਇਆ ਅੱਜ ਸਾਨੂੰ, ਪਰ ਉਸ ਦੇ ਵਿੱਚ ਜਿਹੜੀ ਛੁਪੀ ਰਮਜ਼ ਆ ਉਹ ਪੰਜਾਬੀ ਹੈ ਜੀ, ਉਹ ਸਾਡੇ ਪਿੰਡਾਂ ਦੀ ਹੈ, ਉਹ ਮਹਿਕ ਜਿਹੜੀ ਸਾਡੇ ਅੰਦਰ ਸਮੋਈ ਹੋਈ ਹੈ, ਸਾਡੀ ਰੂਹ ਚ ਵਸੀ ਹੋਈ ਹੈ, ਉਹਨੂੰ ਤੁਸੀਂ ਸਾਰੇ ਹੀ ਸਮਝ ਸਕਦੇ ਹੋ ਮੈਨੂੰ ਪਤਾ ਹੈ। ਔਰ ਬਿਲਕੁਲ ਜੀ, ਇੱਕ ਨਸ਼ਾ ਹੀ ਹੈ ਮੈਨੂੰ ਲੱਗਦਾ ਇਹ ਸਾਡੀਆਂ ਯਾਦਾਂ ਦਾ ਵੀ, ਇੰਨਾ ਪਿਆਰਾ, ਔਰ ਕਹਿੰਦੇ ਹੁੰਦੇ ਆ ਭਈ ਬਚ ਨੀ ਸਕਦੇ ਤੁਸੀਂ ਇਹਦੇ ਤੋਂ, ਬਿਲਕੁਲ ਮੈਂ ਇੱਕ ਖੁਮਾਰੀ ਜੀ ਚਲੀ ਜਾਂਦੀ ਹੁੰਦੀ ਹਾਂ ਜੀ ਬੁੱਧਵਾਰ ਦਾ ਪ੍ਰੋਗਰਾਮ ਕਰਦੇ ਕਰਦੇ, ਹੁਣ ਮੈਨੂੰ ਇੱਥੋਂ ਵਾਪਸ ਮੁੜਨਾ ਜਦੋਂ ਮੈਂ ਤੁਹਾਡੇ ਸਾਰਿਆਂ ਤੋਂ ਵਿਦਾ ਲੈ ਕੇ, ਤੇ ਮੈਨੂੰ ਥੋੜਾ ਟਾਈਮ ਲੱਗਦਾ ਹੁੰਦਾ ਫਿਰ ਦੁਬਾਰਾ ਤੋਂ ਇੱਥੇ ਆਉਣ ਦੇ ਵਿੱਚ, ਕਿਉਂਕਿ ਮੈਂ ਬਿਲਕੁਲ ਦੂਰ ਚਲੀ ਜਾਂਦੀ ਹੁੰਦੀ ਹਾਂ ਆਪਣੇ ਉਸੇ ਪਿੰਡ ਦੇ ਵਿੱਚ, ਆਪਣੇ ਉਹਨਾਂ ਰਿਸ਼ਤਿਆਂ ਦੇ ਵਿੱਚ, ਆਪਣੇ ਉਹਨਾਂ ਲੋਕਾਂ ਦੇ ਵਿੱਚ। ਸਰਵਿੰਦਰ ਹੁਣਾਂ ਨੇ, ਧਨੀ ਨੇ ਸਾਨੂੰ ਮੈਸੇਜ ਕੀਤਾ ਸੀਗਾ ਜੀ, ਤੇ ਉਹਨਾਂ ਨੇ ਸੁਖਨਾਥ ਦੇ ਜਨਮ ਦਿਨ ਦੀਆਂ ਜਿਹੜੀਆਂ ਵਧਾਈਆਂ ਦਿੱਤੀਆਂ ਆ, ਉਹਨਾਂ ਲਈ ਧੰਨਵਾਦ ਦਿੱਤਾ, ਤੇ ਕਹਿੰਦੇ ਜਗਤਾਰ ਭਾਜੀ ਤਾਂ ਅੱਤ ਕਰ ਗਏ। ਬਿਲਕੁਲ ਸਹੀ ਗੱਲ ਆ ਜੀ, ਤੁਸੀਂ ਸਾਰੇ ਹੀ ਅੱਤ ਕਰ ਜਾਂਦੇ ਹੋ। ਤੇ ਕੁਲਦੀਪ ਨੇ ਵੀ ਕਿਹਾ, ਕਹਿੰਦੇ ਬਹੁਤ ਵਧੀਆ ਲੱਗਾ ਭਾਜੀ ਦੀ ਆਵਾਜ਼ ਸੁਣ ਕੇ। ਸੋ ਬਿਲਕੁਲ ਭਾਜੀ ਨੇ ਵਾਅਦਾ ਕੀਤਾ ਜੀ, ਜ਼ਰੂਰ ਹੀ ਉਹ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਕਿਤੇ ਸਾਡੇ ਨਾਲ ਸਾਂਝ ਬਣਾਉਣਗੇ, ਤੇ ਅਸੀਂ ਆਪਣੀਆਂ ਯਾਦਾਂ ਬੈਠ ਕੇ ਤਾਜ਼ੀਆਂ ਕਰਾਂਗੇ। ਜਿੱਥੇ ਯਾਦਾਂ ਤਾਜ਼ੀਆਂ ਕਰਾਂਗੇ ਉੱਥੇ ਇੱਕ ਦੂਜੇ ਨੂੰ ਯਾਦ ਦਿਵਾਉਂਦੇ ਰਵਾਂਗੇ ਕਿ ਅਸੀਂ ਕਿੱਥੋਂ ਆ ਤੇ ਕੀ ਚਾਹੁੰਦੇ ਹਾਂ, ਔਰ ਜੋ ਚਾਹੁੰਦੇ ਹਾਂ ਉਹਨੂੰ ਕਿੱਦਾਂ ਹਾਸਲ ਕਰ ਸਕੀਏ। ਸੋ ਛੋਟੀਆਂ ਛੋਟੀਆਂ ਖੁਸ਼ੀਆਂ ਆਪਣੇ ਅੱਜ ਦੇ ਦਿਨ ਨਾਲ ਉਹਨਾਂ ਨੂੰ ਸਵਾਰਨ ਦੀ ਕੋਸ਼ਿਸ਼ ਕਰੋ। ਉਹ ਛੋਟੀਆਂ ਖੁਸ਼ੀਆਂ ਜੋ ਤੁਸੀਂ ਬਚਪਨ ਦੇ ਵਿੱਚ ਜੋ ਤੁਹਾਨੂੰ ਮਿਲਦੀਆਂ ਸੀ ਤੇ ਤੁਸੀਂ ਬਹੁਤ ਖੁਸ਼ ਹੋ ਜਾਂਦੇ ਸੀ, ਉਹਨਾਂ ਨੂੰ ਅੱਜ ਤੁਸੀਂ ਕਰ ਸਕਦੇ ਹੋ ਆਪਣੇ ਆਪ ਇਕੱਲੇ ਜਾਂ ਆਪਣੇ ਪਰਿਵਾਰ ਦੇ ਵਿੱਚ, ਆਪਣੇ ਬਾਕੀ ਪਰਿਵਾਰ ਦੇ ਮੈਂਬਰਾਂ ਨਾਲ। ਕਈ ਵਾਰੀ ਮੈਨੂੰ ਏਦਾਂ ਲੱਗਦਾ ਹੁੰਦਾ ਕਿ ਰੋਟੀ ਬਣਾ ਲਈ ਤੇ ਥੱਲੇ ਚਟਾਈ ਵਿਛਾ ਕੇ ਖਾਣੀ ਆ, ਸੋ ਕਿਸੇ ਨੂੰ ਨੀ ਪਤਾ ਹੁੰਦਾ ਮੇਰੇ ਦਿਮਾਗ ਚ ਕੀ ਚੱਲਦਾ, ਪਰ ਉਹ ਮੇਰੀ ਆਪਣੀ ਕਹਿ ਲੋ ਵੀ ਮੈਂ ਖੁਦਗਰਜ਼ੀ ਹੁੰਦੀ ਆ। ਮੈਂ ਉਸ ਵੇਲੇ ਉਹੀ ਆਪਣੇ ਪਿੰਡ ਦੀ ਆਪਣੇ ਘਰ ਨੂੰ ਯਾਦ ਕਰਦੀ ਹੁੰਦੀ ਆ ਜਿੱਥੇ ਅਸੀਂ ਥੱਲੇ ਚਟਾਈ ਵਿਛਾ ਕੇ ਰੋਟੀ ਖਾਈਦੀ ਸੀ। ਸੋ ਬਾਕੀ ਸਾਰੇ ਸਿਰਫ ਰੋਟੀ ਖਾਂਦੇ ਹੁੰਦੇ ਆ, ਮੈਂ ਉਹਦੇ ਨਾਲ ਕੁਛ ਆਪਣੀ ਰੂਹ ਦੀ ਖੁਰਾਕ ਵੀ ਖਾਂਦੀ ਹੁੰਦੀ ਆ। ਸੋ ਇਹੋ ਜਿਹੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੁਸੀਂ ਵੀ ਕਰ ਸਕਦੇ ਹੋ ਜੀ। ਔਰ ਚਲੋ ਇੱਕ ਵਾਰ ਕਹਿੰਦੇ ਹੁੰਦੇ ਨਾ ਆ ਅਬ ਲੌਟ ਚਲੇ, ਸੋ ਆਓ ਮੁੜਦੇ ਆ ਥੋੜਾ ਜਿਹਾ ਪਿੱਛੇ, ਕਿਉਂਕਿ ਜ਼ਿੰਦਗੀ ਦੀ ਜਿਸ ਦੌੜ ਚ ਅਸੀਂ ਲੱਗੇ ਹੋਏ ਆ ਉਹਦਾ ਕੋਈ ਅੰਤ ਨਹੀਂ ਹੈ, ਉਹਦੀ ਕੋਈ ਫਿਨਿਸ਼ ਲਾਈਨ ਨਹੀਂ ਹੈ, ਬਸ ਸਿਰਫ ਦੌੜ 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 ਹੈ। ਆਓ ਅੱਜ ਤੋਂ ਯੂ ਟਰਨ ਲਈਏ, ਥੋੜਾ ਜਿਹਾ ਪਿੱਛੇ ਮੁੜੀਏ, ਜ਼ਿੰਦਗੀ ਨੂੰ ਥੋੜੀ ਸੁਖਾਲੀ, ਥੋੜੀ ਸਾਦਾ, ਥੋੜੀ ਹਲਕੀ ਬਣਾਈਏ। ਬਸ ਇਸੇ ਨਾਲ ਹੀ ਮੈਂ ਜਿਹੜੀ ਅੱਜ ਦੇ ਪ੍ਰੋਗਰਾਮ ਤੋਂ ਵਿਦਾ ਲੈਂਦੀ ਹਾਂ, ਤੇ ਬਸ ਜੀ ਅੱਜ ਮੈਂ ਵੀ ਭਾਵੁਕ ਹੋ ਗਈ ਬਹੁਤ। ਸੋ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਨ੍ਹਾਂ ਨੇ ਪ੍ਰੋਗਰਾਮ ਦੇ ਵਿੱਚ ਮੈਸੇਜ ਕੀਤੇ, ਫੋਨ ਕਾਲਸ ਕੀਤੀਆਂ, ਉਹਨਾਂ ਦਾ ਵੀ, ਤੇ ਜੋ ਚੁੱਪ ਚਾਪ ਪ੍ਰੋਗਰਾਮ ਸੁਣ ਕੇ ਆਪਣੇ ਪਿੰਡ ਦੀਆਂ ਯਾਦਾਂ ਦੇ ਵਿੱਚ, ਆਪਣੇ ਘਰ ਦੀਆਂ ਯਾਦਾਂ ਚ ਖੋ ਗਏ, ਉਹਨਾਂ ਦਾ ਵੀ। ਸੋ ਆਪਣੀਆਂ ਹੋਰ ਯਾਦਾਂ ਦੀ ਜਿਹੜੀ ਸਾਂਝ ਆ ਤੁਸੀਂ ਪ੍ਰੋਗਰਾਮ ਦੇ ਵਿੱਚ ਬਣਾ ਸਕਦੇ ਹੋ। ਸੋ ਇਸੇ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਚੋਂ ਮੈਂ ਵਿਦਾ ਲੈਂਦੀ ਹਾਂ। ਚੜ੍ਹਦੀ ਕਲਾ ਤੇ ਰੱਬ ਰਾਖਾ।
ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਲਹਿਰਾਂ ਦਾ ਸਿੱਧਾ ਪ੍ਰਸਾਰਣ। ਇਸ ਪ੍ਰੋਗਰਾਮ ਨੂੰ ਤੁਸੀਂ ਹੁਣ ਤੋਂ ਥੋੜੀ ਦੇਰ ਬਾਅਦ ਹਰਮਨ ਰੇਡੀਓ ਦੀ ਮੋਬਾਈਲ ਐਪਸ ਦੇ ਪੋਡਕਾਸਟ ਸੈਕਸ਼ਨ ਵਿੱਚ ਦੁਬਾਰਾ ਵੀ ਸੁਣ ਸਕਦੇ ਹੋ।
ਮਰ ਕੇ ਚੱਲੀ ਨਹੀਂ ਜਾਂਦੀ ਪੱਤਾ ਲੈ ਕੇ ਚੱਲੀ ਆਉਂਦੀ
ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ, ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ। 3/61 Robinson Street, Dandenong, Melbourne. Phone number 0387590629.
ਕੀ ਤੁਸੀਂ ਵੀ ਬੋਰ ਹੋ ਚੁੱਕੇ ਹੋ ਰੋਜ਼ ਰੋਜ਼ ਜੰਕ ਫੂਡ ਖਾ ਕੇ? ਤੇ ਆ ਗਿਆ ਹੈ ਆਥੈਂਟਿਕ ਇੰਡੀਅਨ ਕੁਜ਼ੀਨ ਲੈ ਕੇ ਕਰੀ ਟਵਿਸਟ ਤੁਹਾਡੇ ਆਪਣੇ ਸ਼ਹਿਰ ਪਟਰੀ ਵਿੱਚ, ਜਿੱਥੇ ਤੁਹਾਨੂੰ ਮਿਲੇਗਾ ਅਲੱਗ ਅਲੱਗ ਵੈਰਾਈਟੀ ਦੇ ਅਕੰਪਲੀਮੈਂਟਸ ਨਾਲੇ ਡਿਜ਼ਰਟਸ ਵੀ। ਕਰੀ ਟਵਿਸਟ ਲੈ ਕੇ ਆ ਗਿਆ ਹੈ ਡਾਈਵ ਇਨ, ਟੇਕ ਅਵੇ ਔਰ ਡਿਲੀਵਰੀ ਸਰਵਿਸਿਸ। ਟੇਕ ਅਵੇ ਮੈਨਿਊ ਵਿੱਚ ਤੁਸੀਂ ਲਿਜਾ ਸਕਦੇ ਹੋ ਸਿੰਪਲ ਔਂਟਰੇ ਅਤੇ ਤੰਦੂਰੀ ਔਂਟਰੇ ਵੀ। ਇੱਥੇ ਤੁਹਾਨੂੰ ਮਿਲੇਗੀ ਵੈਰਾਈਟੀ ਦੇ ਨਾਲ ਨਾਲ ਕੁਆਲਿਟੀ ਵੀ, ਟੇਸਟ ਦੇ ਨਾਲ ਨਾਲ ਅਰੋਮਾ ਵੀ। ਤੇ ਜ਼ਰੂਰ ਟਰਾਈ ਕਰੋ ਕਰੀ ਟਵਿਸਟ ਦੀ ਸਪੈਸ਼ਲ ਗੋਟ ਕਰੀ। ਵਧੇ ਜਾਣਕਾਰੀ ਲਈ ਫੌਰਨ ਵਿਜ਼ਿਟ ਕਰੋ 1/1010 ਐਂਜ਼ੈਕ ਐਵੇਨਿਊ ਪਟਰੀ, ਜਾਂ ਫਿਰ ਕਾਲ ਕਰੋ 0731425645।
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿਦ ਵੀਜ਼ਾ ਹਿੱਟ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਿਜ਼, ਜਿਸ ਵਿੱਚ ਮਾਈਗ੍ਰੇਸ਼ਨ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਦਾ ਜਵਾਬ ਤੁਸੀਂ ਲੈ ਸਕੋਗੇ। ਸੋ ਸੁਣਨਾ ਨਾ ਭੁੱਲਣਾ ਹਰ ਮੰਗਲਵਾਰ ਅਮਰਦੀਪ ਕੌਰ ਨਾਲ ਸ਼ਾਮ 7 ਵਜੇ ਤੋਂ 8 ਵਜੇ ਤੱਕ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ।
ਡੇਰ ਲਾਇਆ ਨੂੰ ਹੋ ਗਏ, ਮੁੜ ਜਾਣਾ ਬਸ ਮਨ ਨੂੰ।